ਆਵਾਂਗੇ ਦੇਣ ਚੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਉਮਰਾਂ ਦੇ ਇਸ ਪੜਾ ਚੋ ਕੁਛ ਪਲ ਤੁਹਾਡੇ ਨਾਲ ਹਰਮ ਰੇਡੀਓ ਦੇ ਵਿਹੜੇ ਲੈ ਕੇ ਆ ਰਹੀ ਹਾਂ ਮੈਂ ਤੁਹਾਡੀ ਦੋਸਤ ਬੌਬੀ ਸਿੱਧੂ ਪ੍ਰਿਸਟਨ ਤੋਂ ਪ੍ਰੋਗਰਾਮ ਲਹਿਰਾਂ ਦੇ ਸੰਗ ਸੰਗ ਜੀ ਹਾਂ ਹਰੇਕ ਸ਼ੁੱਕਰਵਾਰ ਸਵੇਰੇ 8 ਤੋਂ 10 ਗੱਲਾਂ ਮੇਰੀਆਂ ਤੇ ਗੀਤ ਤੁਹਾਡੇ ਤੁਹਾਡੀ ਆਮਦ ਹੀ ਸਾਡੀ ਖੁਸ਼ੀ ਹੈ ਸੋ ਮਿਲ ਬੈਠਾਂਗੇ ਹਰੇਕ ਸ਼ੁੱਕਰਵਾਰ 8 ਤੋਂ 10 ਪ੍ਰੋਗਰਾਮ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ ਲਹਿਰਾਂ ਦੇ ਸੰਗ
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀਂ ਤੱਕੀਦਾ ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀਂ ਤੱਕੀਦਾ ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ ਰੱਖੀਦਾ ਸੋ ਇਸੇ ਹੀ ਦੁਆ ਤੇ ਇਸੇ ਹੀ ਅਰਦਾਸ ਦੇ ਨਾਲ ਕੇ ਸਭ ਦੀਆਂ ਕਮਾਈਆਂ ਵਿੱਚ ਬਰਕਤਾਂ ਪੈਣ ਤੇ ਸਭ ਆਪਣੀ ਮੰਜ਼ਿਲ ਵੱਲ ਤੇ ਆਪਣੇ ਰਾਹਾਂ ਵੱਲ ਬਿਨਾਂ ਰੋਕ ਤੋਂ ਵੱਧਦੇ ਰਹੋ ਇਸੇ ਹੀ ਦੁਆ ਤੇ ਅਰਦਾਸ ਦੇ ਨਾਲ ਮੈਂ ਤੁਹਾਡੀ ਹੋਸਟ ਬੌਬੀ ਸਿੱਧੂ ਕ੍ਰਿਸਪਿਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਅੱਜ ਦੀ ਇਸ ਸਵੇਰ ਹਰਮ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਹਾਲ ਚਾਲ ਤੁਹਾਡਾ ਬਿਲਕੁਲ ਵਧੀਆ ਹੋਏਗਾ ਤੇ ਕਹਿੰਦੇ ਹੁੰਦੇ ਨਾ ਕਿ ਜ਼ਿੰਦਗੀ ਦਾ ਜਿਹੜਾ ਤਾਣਾ ਬਾਣਾ ਵਾ ਤੇ ਜਿਹੜਾ ਇਹ ਟਾਈਮ ਆ ਇਹ ਕਦੇ ਕਿਸੇ ਲਈ ਨਹੀਂ ਰੁਕਦਾ ਸੋ ਆਪਣੀ ਚੱਲ ਇਸਨੇ ਚੱਲੀ ਹੀ ਜਾਣਾ ਵਾ ਸਾਨੂੰ ਕੁਝ ਚੰਗੀਆਂ ਗੱਲਾਂ ਵੀ ਸਿਖਾ ਕੇ ਜਾਂਦਾ ਤੇ ਕੁਝ ਮਾੜੇ ਤਜਰਬੇ ਵੀ ਦੇ ਕੇ ਜਾਂਦਾ ਪਰ ਮਾੜੇ ਜਿਹੜੇ ਦਿਨ ਆਉਂਦੇ ਆ ਉਹਦੇ ਵਿੱਚੋਂ ਵੀ ਸਿੱਖਣ ਨੂੰ ਤੇ ਬਹੁਤ ਸੋਹਣੇ ਸੋਹਣੇ ਚੰਗੀਆਂ ਚੰਗੀਆਂ ਗੱਲਾਂ ਸਿਖਾ ਕੇ ਜਾਂਦਾ ਵਾ ਇਹ ਟਾਈਮ ਸੋ ਟਾਈਮ ਕਦੇ ਵੀ ਕਿਸੇ ਦਾ ਮਿੱਤ ਨਹੀਂ ਹੋਇਆ ਤੇ ਟਾਈਮ ਦੇ ਨਾਲ ਨਾਲ ਆਪਾਂ ਹੁਣ ਪ੍ਰੋਗਰਾਮ ਦੀ ਸ਼ੁਰੂਆਤ ਕਰ ਲਈਏ ਜੀ ਦਿਨ ਤੇ ਤਰੀਕ ਤੋਂ ਸੋ ਦਿਨ ਆ ਜੀ ਅੱਜ ਸ਼ੁੱਕਰਵਾਰ ਤੇ ਤਰੀਕ ਆ 13 ਅਪ੍ਰੈਲ ਤੇ ਸਾਲ ਚੱਲ ਰਿਹਾ 2018 ਤੇ ਟਾਈਮ ਹੋ ਚੁੱਕਾ ਜੀ ਸਿਡਨੀ ਸਮੇਂ ਮੁਤਾਬਕ 8:02 ਸਵੇਰ ਦੇ ਤੇ ਤੁਹਾਡੇ ਸ਼ਹਿਰਾਂ ਦਾ ਕੀ ਹਾਲ ਚਾਲ ਆ ਉਹ ਤਾਂ ਹੁਣ ਸਾਨੂੰ ਤੁਹਾਡੇ ਤੋਂ ਹੀ ਪਤਾ ਲੱਗ ਜਾਣਾ ਸੀ ਕੰਮਾਂ ਕਾਰਾਂ ਦਾ ਕੀ ਹਾਲ ਚਾਲ ਆ ਉਹ ਵੀ ਸਾਨੂੰ ਤੁਹਾਡੇ ਤੋਂ ਹੀ ਪਤਾ ਲੱਗ ਜਾਣਾ ਵਾ ਪਰ ਤੁਸੀਂ ਸਾਨੂੰ ਕਿੱਦਾਂ ਆਪਣਾ ਪਤਾ ਦੱਸ ਸਕਦੇ ਹੋ ਕਿੱਦਾਂ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਤੇ ਤੁਹਾਡੇ ਕੰਮਾਂ ਕਾਰਾਂ ਦੀ ਜਿਹੜੀ ਰਫ਼ਤਾਰ ਆ ਉਹ ਕਿਸ ਚਾਲੇ ਚੱਲ ਰਹੀ ਆ ਸੋ ਦੱਸ ਸਕਦੇ ਹਾਂ ਜੀ ਤੁਸੀਂ ਵੀ ਸਾਨੂੰ ਬੜਾ ਹੀ ਈਜ਼ੀ ਆ ਟੈਲੀਗ੍ਰਾਮ ਦੇ ਜ਼ਰੀਏ ਸੋ ਨੰਬਰ ਆ ਸਾਡਾ +91 7508044489 ਬੜਾ ਹੀ ਸੌਖਾ ਜਿਹਾ ਜ਼ਰੀਆ ਵਾ ਜੀ ਸਾਡੇ ਤੱਕ ਪਹੁੰਚਣ ਦਾ ਤੇ ਬਾਕੀ ਅਸੀਂ ਤੁਹਾਡੇ ਤੱਕ ਪਹੁੰਚ ਚੁੱਕੇ ਹੀ ਆ ਜੀ ਤੇ ਇੱਧਰ ਰਾਜ ਮਹਿੰਦਰ ਭਾਜੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਆ ਜੀ ਬੜੇ ਵਧੀਆ ਵਿਚਾਰ ਦੇ ਨਾਲ ਸੋ ਇੱਦਾਂ ਪਤਾ ਲੱਗਦਾ ਜੀ ਕਿ ਤੁਹਾਡੇ ਸ਼ਹਿਰਾਂ ਦਾ ਤੇ ਤੁਹਾਡੇ ਕੰਮ ਕਾਰ ਦੀ ਰਫ਼ਤਾਰ ਕਿੱਦਾਂ ਦੀ ਆ ਮੌਜ ਮਸਤੀ ਵਿੱਚੋਂ ਵਧੀਆ ਉਹ ਵਧੀਆ ਲੱਗਦਾ ਜੀ ਤੇ ਹੁਣ ਕਹਿੰਦੇ ਹੁੰਦੇ ਆ ਨਾ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਪਿਆਰੇ ਜਿਹੇ ਗੀਤ ਨਾਲ ਕੀਤੀ ਜਾਵੇ ਸੋ ਪਿਆਰਾ ਜਿਹਾ ਗੀਤ ਆ ਜੀ ਸੁਣਿਆ ਹੋਇਆ ਤੁਹਾਡਾ ਗਾਣੇ ਤਾਂ ਤੁਸੀਂ ਸਾਡੇ ਤੋਂ ਵੀ ਪਹਿਲਾਂ ਸੁਣ ਲੈਂਦੇ ਹੋ ਹਨਾ ਚਲੋ ਗਾਣਾ ਆਪਾਂ ਸੁਣਦੇ ਹਾਂ ਤੇ ਫਿਰ ਦੱਸਾਂਗੇ ਪ੍ਰੋਗਰਾਮ ਦੇ ਵਿੱਚ ਅੱਜ ਹੋਰ ਕੀ ਹੋ ਰਿਹਾ ਗੱਲਾਂ ਬਾਤਾਂ ਦਾ ਸਿਲਸਿਲਾ ਤਾਂ ਚੱਲੀ ਜਾਣਾ ਨਾਲ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਤੁਸੀਂ ਵੀ ਹੱਸਦੇ ਹੋਵੋਗੇ ਵੀ ਇਹਨੇ ਪਤਾ ਨੀ ਅੱਜ ਕਿਹੜੀ ਗੱਲਬਾਤ ਕਰਨੀ ਆ ਹਨਾ ਕੋਈ ਗੱਲ ਨੀ ਬਾਅਦ ਚ ਦੱਸੂਗੀ ਕਿਤੇ ਕਿਤੇ ਮੈਂ ਵੀ ਸਿਆਣੀਆਂ ਗੱਲਾਂ ਕਰ ਲੈਂਦੀ ਆ ਪ੍ਰਭੂ ਜੀ ਫਿਰ ਮਿਲਦੇ ਹਾਂ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ ਕੀ ਬਣੂ ਦੁਨੀਆਂ ਦਾ ਗੁਰਦਾਸ ਮਾਨ ਤੇ ਆਈ ਥਿੰਕ ਦਲਜੀਤ ਦਾ ਗਾਣਾ ਤੁਸੀਂ ਸੁਣਿਆ ਹੋਇਆ ਵਾ ਤੇ ਹੁਣ ਤਾਂ ਵਾਕਈ ਜੀ ਰੱਬ ਹੀ ਜਾਣਦਾ ਕਿ ਕੀ ਬਣੂ ਦੁਨੀਆਂ ਦਾ ਸੋ ਮਿਲਦੇ ਹਾਂ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ
ਅਜੁਰਾਂ ਤੇ ਕਿਰਾਏ ਤੇ ਲੈ ਲੈ ਕੇ ਹੀਰਾ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾ ਹੋਟਲ ਦੇ ਬੇਲੇ ਚ ਚੂਰੀ ਖਵਾ ਕੇ ਇਹ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ
ਹੀਰੇ ਵਿਕੇ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਗੋਰੇ ਜਾਲੀਆਂ ਵੀ ਗਈਆਂ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਚੱਲ ਪੈ ਬਲੈ ਕੀ ਪਾਣੇ ਕੀ ਬਣੂ ਕੀ ਬਣੂ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆ ਜਿਹੜੇ ਪਾਸੇ ਜਾਵੇਂ ਤੂੰ ਕਾਰਾਂ ਪੈਂਦੀਆਂ ਅੱਡੀ ਨਾਲ ਤੇਰੀਆਂ ਪੰਜੇਬਾਂ ਖੇਂਦੀਆਂ ਉਹ ਵੱਡੀਏ ਮੱਝਾਂ ਜਿਹੜੇ ਮਜਾਜ ਖੁੱਲ ਗਈ ਉਹ ਜਿੱਦਿਆਂ ਦੀ ਰਾਣੀ ਫੈਸ਼ਨਾਂ ਚ ਰੁੱਲ ਗਈ ਸੁਣਦੀ ਕਰੇ ਕੀ ਗਾਣੇ ਉਹ ਕੀ ਬਣੂ ਉਹ ਕੀ ਬਣੂ
ਸਾਨੂੰ ਸੌਦਾ ਨਹੀਂ ਪੁੱਗਦਾ ਹੋ ਰਾਵੀ ਤੋਂ ਚਨਾ ਪੁੱਛਦਾ
ਹੋ ਰਾਵੀ ਤੋਂ ਚਨਾ ਪੁੱਛਦਾ ਕੀ
ਹਾਲੇ ਸਤ ਲੁਜਦਾ ਹੈ ਕੀ ਹਾਲੇ ਸਤ ਲੁਜਦਾ ਪੈਂਦੇ ਦੂਰ ਪਿਛੋਰਾ ਦੇ ਓਏ ਪੈਂਦੇ ਦੂਰ ਪਿਛੋਰਾ ਦੇ ਪੈਂਦੇ ਦੂਰ ਪਿਛੋਰਾ
ਹੈਲੋ ਹੈਲੋ ਥੈਂਕ ਯੂ ਕਰਨ ਨੱਟੀਆਂ ਆ ਗਈਆਂ ਬਲੇ ਤੋਂ ਅੰਗਰੇਜ਼ ਵੱਡੀਆਂ ਆਈ ਡੋਂਟ ਲਾਈਕ ਦੀ ਪੰਜਾਬੀ ਹਿੰਦੀ
ਨੂੰ
ਸ਼ਰਮ ਨਹੀਂ ਆਉਂਦੀ ਸਾਨੂੰ ਗਾਲਾਂ ਦਿੰਦੀ ਨੂੰ
ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਹਰ ਪੱਖੀ ਦੇ ਕੱਚੀ ਨਹੀਂ ਢਾਈ ਦੀ ਹਰ ਪੱਕੀ ਦੇ ਕੇ ਕੱਚੀ ਨਹੀਂ ਢਾਈ ਦੀ ਉਹ ਨਸ਼ਿਆਂ ਦੇ ਪੱਟ ਦੇ ਪੰਜਾਬੀ ਗੱਭਰੂ ਕੜਕਣ ਹੱਡੀਆਂ ਬਚਾਉਣ ਡਮਰੂ ਸ਼ਾਸਤਾਂ ਨੇ ਮਾਰਨੀ ਜਵਾਨੀ ਚੜਦੀ ਦਿਲ ਮਿਲ ਕਿਤੇ ਅੱਖ ਕਿਤੇ ਲੜਦੀ
ਪੁਰਾਣੀ ਮਨਾਈ ਦਾ ਕਿਸੇ ਦੀ ਗੱਲ
ਕੀ ਬਣੂ ਕੀ ਬਣੂ ਕੀ ਬਣੂ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਬਾਗ ਰੂ ਜਾਣੇ ਕੀ ਬਣੂ ਦੁਨੀਆਂ ਦਾ ਅੱਲਾ ਬਿਸਮਿਲਾ ਤੇਰੀ ਜੁਗਨੀ ਹਾਏ ਤਾਰਿਆਂ ਦੇ ਤੇਰੀ ਜੁਗਨੀ ਸਾਈ ਮੋੜਾਂ ਵਾਲਿਆਂ ਦੇ ਜੁਗਨੀ ਅੱਲਾ ਬਿਸਮਿਲਾ ਤੇਰੀ ਜੁਗਨੀ
ਤੇਰੀ ਜੁਗੀ
ਦਲਜੀਤ ਗੀਤ ਸੁਣ ਰਹੇ ਸੀ ਤੁਸੀਂ ਗੁਰਦਾਸ ਮਾਨ ਤੇ ਦਲਜੀਤ ਦੀ ਆਵਾਜ਼ ਦੇ ਵਿੱਚ ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ। ਉਹ ਕਹਿੰਦੇ ਆ ਨਾ ਕਿ ਬਖਸ਼ੇ ਅਸੀਂ ਵੀ ਨਹੀਂ ਗਏ ਤੇ ਬਖਸ਼ਿਆ ਤੂੰ ਵੀ ਨਹੀਂ ਜਾਵੇਂਗਾ। ਵਕਤ ਜਾਣਦਾ ਹੈ ਹਰ ਚਿਹਰੇ ਨੂੰ ਬੇਨਕਾਬ ਕਰਨਾ। ਸੋ ਜੀ ਦੁਨੀਆਂ ਦਾ ਕੀ ਬਣਨਾ ਪਤਾ ਹੀ ਆ, ਕਿਉਂਕਿ ਜੋ ਜਿੱਦਾਂ ਕਰਦਾ ਉਹਨੂੰ ਉਸੇ ਤਰ੍ਹਾਂ ਭੁਗਤਣਾ ਪੈਣਾ। ਅਸੀਂ ਸਾਰੇ ਹੀ ਦੁਨੀਆਂ ਦੇ ਵਿੱਚ ਆਉਂਦੇ ਹਾਂ, ਦੁਨੀਆਂ ਸਾਡੇ ਤੋਂ ਵੱਖਰੀ ਨਹੀਂ, ਸਾਡੇ ਸਾਰਿਆਂ ਦੇ ਨਾਲ ਮਿਲ ਕੇ ਹੀ ਦੁਨੀਆਂ ਬਣਦੀ ਆ। ਸੋ ਕੋਈ ਵੀ ਚਿਹਰਾ ਵਾ ਬੇਨਕਾਬ ਵਕਤ ਕਰ ਹੀ ਦਿੰਦਾ ਵਾ, ਕਿਉਂਕਿ ਜਿਵੇਂ ਭਾਈ ਵੀਰ ਸਿੰਘ ਵੀ ਲਿਖਦੇ ਆ ਨਾ ਕਿ ਵਕਤ ਤੇ ਜਾਣੀ ਕਿ ਟਾਈਮ ਤੇ ਸਮੇਂ ਤੇ ਉਹਨਾਂ ਦੀ ਕਿਰਤਾ ਕਵਿਤਾ ਵਹਿ ਕੇ ਫੜ ਫੜ ਰਹੀ ਤਰੀਕ ਸਮੇਂ ਖਸਕਾਈ ਕਰਨੀ, ਇਹ ਠਹਿਰਨ ਜਾਚ ਨਾ ਜਾਣਦਾ ਲੰਘ ਗਿਆ ਨਾ ਮੁੜ ਕੇ ਆਉਂਦਾ। ਸੋ ਵਾਕਈ ਜੀ ਸਮਾਂ ਏਦਾਂ ਦਾ ਵਾ ਜਿਹੜਾ ਕਿ ਇੱਕ ਵਾਰੀ ਲੰਘ ਜਾਵੇ ਤੇ ਕਦੇ ਵਾਪਸ ਮੁੜ ਕੇ ਨਹੀਂ ਆਉਂਦਾ। ਸੋ ਇਸਦਾ ਵੱਧ ਤੋਂ ਵੱਧ ਇੰਜੋਏ ਕਰੋ, ਲੁਤਫ ਉਠਾਓ ਤੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਰਹੋ ਤੇ ਇੱਧਰ ਪ੍ਰੋਗਰਾਮ ਦੇ ਵਿੱਚ ਵੀ ਮੇਰੇ ਨਾਲ ਸਾਂਝ ਬਣਾਈ ਰੱਖੋ। ਸੋ ਪ੍ਰੋਗਰਾਮ ਦੇ ਵਿੱਚ ਕੀ ਹੋਊਗਾ ਤੁਹਾਨੂੰ ਪਤਾ ਹੀ ਆ ਕਿ ਅੱਜ ਮੈਂ ਕੋਈ ਸਿਆਣੀ ਗੱਲ ਵੀ ਕਰਨੀ ਆ, ਹਨਾ। ਉਹ ਗੱਲ ਕੀ ਕਰਨੀ ਆ ਉਹ ਮੈਂ ਥੋੜਾ ਜਿਹਾ ਬਾਅਦ ਚ ਹੀ ਦੱਸੂਗੀ, ਨਹੀਂ ਤਾਂ ਤੁਸੀਂ ਹੱਸੋਗੇ। ਥੋੜੇ ਚਿਰ ਹੱਸ ਵੀ ਲਓ ਕਿ ਕੁੜੀ ਸਿਆਣੀ ਗੱਲ ਵੀ ਕਰ ਲੈਂਦੀ ਆ, ਹਨਾ। ਸੋ ਗੱਲਾਂ ਬਾਤਾਂ ਦੇ ਸਿਲਸਿਲੇ ਤਾਂ ਆਪਣੇ ਚੱਲਦੇ ਰਹਿਣੇ ਆ, ਬੁਝਾਰਤਾਂ ਦਾ ਦੌਰ ਵੀ ਚੱਲੂਗਾ ਜੇ, ਤੇ ਮਿੰਟੂ ਭਾਜੀ ਦੇ ਨਾਲ ਖਬਰਾਂ ਦੇ ਬਾਰੇ ਗੱਲਬਾਤ ਥੋੜੇ ਹੀ ਟਾਈਮ ਦੇ ਵਿੱਚ ਜ਼ਰੂਰ ਕਰਾਂਗੇ। ਸੋ ਗੱਲਾਂ ਬਾਤਾਂ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਆ ਜੀ, ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਰਹਿੰਦੇ ਹਾਂ, ਬੜੀ ਦੁਹਾਈ ਪਾਉਂਦੇ ਹਾਂ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੇ ਬੱਚਿਆਂ ਨੂੰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਕਲਚਰ ਨਾਲ ਜੋੜਨਾ ਵਾ, ਠੀਕ ਹੈ। ਅਸੀਂ ਉਹਨਾਂ ਨੂੰ ਆਪਣੀਆਂ ਕਦਰਾਂ ਕੀਮਤਾਂ ਦੱਸਣੀਆਂ ਨੇ। ਸੋ ਕਿਹੜੀਆਂ ਕਦਰਾਂ ਕੀਮਤਾਂ ਨੇ ਜਿਹੜੀਆਂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਸਿਖਾਉਣਾ ਚਾਹੁੰਦੇ ਹਾਂ, ਕੀ ਅਸੀਂ ਉਹਨਾਂ ਕਦਰਾਂ ਕੀਮਤਾਂ ਤੋਂ ਵਾਕਿਫ ਹਾਂ, ਅਸੀਂ ਉਹਨਾਂ ਰਾਹਾਂ ਤੇ ਚੱਲਦੇ ਹਾਂ ਜਿਹੜੀਆਂ ਕਿ ਅਸੀਂ ਉਹਨਾਂ ਨੂੰ ਸਿਖਾਉਣਾ ਚਾਹੁੰਦੇ ਹਾਂ। ਸੋ ਬਹੁਤ ਸਾਰੇ ਹੋ ਜੀ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ, ਕੈਨੇਡਾ, ਅਮੈਰੀਕਾ, ਹੋਂਗਕੋਂਗ, ਇਟਲੀ, ਸਿੰਗਾਪੁਰ, ਹਨਾ, ਆਸਟ੍ਰੇਲੀਆ, ਆਲ ਓਵਰ ਸਾਰੇ ਅਸੀਂ ਅੱਗੇ ਜੁੜੇ। ਜ਼ਰੂਰ ਜੀ ਕੀ ਸੋਚਦੇ ਹੋ ਇਸ ਬਾਰੇ, ਕਿਉਂਕਿ ਫਿਰ ਆਪਾਂ ਦੇਖਦੇ ਹਾਂ ਜੀ ਅੱਗੇ ਹੋਰ ਕੀ ਹੁੰਦਾ ਵਾ ਪ੍ਰੋਗਰਾਮ ਦੇ ਵਿੱਚ। ਤੇ ਥੋੜੀ ਜਿਹੀ ਗੱਲਬਾਤ ਕਰਾਂਗੇ ਵਿਸਾਖੀ ਜਿਹੜੀ ਕਿ ਕੱਲ ਨੂੰ ਆ ਰਹੀ ਹੈ, ਵਿਸਾਖੀ ਦਾ ਮੇਲਾ, ਵਿਸਾਖੀ ਤੇ ਥੋੜੀ ਜਿਹੀ ਗੱਲਬਾਤ ਕਰਾਂਗੇ ਤੇ ਬਾਕੀ ਦੀ ਜਾਣਕਾਰੀ ਕੱਲ ਨੂੰ ਤੇਲ ਵਾਲੀ ਗੱਲ ਦੇ ਵਿੱਚ ਤਾਇਆ ਜੀ ਤੇ ਭਾਜੀ ਜ਼ਰੂਰ ਖੁੱਲ ਕੇ ਦੱਸਣਗੇ, ਤੇ ਮੈਂ ਵੀ ਉਸਦਾ ਨਾਲ ਨਾਲ ਹੀ ਇੰਜੋਏ ਕਰੂੰਗੀ ਉਹਨਾਂ ਦੀ ਗੱਲਬਾਤ ਦਾ। ਤੇ ਲਓ ਜੀ ਫਿਰ ਇੱਧਰ ਰਾਜ ਮਹਿੰਦਰ ਭਾਜੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਨਾਲ ਕਹਿੰਦੇ ਕਿ ਕਿਸੇ ਨੇ ਮੈਨੂੰ ਪੁੱਛਿਆ ਕਿ ਦੁਨੀਆਂ ਵਿੱਚ ਆਪਣਾ ਕੌਣ ਹੈ, ਮੈਂ ਹੱਸ ਕੇ ਕਿਹਾ ਸਮਾਂ, ਜੇ ਇਹ ਸਹੀ ਹੋਵੇ ਤਾਂ ਸਾਰੇ ਆਪਣੇ, ਨਹੀਂ ਤਾਂ ਕੋਈ ਵੀ ਨਹੀਂ। ਹਾਂਜੀ ਬਿਲਕੁਲ, ਸਮਾਂ ਹੀ ਐਸੀ ਚੀਜ਼ ਆ ਜੀ ਜਿਹੜਾ ਹਮੇਸ਼ਾ ਬੰਦੇ ਦੀ ਪਰਖ ਵੀ ਕਰਾ ਜਾਂਦਾ ਵਾ। ਸੋ ਕਹਿੰਦੇ ਹੁੰਦੇ ਆ ਨਾ ਕਿ ਹਵਾਵਾਂ ਮੌਸਮ ਦਾ ਰਸਤਾ ਬਦਲ ਦਿੰਦੀਆਂ ਨੇ ਤੇ ਦੁਆਵਾਂ ਮੁਸੀਬਤ ਦਾ। ਸੋ ਸਮਾਂ ਕਿੱਦਾਂ ਦਾ ਵੀ ਹੋਵੇ, ਬਸ ਦੁਆ ਕਰਦੇ ਰਿਹਾ ਕਰੋ, ਕਿਉਂਕਿ ਉਹ ਦੁਆਵਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਕਿਸੇ ਵੀ ਚੀਜ਼ ਦਾ ਰਸਤਾ ਬਦਲਣ ਦੀ। ਸੋ ਹਵਾਵਾਂ ਦਾ ਜ਼ੋਰ ਸਿਰਫ ਮੌਸਮ ਤੇ ਚੱਲਦਾ ਤੇ ਦੁਆਵਾਂ ਦਾ ਜ਼ੋਰ ਆ ਜਿਹੜਾ ਜੀ ਉਹ ਫਿਰ ਹਰ ਜਗ੍ਹਾ ਤੇ ਚੱਲ ਜਾਂਦਾ। ਤੇ ਇੱਧਰ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਜੀ, ਦਿਲਪ੍ਰੀਤ ਸਿੰਘ, ਮਨਦੀਪ ਸਿੰਘ ਤੇ ਜੋਗਿੰਦਰ ਸਿੰਘ ਸੋਹੀ ਪਹੁੰਚ ਚੁੱਕੇ ਆ ਜੀ। ਸਾਰਿਆਂ ਦੇ ਆਪਾਂ ਮੈਸੇਜ ਲੈ ਲਈਏ। ਗੌਰਵ ਸ਼ਰਮਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਦਿਲਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਕਹਿ ਰਹੇ ਆ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਖਾਲਸਾ ਸ਼ੈਪਟਨ ਤੋਂ ਕਹਿੰਦੇ ਕਿ ਜਦੋਂ ਕੋਈ ਇਨਸਾਨ ਨਾਰਾਜ਼ਗੀ ਦੂਰ ਕਰਨ ਵਿੱਚ ਪਹਿਲ ਕਰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਕਿ ਉਹ ਗਲਤ ਹੈ, ਇਸਦਾ ਮਤਲਬ ਇਹ ਹੈ ਕਿ ਉਸਦੇ ਵਿੱਚ ਹੰਕਾਰ ਨਾਲੋਂ ਰਿਸ਼ਤੇ ਅਜ਼ੀਜ਼ ਨੇ। ਹਾਂਜੀ, ਇਸਦਾ ਇੱਕ ਮਤਲਬ ਇਹ ਵੀ ਆ ਕਿ ਉਸ ਇਨਸਾਨ ਦੇ ਵਿੱਚ ਸਾਹਮਣੇ ਵਾਲੇ ਇਨਸਾਨ ਨਾਲੋਂ ਰਿਸ਼ਤਾ ਨਿਭਾਉਣ ਦੀ ਜਿਹੜੀ ਤਾਕਤ ਸਮਰੱਥਾ ਵਾ ਉਹ ਵੱਧ ਹੁੰਦੀ ਆ, ਉਹਨੂੰ ਰਿਸ਼ਤਿਆਂ ਦਾ ਮਾਣ ਤੇ ਉਹਦੀ ਮਰਿਆਦਾ ਦਾ ਪਤਾ ਹੁੰਦਾ। ਇਸੇ ਲਈ ਕਹਿੰਦੇ ਆ ਨਾ ਕਿ ਜਿਹੜੇ ਝੁਕ ਜਾਂਦੇ ਆ ਉਹ ਟੁੱਟਦੇ ਨਹੀਂ, ਤੇ ਜਿਹੜੇ ਆਪਦੇ ਆਪ ਨੂੰ ਫਿਰ ਜ਼ਿਆਦਾ ਉਹ ਸਮਝ ਜਾਂਦੇ ਆ ਨਾ ਕਿ ਹਾਂ ਮੈਂ ਹੀ ਮੈਂ ਆ, ਤਾਂ ਫਿਰ ਉਹ ਕਿਤੇ ਨਾ ਕਿਤੇ ਇੱਕ ਵੱਡਾ ਹਲਕੇ ਜੇ ਬੁੱਲੇ ਨਾਲ ਹੀ ਟੁੱਟ ਜਾਂਦੇ। ਦੇਖੋ ਬਹੁਤ ਵਧੀਆ ਵਿਚਾਰ ਆ ਦਿਲਪ੍ਰੀਤ ਜੀ, ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਹੁੰਦੀ ਕਿ ਇਹ ਜਿਹੜਾ ਦਿਲਪ੍ਰੀਤ ਜੀ ਨੇ ਸਾਨੂੰ ਮੈਸੇਜ ਭੇਜਿਆ ਵਾ ਜਾਂ ਗੁਰਦੀਪ ਸਿੰਘ ਖਾਲਸਾ ਸ਼ੈਪਟਨ ਤੋਂ ਕਹਿ ਰਹੇ ਆ ਜਾਂ ਫਿਰ ਦੋਨੋਂ ਜਾਣੇ ਹੀ ਸਾਡੇ ਪ੍ਰੋਗਰਾਮ ਨੂੰ ਸੁਣ ਰਹੇ ਆ। ਪਰ ਤੁਸੀਂ ਜੋ ਵੀ ਸਾਨੂੰ ਵਿਚਾਰ ਭੇਜਿਆ ਜੀ ਬੜਾ ਹੀ ਪਿਆਰਾ ਤੇ ਬਹੁਤ ਸੋਹਣਾ ਵਿਚਾਰ ਭੇਜਿਆ। ਤੇ ਅੱਗੇ ਜੀ ਮਨਦੀਪ ਥਿਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਕਹਿੰਦੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਬਿਲਕੁਲ ਜੀ, ਤੁਹਾਡੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਸਾਰਿਆਂ ਤੱਕ ਪਹੁੰਚ ਚੁੱਕੀ ਆ। ਬੜਾ ਸੋਹਣਾ ਪਿਆਰਾ ਜਿਹਾ ਫਲਾਵਰ ਭੇਜਿਆ ਜੀ ਇਹਨਾਂ ਨੇ। ਸੋ ਵਧੀਆ ਲੱਗਦਾ ਜੀ ਸੁਬਾ ਸੁਬਾ, ਹਨਾ, ਇੱਦਾਂ ਦੇ ਸੋਹਣੇ ਸੋਹਣੇ ਮੈਸੇਜ ਦੇਖ ਕੇ। ਤੇ ਅੱਗੇ ਜੋਗਿੰਦਰ ਸਿੰਘ ਸੋਹੀ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਗੁੱਡ ਮਾਰਨਿੰਗ, ਤੇ ਕਹਿੰਦੇ ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ ਨੂੰ। ਤੇ ਅੱਗੇ ਜੀ ਉਹਨਾਂ ਨੇ ਫਿਰ ਇੱਕ ਸਾਨੂੰ ਚੁਟਕਲਾ ਵੀ ਭੇਜਿਆ ਵਾ, ਸੋ ਉਹ ਮੈਂ ਥੋੜਾ ਜਿਹਾ ਬਾਅਦ ਵਿੱਚ ਸ਼ੇਅਰ ਜ਼ਰੂਰ ਕਰੂੰਗੀ। ਪਰ ਉਸ ਤੋਂ ਪਹਿਲਾਂ ਕਿ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਇੱਧਰ ਉੱਧਰ ਥੋੜਾ ਖਿਸਕੋ ਬੁਝਾਰਤ ਪਾ ਦਿੰਦੀ ਆ ਤੇ ਫਿਰ ਟਾਈਮ ਵੀ ਮਿਲ ਜਾਂਦਾ ਹਨਾ ਬੁਝਾਰਤ ਦਾ ਜਵਾਬ ਲੱਭਣ ਲਈ। ਸੋ ਬੁਝਾਰਤ ਆ ਜੀ, ਨਾ ਕੇਲੇ ਦਾ ਛਿਲਕਾ ਨਾ ਕੋਈ ਵੱਟਾ ਅੜਕੇ, ਨਾ ਕੇਲੇ ਦਾ ਛਿਲਕਾ ਨਾ ਕੋਈ ਵੱਟਾ ਅੜਕੇ, ਨਾ ਮੇਰੀ ਚੱਪਲ ਟੁੱਟੀ ਪਰ ਡਿੱਗਿਆ ਮੈਂ ਧੜਮ ਕਰਕੇ। ਦੱਸਦਾ ਜੀ ਮੇਰੇ ਚ ਬਜ਼ਾਰਤ ਆ, ਜਵਾਬ ਕੀ ਆ? ਤਾਂ ਤੁਸੀਂ ਲੱਭੋ ਜੀ ਇਸ ਬਜ਼ਾਰਤ ਦਾ ਜਵਾਬ, ਤੇ ਮੇਰੇ ਖਿਆਲ ਮਿੰਟੂ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਆ। ਅਸੀਂ ਦੇਖਦੇ ਹਾਂ ਉਹਨਾਂ ਦੇ ਸ਼ਹਿਰ ਦਾ ਮੌਸਮ ਕਿੱਦਾਂ ਦਾ ਵਾ ਤੇ ਕੀ ਦੱਸ ਰਹੇ ਆ ਜੀ ਸਾਨੂੰ ਅੱਜ ਪੰਜਾਬ ਦੀ ਸਿਆਸਤ ਦੇ ਬਾਰੇ ਵਿੱਚ। ਸੋ ਜ਼ਰੂਰ ਜੀ ਉਹਨਾਂ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਪਰ ਥੋੜਾ ਜਿਹਾ ਉਹਨਾਂ ਨੂੰ ਬ੍ਰੇਕ ਦੇ ਦਈਏ ਜਦ ਤੱਕ ਉਹ ਥੋੜਾ ਜਿਹਾ ਸੈੱਟ ਹੋ ਜਾਣਗੇ, ਹਨਾ? ਕੀ ਆ ਉੱਥੋਂ ਦਾ ਮੌਸਮ, ਅੱਧੀਆਂ ਚੁਸਤੀਆਂ ਦੇ ਨਾਲ ਇੰਜੋਏ ਕਰ ਰਹੇ ਆ ਜੀ। ਸੁਬਹਾ ਸੁਬਹਾ ਸਵੇਰ ਦਾ ਜੋ ਮਾਹੌਲ ਹੁੰਦਾ ਬੜਾ ਵਧੀਆ ਲੱਗਦਾ ਨਾ, ਥੋੜਾ ਜਿਹਾ ਬਾਹਰ ਘਰ ਤੋਂ ਬਾਹਰ ਨਿਕਲ ਕੇ ਨੀ, ਥੋੜਾ ਜਿਹਾ ਬਸ ਆਪਦੇ ਆਂਗਨ ਦੇ ਵਿੱਚ ਜਾ ਕੇ, ਹਨਾ? ਸੋ ਬਿਲਕੁਲ ਜੀ, ਤੇ ਅੱਗੇ ਪ੍ਰੋਗਰਾਮ ਦੇ ਵਿੱਚ ਮੈਸੇਜ ਪਿੰਦਰ ਬਰਾੜ ਜੀ ਵੀ ਪਹੁੰਚ ਚੁੱਕੇ ਆ। ਸੋ ਕਹਿ ਰਹੇ ਆ ਕਿ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮਾਰਨਿੰਗ ਐਵਰੀਵਨ, ਕਹਿੰਦੇ ਆ ਇੰਜੋਏ ਪ੍ਰੋਗਰਾਮ। ਸੋ ਬਿਲਕੁਲ ਜੀ, ਪ੍ਰੋਗਰਾਮ ਇੰਜੋਏ ਕਰਨਾ ਬਣਦਾ ਵੀ ਆ, ਕਿਉਂਕਿ ਤੁਸੀਂ ਸਾਰੇ ਇੰਜੋਏ ਕਰੋਗੇ ਤਾਂ ਮੈਨੂੰ ਵੀ ਵਧੀਆ ਲੱਗਦਾ ਵਾ। ਸੋ ਫਿਰ ਨਾ ਮੇਰੇ ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ, ਤੇ ਉਹ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਫਿਰ ਕੀ ਨਿਕਲਦਾ ਵਾ ਉਹ ਫਿਰ ਸਾਰੇ ਤੁਹਾਨੂੰ ਪਤਾ ਹੀ ਲੱਗ ਹੀ ਜਾਂਦਾ, ਹਨਾ? ਤੁਹਾਡੇ ਨਾਲ ਗੱਲਾਂ ਕਰਨੀਆਂ ਹਰੇਕ ਸ਼ੁੱਕਰਵਾਰ ਬੜਾ ਵਧੀਆ ਲੱਗਦਾ। ਆਫਟਰ ਆਲ, ਹਨਾ, ਇਹਨਾਂ ਪਰਦੇਸਾਂ ਦੇ ਵਿੱਚ ਅਸੀਂ ਹੀ ਇੱਕ ਦੂਸਰੇ ਦੇ ਰਿਸ਼ਤੇਦਾਰ ਆ, ਤੇ ਅਸੀਂ ਹੀ ਇੱਕ ਪਰਿਵਾਰ ਦੀ ਤਰ੍ਹਾਂ ਆ। ਸੋ ਇੱਕ ਦੂਸਰੇ ਦੇ ਦੁੱਖ ਸੁੱਖ ਵੀ ਸੁਣ ਲੈਂਦੇ ਹਾਂ, ਤੇ ਥੋੜਾ ਹਾਸਾ ਮਜ਼ਾਕ ਵੀ ਹੋ ਜਾਂਦਾ ਵਾ। ਸੋ ਅੱਜ ਮੈਂ ਤੁਹਾਡੇ ਲਈ ਗਾਣੇ ਵੀ ਬੜੇ ਸੋਹਣੇ ਸੋਹਣੇ ਲੈ ਕੇ ਆਈ ਹਾਂ। ਸੋ ਗਾਣਾ ਸੁਣਦੇ ਹਾਂ ਜੀ ਪ੍ਰੋਗਰਾਮ ਦਾ ਅਗਲਾ, ਤੇ ਗਾਣੇ ਤੋਂ ਬਾਅਦ ਫਿਰ ਆਪਾਂ ਮਿੰਟੂ ਭਾਜੀ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਜੀ ਪੰਜਾਬ ਦੀ ਸਿਆਸਤ ਬਾਰੇ। ਤੇ ਪ੍ਰੋਗਰਾਮ ਦੇ ਵਿੱਚ ਗੌਰਵ ਸ਼ਰਮਾ ਜੀ ਨੇ ਵੀ ਭੇਜ ਦਿੱਤੇ ਆ ਜੀ ਆਪਣੇ ਵੱਲੋਂ ਕੀ ਸਵਾਲ ਪੁੱਛਣਾ ਚਾਹੁੰਦੇ ਆ। ਸੋ ਉਹਨਾਂ ਦਾ ਸਵਾਲ ਆਪਾਂ ਲਵਾਂਗੇ ਜੀ, ਪਰ ਜਦੋਂ ਮਿੰਟੂ ਭਾਜੀ ਪ੍ਰੋਗਰਾਮ ਦੇ ਵਿੱਚ ਆ ਜਾਣਗੇ। ਤੇ ਬਾਕੀ ਜੇ ਮੇਰੇ ਤੋਂ ਤੁਸੀਂ ਸੁਣਨਾ ਚਾਹੁੰਦੇ ਹੋ ਕਿ ਉਸਦਾ ਜਵਾਬ ਕੀ ਹੈ, ਸੋ ਜ਼ਰੂਰ ਜੀ ਮੈਂ ਵੀ ਸੁਣਾ ਸਕਦੀ ਹਾਂ, ਪਰ ਨਹੀਂ ਮੈਂ ਰਹਿਣ ਦਿੰਦੀ ਹਾਂ। ਸੋ ਆਪਾਂ ਅੱਜ ਕੱਲ੍ਹ ਕਹਿੰਦੇ ਹੁੰਦੇ ਨਾ ਸੈਲਫੀਆਂ ਦਾ ਕਰੇਜ਼ ਬੜਾ, ਕਿਉਂਕਿ ਮੈਂ ਤਾਂ ਆਪ ਸੈਲਫੀ ਬਹੁਤ ਸੈਲਫੀਆਂ ਕਰਦੀ, ਕਿਉਂਕਿ ਹੁਣ ਜਦੋਂ ਕੋਈ ਫੋਟੋ ਕਰਨ ਵਾਲਾ ਹੀ ਸਾਹਮਣੇ ਹੈ ਨੀ ਗਾ ਨਾਲ, ਹਨਾ, ਜਾਂ ਹੈ ਨੀ ਜੀ ਨਾਲ, ਜਾਂ ਫੈਮਿਲੀ ਦੇ ਵਿੱਚ ਨਹੀਂ ਗੇ ਤੁਸੀਂ, ਤਾਂ ਫਿਰ ਸੈਲਫੀ ਕਰਕੇ ਹੀ ਆਪ ਨਾ ਪਤਾ ਲੱਗ ਜਾਂਦਾ ਕਿ ਇਨਸਾਨ ਕਿੱਦਾਂ ਦਾ ਲੱਗਦਾ ਵਾ। ਤੇ ਲਓ ਜੀ ਬੜੀ ਵਧੀਆ ਜਿਹਾ ਗਾਣਾ ਮਾ ਸੈਲਫੀ। ਸੋ ਮੂਵੀ ਜਿਹੜੀ ਆਈ ਹੈ ਟ੍ਰੇਲਰ ਮੈਂ ਵੀ ਦੇਖਿਆ, ਮੂਵੀ ਵੀ ਬੜੀ ਵਧੀਆ ਵਾ, ਪਰ ਦੇਖੀ ਨੀ ਹਜੇ ਜੀ, ਗੋਲਕ ਬੁਗਨੀ ਤੇ ਬਟੂਆ। ਸੋ ਦੇਖਦੇ ਹਾਂ ਜੀ ਕੀ ਕਹਿੰਦਾ ਇਹ ਗਾਣਾ, ਸੁਣਦੇ ਆ ਇਹ ਗਾਣਾ, ਮੈਂ ਵੀ ਤੁਹਾਡੇ ਨਾਲ ਕਰਦੀ ਹਾਂ ਇੰਜੋਏ ਇਸ ਗਾਣੇ ਨੂੰ, ਤੇ ਫਿਰ ਮਿਲਦੇ ਹਾਂ ਖਬਰਾਂ ਦੇ ਨਾਲ।
ਦੂਰ ਖੜਾ ਖੜਾ ਕਾਤੋਂ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ, ਦੂਰ ਖੜਾ ਖੜਾ ਕਾਤੋਂ ਜਾਣੇ ਸੰਗੀ ਵੇ, ਮੈਂ ਮੇਰੇ ਮਾਪਿਆਂ ਤੇਰੇ ਨਾ ਮੰਗੀ ਵੇ, ਵੇ ਤੂੰ ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ,
ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ,
ਵੇ ਤੂੰ ਮੁੰਡਿਆਂ ਚ ਮੋਰੀ ਮੈਂ ਵੀ ਕੁੜੀਆਂ ਚ ਟੋਰੀ, ਆ ਜਾ ਬੋਲੀਆਂ ਪਾਈਏ ਆੜੇ ਆੜਕੇ ਵੇ ਲੈ ਜੱਟਾ ਖਿੱਚ ਚੱਲ ਜੀ ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ ਵੇ ਲੈ ਜੱਟਾ ਵੇ ਲੈ ਜੱਟਾ ਖਿੱਚ ਚੱਲ ਜੀ ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ ਵੇ ਲੈ ਜੱਟਾ ਖਿੱਚ ਚੱਲ ਜੀ ਮੇਰੇ ਹੱਥਾਂ ਗੋਰਿਆਂ ਤੇ ਮਹਿੰਦੀ ਕਿੰਨੀ ਚੜੀ ਵੇ, ਸੱਸ ਨੂੰ ਪਿਆਰੀ ਸੱਚੀ ਬੜੀ ਵੇ, ਮੇਰੇ ਹੱਥਾਂ ਗੋਰਿਆਂ ਤੇ ਮਹਿੰਦੀ ਕਿੰਨੀ ਚੜੀ ਵੇ, ਮੈਂ ਮੇਰੀ ਸੱਸ ਨੂੰ ਪਿਆਰੀ ਸੱਚੀ ਬੜੀ ਵੇ,
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਸੈਲਫੀ ਤੇ ਹੁਣ ਤੁਸੀਂ ਵੀ ਸਾਰੇ ਕੰਮ ਕਾਰ ਛੱਡ ਕੇ ਕਿਤੇ ਸੈਲਫੀਆਂ ਨਾ ਕਰਨ ਲੱਗ ਜਾਓ ਹੈ ਨਾ ਕੰਮ ਕਾਰ ਨਿਬੇੜਿਓ ਪਹਿਲਾਂ ਵੀਕਐਂਡ ਤੇ ਸੈਲਫੀਆਂ ਕਰਨ ਚਲ ਜਾਓ ਕਿਸੇ ਨੇ ਪਾਰਟੀ ਤੇ ਜਾਣਾ ਹੋਊ ਤੇ ਕਿਸੇ ਨੇ ਆਪਣੀ ਫੈਮਿਲੀ ਦੇ ਨਾਲ ਘੁੰਮਣ ਜਾਣਾ ਹੋਊ ਤਾਂ ਬਿਲਕੁਲ ਜੀ ਵੀਕਐਂਡ ਦੇ ਵਿੱਚ ਹਰ ਇੱਕ ਦਾ ਆਪੋ ਆਪਣਾ ਪਲਾਨ ਹੁੰਦਾ ਬਸ ਪਰ ਤੁਹਾਡੇ ਪਲਾਨ ਹਜੇ ਅੱਧ ਵਿਚਕਾਰ ਹੀ ਹੈ ਜੀ ਜੋ ਵੀ ਤੁਸੀਂ ਸੋਚਾਂ ਸੋਚੀਆਂ ਨੇ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਸੀ ਕਿ ਆਪਾਂ ਖ਼ਬਰਾਂ ਬਾਰੇ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਲਰੇਡੀ ਸਾਡੇ ਨਾਲ ਸ਼ਿਰਕਤ ਕਰ ਚੁੱਕੇ ਆ ਸੋ ਕਹਿੰਦੇ ਹਾਂ ਜੀ ਉਹਨਾਂ ਨੂੰ ਨਿੱਘੀ ਜੀ ਆਇਆਂ ਤੇ ਪੁੱਛਦੇ ਆ ਉਹਨਾਂ ਦੇ ਐਡੀਲੇਡ ਜਾਂ ਫਿਰ ਰਿਵਰਲੈਂਡ ਦਾ ਕੀ ਹਾਲ ਚਾਲ ਆ ਹਾਂਜੀ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ
ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਖੂਬਸੂਰਤ ਚੜਿਆ ਹੋਣਾ ਤੇ ਸਾਡਾ ਤਾਂ ਇੱਥੇ ਅੱਜ ਰਿਵਰਲੈਂਡ ਦੇ ਵਿੱਚ ਬੜੀ ਖੂਬਸੂਰਤ ਸਵੇਰ ਆ ਜੀ ਤੇ ਹਰ ਪਾਸੇ ਜਿਹੜਾ ਧੁੱਪ ਦਾ ਪਸਾਰਾ ਤੇ ਜਾਨਵਰਾਂ ਦੀ ਚਹਿਚਹਾਟ ਆ ਸੁਬਹ ਸੁਬਹ ਬਹੁਤ ਹੀ ਜਿਹਨੂੰ ਕਹਿ ਸਕਦੇ ਜੀ ਲੱਗਣ ਵਾਲਾ ਮੌਸਮ ਆ ਜੀ ਅੱਜ
ਸੋ ਬਿਲਕੁਲ ਜੀ ਤਾਂ ਲੱਗਣਾ ਹੀ ਆ ਤੇ ਬਾਕੀ ਜਿਹੜੀ ਤੁਸੀਂ ਰੇਡੀਓ ਦੇ ਵਿੱਚ ਆਲਰੇਡੀ ਨਿਊਜ਼ ਦੇ ਚੁੱਕੇ ਹੋ ਕਿ ਹੁਣ ਤੁਸੀਂ ਚਿੱਬੜਾਂ ਦੀ ਚਟਨੀ ਦਾ ਵੀ ਜਿਹੜਾ ਇੰਤਜ਼ਾਮ ਆ ਉਹ ਕਰ ਰਹੇ ਹੋ ਸੋ ਸਾਡੇ ਲਈ ਵੀ ਰੱਖ ਲਿਓ ਥੋੜੀ ਜੀ ਕਿੱਦਾਂ ਫਿਰ ਉਹਦੇ ਲਈ ਜਗ੍ਹਾ ਜੁਗਾ ਬਣਾ ਲਈ ਸੀ ਕਦੋਂ ਕੋਈ ਪਲਾਨ ਬਣਾ ਲਿਆ ਕਿ ਕਦੋਂ ਲਾਉਣੇ ਆ ਚਿੱਬੜ ਤੇ ਕਦੋਂ ਉਹਨਾਂ ਦੀ ਫਿਰ ਚਟਨੀ ਬਣੂਗੀ ਅਸੀਂ ਵੀ ਕੋਈ ਪਲਾਨ ਬਣਾਈਏ ਐਡੀਲੇਡ ਵੱਲ ਲਾਉਣ ਦਾ
ਬਿਲਕੁਲ ਜੀ ਪਲਾਨ ਬਣਿਆ ਹੋਇਆ ਜ਼ਮੀਨ ਰੈਡੀ ਆ ਪਾਣੀ ਦੀ ਇਰੀਗੇਸ਼ਨ ਸਿਸਟਮ ਹੋ ਗਿਆ ਬਸ ਸਿਰਫ ਹੁਣ ਤਾਂ ਰੁੱਤ ਦਾ ਇੰਤਜ਼ਾਰ ਆ ਕਿਉਂਕਿ ਰੁੱਤ ਸਿਰ ਹੀ ਸਭ ਕੁਛ ਸੋਭਦਾ ਤੇ ਹੁਣ ਰੁੱਤ ਜਦੋਂ ਵੀ ਆ ਗਈ ਇਹਦੇ ਨਾਲ ਦੀ ਨਾਲ ਆਪਾਂ ਚਟਨੀ ਬਣਾ ਦੇਣੀ ਆ
ਚਲੋ ਜੀ ਬਿਲਕੁਲ ਵਧੀਆ ਫਿਰ ਅਗਲੀਆਂ ਮੈਲਬੋਰਨ ਦੀਆਂ ਗੇਮਾਂ ਦੇ ਵਿੱਚ ਆਪਾਂ ਚਿੱਬੜਾਂ ਦੀ ਚਟਨੀ ਜ਼ਰੂਰ ਰੱਖਣੀ ਆ ਜੀ
ਬਿਲਕੁਲ ਬਿਲਕੁਲ ਕਿਉਂ ਨੀ
ਬਿਲਕੁਲ ਜੀ ਤੇ ਹੁਣ ਬਰਾੜ ਸਾਹਿਬ ਗੱਲ ਕਰਦੇ ਹਾਂ ਜੀ ਥੋੜੀ ਜਿਹੀ ਖਬਰਾਂ ਬਾਰੇ ਸੋ ਆਸਟ੍ਰੇਲੀਆ ਦੇ ਵਿੱਚ ਵੀ ਕਾਮਨਵੈਲਥ ਗੇਮਸ ਆ ਜਿਹੜੀਆਂ ਉਹ ਆਲਰੇਡੀ ਖਤਮ ਹੋ ਚੁੱਕੀਆਂ ਨੇ ਸੋ ਉਸ ਦੇ ਬਾਰੇ ਤੁਸੀਂ ਕੁਛ ਕਹਿਣਾ ਚਾਹੋਗੇ ਪਹਿਲਾਂ
ਦੇਖੋ ਹਮੇਸ਼ਾ ਜੋ ਪੋਜ਼ਿਟਿਵ ਗੱਲਾਂ ਹੁੰਦੀਆਂ ਉਹ ਤਾਂ ਘੱਟ ਪ੍ਰਚਾਰੀਆਂ ਜਾਂਦੀਆਂ ਨੈਗੇਟਿਵ ਜ਼ਿਆਦਾ ਹੋ ਜਾਂਦੀਆਂ ਉੱਤੋਂ ਦੀ ਪੈ ਜਾਂਦੀਆਂ ਸੋ ਕਾਮਨਵੈਲਥ ਖੇਡਾਂ ਦੇ ਵਿੱਚ ਵਧੀਆ ਜਿਹੜਾ ਇੰਤਜ਼ਾਮ ਸੀ ਸੋਹਣਾ ਢੰਗ ਨਾਲ ਸਾਰਾ ਕੁਛ ਨਿਬੜਿਆ ਤੇ ਜਿਹੜੀ ਅੰਕ ਤਾਲਿਕਾ ਵੀ ਸਭ ਤੱਕ ਪਹੁੰਚ ਹੀ ਗਈ ਆ ਚੰਗਾ ਪ੍ਰਦਰਸ਼ਨ ਕੀਤਾ ਚੰਗੇ ਪਲੇਅਰਾਂ ਨੇ ਸਭ ਕੁਛ ਹੋਇਆ ਪਰ ਨਾਲ ਨਾਲ ਫਿਰ ਜਿਹੜੀ ਦੂਜਾ ਦੌਰ ਵੀ ਜਾਰੀ ਰਿਹਾ ਜਿਹਦੇ ਤਹਿਤ ਦੇਖੋ ਸ਼ੁਰੂ ਚ ਹੀ ਭਾਰਤ ਤੇ ਬਲੇਮ ਲੱਗਿਆ ਵੀ ਜਾਲੀ ਪੱਤਰਕਾਰ ਆਏ ਫਿਰ ਸਰਿੰਜਾਂ ਫੜੀਆਂ ਗਈਆਂ ਤੇ ਹੁਣ ਜਿਹੜੀ ਤੀਜੀ ਵੱਡੀ ਘਟਨਾ ਹੋਈ ਹੈ ਜਿਹੜੇ ਕੈਮਰੂਨ ਦੇ ਜਿਹੜੇ ਪਲੇਅਰ ਆ ਪੰਜ ਛੇ ਪਲੇਅਰ ਆ ਜਿਹੜੇ ਲਾਪਤਾ ਹੋਏ ਆ ਜਿਹੜੇ ਇਹ ਚੀਜ਼ਾਂ ਜਿਹੜੀਆਂ ਅਕਸਰ ਜੇ ਗੱਲ ਕੀਤਾ ਜਾਵੇ ਤਾਂ ਇਹ ਚੀਜ਼ਾਂ ਕੋਈ ਪਹਿਲੀ ਵਾਰ ਨੀ ਹੋਈਆਂ ਜਿਹੜੀਆਂ ਡਿਵੈਲਪ ਕੰਟਰੀਆਂ ਹੁੰਦੀਆਂ ਜਾਂ ਜਿਹੜੀਆਂ ਕੰਟਰੀ ਗਰੀਬੀ ਦੀ ਰੇਖਾ ਥੱਲੋਂ ਜਿਉਣੀਆਂ ਕੰਟਰੀ ਦਾ ਉਹਨਾਂ ਕੰਟਰੀਆਂ ਚ ਆਮ ਹੀ ਹੁੰਦਾ ਆ ਤੇ ਉਹ ਉਹੀ ਕੁਛ ਇੱਥੇ ਹੋਇਆ ਹੁਣ ਸੋ ਉਸਦੇ ਤਹਿਤ ਜਿਹੜਾ ਪਹਿਲਾਂ 2006 ਚ ਜਿਹਨਾਂ ਨੇ ਕਾਮਨਵੈਲਥ ਦੀਆਂ ਮੈਲਬਰਨ ਜਿਹੜੀਆਂ ਕਾਮਨਵੈਲਥ ਹੋਈਆਂ ਸੀ ਜਿਹਨਾਂ ਨੇ ਉਹ ਸੁਣੀਆਂ ਦੇਖੀਆਂ ਤਾਂ ਉਹਦੇ ਚ ਕਲੀਅਰ ਕੱਟ ਹੀ ਇਹ ਗੱਲ ਆਉਂਦੀ ਆ ਵੀ ਜਿਹੜੀ ਜਿਹੜੇ ਉਦੋਂ ਵੀ ਪਲੇਅਰ ਭੱਜੇ ਸਨ ਪਰ ਬੜਾ ਇਤਫਾਕਨ ਦੇਖੋ ਗੱਲ ਇਹ ਆ ਵੀ ਅੱਜ ਉਹ ਆਸਟ੍ਰੇਲੀਆ ਦੇ ਖੇਡ ਰਹੇ ਆ ਉਹ ਪਲੇਅਰ ਸੋ ਇਸ ਕਰਕੇ ਸਾਨੂੰ ਇਹ ਚੀਜ਼ ਦੇ ਉੱਤੇ ਹੈਰਾਨ ਨੀ ਹੋਣਾ ਪੈਣਾ ਜੇ 6 ਸਾਲਾਂ ਨੂੰ ਜਾਂ ਜਦੋਂ ਵੀ ਦੁਬਾਰਾ ਕਾਮਨਵੈਲਥ ਗੇਮਾਂ ਇੱਥੇ ਹੁੰਦੀਆਂ ਤੇ ਉਦੋਂ ਇਹ ਪਲੇਅਰ ਆਸਟ੍ਰੇਲੀਆ ਲਈ ਖੇਡ ਰਹੇ ਹੁਣ ਸੋ ਇਹ ਇੱਕ ਵੱਡੀ ਚੀਜ਼ ਜਿਹੜੀ ਇਸ ਦੇਖਣ ਨੂੰ ਮਿਲਦੀ ਆ ਤੇ ਇਹ ਇੱਕ ਪਲੇਅਰ ਆ ਜਿਹੜੇ ਇਹਨਾਂ ਦੇ ਉੱਤੇ ਲੋਕ ਮਜ਼ਾਕ ਵੀ ਕਰ ਰਹੇ ਆ ਕੋਈ ਹੱਸ ਰਿਹਾ ਕੋਈ ਕੁਛ ਕਰ ਰਿਹਾ ਪਰ ਮੇਰਾ ਇਹ ਮੰਨਣਾ ਵੀ ਕਹਿੰਦੇ ਨੀ ਹੁੰਦੇ ਜੇ ਮਜਬੂਰੀ ਦਾ ਨਾਂ ਇੰਦਰਾ ਗਾਂਧੀ ਆ ਸਾਡੇ ਇੱਕ ਕਹਾਵਤ ਬਣੀ ਹੋਈ ਆ ਵੀ ਜਦੋਂ
ਸੋ ਬਿਲਕੁਲ ਜੀ ਬਰਾੜ ਸਾਹਿਬ ਦਾ ਥੋੜਾ ਜਿਹਾ ਪ੍ਰੋਬਲਮ ਆ ਰਹੀ ਹੈ ਬਰਾੜ ਸਾਹਿਬ ਤੁਹਾਡੀ ਆਵਾਜ਼ ਦੇ ਵਿੱਚ
ਜੀ ਮੈਂ ਉਹ ਵਿੱਚ ਦੀ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਤੇ ਇਸ ਕਰਕੇ ਮਾਫੀ ਚਾਹੁੰਦਾ ਤੇ ਬਾਕੀ ਉਹ ਮੈਂ ਗੱਲ ਕਰ ਰਿਹਾ ਸੀ ਵੀ ਅਸੀਂ ਮਜ਼ਾਕ ਬਹੁਤ ਬਣਿਆ ਹੋਇਆ ਹੈ ਕੈਮਰੂਨ ਦੇ ਪਲੇਅਰਾਂ ਦਾ ਪਰ ਮੇਰਾ ਮੰਨਣਾ ਵੀ ਮਜ਼ਾਕ ਨਹੀਂ ਹੈ ਇਹ ਜਦੋਂ ਬੰਦੇ ਕੋਲੇ ਕੋਈ ਸਾਧਨ ਨਾ ਰਹੇ ਨਾ ਕਿਸੇ ਕਿਸਮ ਦਾ ਹੀ ਜਦੋਂ ਸਾਰੇ ਰਾਹ ਬੰਦ ਹੋ ਜਾਣ ਤਾਂ ਉਦੋਂ ਫਿਰ ਮਰਦਾ ਕੀ ਨਾ ਕਰਦਾ ਮਰਦੇ ਨੇ ਅੱਕ ਚੱਪਣ ਵਾਲੀ ਗੱਲ ਨੀ ਜਿਹੜੀਆਂ ਉਹ ਗੱਲਾਂ ਇੱਥੇ ਸੱਚੀਆਂ ਜਿਹੜਾ ਕਮਰੂਨ ਵਰਗਾ ਮੁਲਕ ਆ ਉਹਦੇ ਚ ਇੱਕ ਅਥਲੀਟ ਹੋਣਾ ਕੋਈ ਖਾਲਾ ਜੀ ਦਾ ਵਾੜਾ ਨੀ ਹੈ ਉੱਥੇ ਭੁੱਖ ਨੰਗ ਨਾਲ ਤੁਸੀਂ ਇੱਕ ਗਰੀਬੀ ਨਾਲ ਮੇਲਦੇ ਹੋਏ ਇੰਟਰਨੈਸ਼ਨਲ ਪੱਧਰ ਦੇ ਉੱਤੇ ਖੇਡਣ ਲੱਗਣਾ ਕੋਈ ਸੌਖਾ ਨੀ ਹੈ ਪਰ ਜੇ ਤੁਸੀਂ ਇੰਟਰਨੈਸ਼ਨਲ ਪੱਧਰ ਉੱਤੇ ਖੇਡਣ ਲੱਗ ਗਏ ਤੇ ਫੇਰ ਵੀ ਤੁਹਾਡਾ ਉੱਥੇ ਕੋਈ ਭਵਿੱਖ ਨੀ ਹੈ ਤਾਂ ਫੇਰ ਉਹ ਬੰਦਾ ਕੀ ਕਰੂਗਾ ਸੋ ਉਹੀ ਤਹਿਤ ਇਹ ਹੋਇਆ ਵੀ ਜਿਹੜਾ ਪਹਿਲਾਂ ਵੀ ਭੱਜੇ ਸੀ ਤੇ ਹੁਣ ਵੀ ਭੱਜੇ ਆ
ਸੋ ਇਸ ਕਰਕੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਜੇ ਉਹਦਾ ਮਜ਼ਾਕ ਉਡਾਉਣਾ ਗਰੀਬੀ ਦਾ ਮਜ਼ਾਕ ਉਡਾਉਣ ਦੇ ਬਰਾਬਰ ਵੀ ਹੈ ਗੱਲ। ਸੋ ਇਹ ਕਈ ਪਹਿਲੂਆਂ ਤੋਂ ਸੋਚਣਾ ਪੈਣਾ ਸਾਨੂੰ ਵੀ ਇਹ ਕਿਉਂ ਭੱਜੇ, ਕਾਹਤੋਂ ਭੱਜੇ, ਕਿ ਉਹਨਾਂ ਨੂੰ ਕਿਹੜੀ ਹੈ ਜੀ, ਕਿਹਦਾ ਜੀ ਕਰਦਾ। ਦੇਖੋ ਜੇ ਇੱਕ ਇੰਟਰਨੈਸ਼ਨਲ ਪੱਧਰ ਦਾ ਅਥਲੀਟ ਆ, ਉਹ ਦੇਸ਼ ਦਾ ਮਾਣ ਸਨਮਾਨ ਆ, ਤੇ ਉਹ ਬੇਇੱਜ਼ਤੀ ਕਿਉਂ ਕਰੂਗਾ ਜਾਂ ਬੇਇੱਜ਼ਤੀ ਕਿਉਂ ਕਰਾਊਗਾ। ਇਹ ਸਭ ਤੋਂ ਵੱਡੀ ਜਿਹੜੀ ਸੋਚਣ ਵਾਲੀ ਗੱਲ ਆ
ਜੀ। ਬਿਲਕੁਲ, ਸੋ ਪੀਟਰ ਡਟਨ ਨੇ ਵੀ ਜੀ ਬਿਆਨ ਦਿੱਤਾ ਸੀ, ਕਹਿੰਦੇ ਕਿ ਉਹਨਾਂ ਦੀ ਵੈਸੇ ਆਈ ਥਿੰਕ ਵੀਜ਼ਾ ਜਿਹੜਾ ਮਈ ਤੱਕ ਹੈ, ਕਹਿੰਦੇ ਕਿ ਉਹ ਵਾਪਸ ਆ ਜਾਣ ਤਾਂ ਵਧੀਆ ਗੱਲ ਆ, ਨਹੀਂ ਤਾਂ ਉਹਨਾਂ ਨੂੰ ਫੜ ਕੇ ਜਿਹੜਾ ਉਹਨਾਂ ਨੂੰ ਡਿਪੋਰਟ ਕੀਤਾ ਜਾਊਗਾ। ਸੋ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੂ ਜੀ ਇਹਨਾਂ ਖ਼ਬਰਾਂ ਦੇ ਵਿੱਚ ਕਿੰਨੀ ਸੱਚਾਈ ਆ ਤੇ ਕੀ ਇਸ ਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਆਉਂਦਾ ਵਾ। ਸੋ ਬਰਾਜ ਸਾਹਿਬ, ਅੱਗੇ ਗੌਰਵ ਸ਼ਰਮਾ ਜੀ ਨੇ ਸਾਨੂੰ ਮੈਸੇਜ ਭੇਜਿਆ ਜੀ, ਆਪਾਂ ਉਹਨਾਂ ਦਾ ਮੈਸੇਜ ਲੈ ਲਈਏ ਪਹਿਲਾਂ। ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੁਹਾਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ। ਕਹਿੰਦੇ ਕਿ ਬਰਾੜ ਸਾਹਿਬ ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੋਂ ਅਸਤੀਫਾ ਦੇ ਦੇਣਾ, ਫਿਰ ਉਸ ਤੋਂ ਮਗਰੋਂ ਚੁੱਪ ਹੋ ਜਾਣਾ, ਅਤੇ ਉਹਨਾਂ ਦੀ ਸੁਨੀਲ ਜਾਖੜ ਤੇ ਰਾਹੁਲ ਗਾਂਧੀ ਨਾਲ ਗੁਪਤ ਮੀਟਿੰਗਾਂ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ, ਇਸ ਸਭ ਨਾਲ ਤੁਸੀਂ ਕੀ ਨਤੀਜਾ ਕੱਢਦੇ ਹੋ? ਨਾਲੇ ਕਹਿੰਦੇ ਭਗਵੰਤ ਮਾਨ ਨੇ ਬਠਿੰਡਾ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਹੈ, ਉਹਨਾਂ ਨੇ ਆਪਣਾ ਲੋਕ ਸਭਾ ਹਲਕਾ ਬਦਲਣ ਦਾ ਵੀ ਇਸ਼ਾਰਾ ਕੀਤਾ ਹੈ, ਤੇ ਕੀ ਕਹੋਗੇ ਜੀ ਇਸ ਬਾਰੇ?
ਦੇਖੋ, ਜਿਹੜੀਆਂ ਭਗਵੰਤ ਮਾਨ ਨਾਲ ਪਿਛਲੇ ਦੌਰ ਚ ਘਟਨਾ ਕ੍ਰਮ ਵਾਪਰਿਆ, ਉਹ ਕਿਸੇ ਨਾਲ ਵੀ ਵਾਪਰਦਾ ਉਹੀ ਰਿਐਕਸ਼ਨ ਹੋਣਾ ਸੀ। ਅਸੀਂ ਇਹ ਚੀਜ਼ ਨੂੰ ਜੇ ਕਹੀਏ ਵੀ ਭਗਵੰਤ ਮਾਨ ਨੇ ਕੁਛ ਖਾਸ ਕਰਤਾ, ਉਹ ਖਾਸ ਨਹੀਂ ਕਰਿਆ। ਜੇ ਕੋਈ ਪਾਰਟੀ ਦਾ ਪ੍ਰਧਾਨ ਆ, ਉਹ ਉਹਦੇ ਬਿਨਾਂ ਪੁੱਛੇ, ਬਿਨਾਂ ਸੋਚੇ, ਬਿਨਾਂ ਕੋਈ ਗੱਲ ਤੋਂ ਕੋਈ ਫੈਸਲੇ ਕੀਤੇ ਜਾਂਦੇ ਆ, ਤਾਂ ਉਹਦੇ ਚ ਇਹ ਚੀਜ਼ਾਂ ਪ੍ਰਧਾਨ ਦੇ ਉੱਤੇ ਜਿਹੜਾ ਸਰਾਉਣਾ ਲਾਜ਼ਮੀ ਸੀ, ਪ੍ਰਧਾਨ ਦੇ ਉੱਤੇ ਅਸਰ ਇਸ ਚੀਜ਼ ਦਾ ਆਇਆ, ਤੇ ਪ੍ਰਧਾਨ ਨੇ ਉਹਦੇ ਤੇ ਨਾਰਾਜ਼ਗੀ ਜ਼ਾਹਿਰ ਕਰਦੇ ਅਸਤੀਫਾ ਦਿੱਤਾ, ਫਿਰ ਉਹਨੂੰ ਵਾਪਸ ਅਸਤੀਫੇ ਦਾ ਪ੍ਰੈਸ਼ਰ ਪਾਇਆ ਗਿਆ, ਉਹਦੇ ਤੇ ਉਹਨੂੰ ਅੰਦਰਲੀ ਸੱਚਾਈ ਦੱਸੀ ਗਈ। ਪਰ ਹੁਣ ਜਿਹੜਾ ਭਗਵੰਤ ਮਾਨ ਦੀ ਜਿਹੜੀ ਪੋਜੀਸ਼ਨ ਇਹ ਆ ਵੀ ਉਹ ਫੁੱਲ ਫਲੈਗ ਸਿਆਸਤ ਦੇ ਵਿੱਚ ਆ ਚੁੱਕਿਆ ਪਿਛਲੇ 5-4 ਸਾਲਾਂ ਨਾਲ। ਜਦੋਂ ਬੰਦਾ ਫੁੱਲ ਫਲੈਗ ਸਿਆਸਤ ਦੇ ਵਿੱਚ ਹੋਵੇ, ਤਾਂ ਉਹਨੇ ਤਾਂ ਆਪਦਾ ਜਿਹੜਾ ਕੈਰੀਅਰ ਲੱਭਣਾ ਹੀ ਆ ਵੀ ਉਹ ਮੇਰਾ ਕੈਰੀਅਰ ਕਿੱਥੋਂ ਤੇ ਕਿਵੇਂ ਚੱਲਣਾ ਚਾਹੀਦਾ ਤੇ ਕਿਵੇਂ ਚੱਲੂਗਾ। ਤਾਂ ਉਹਦੇ ਲਈ ਜੇ ਉਹ ਬਠਿੰਡਾ ਸੀਟ ਜੁਆਇਨ ਕਰਦਾ, ਪਾਰਟੀ ਬਦਲਦਾ ਜਾਂ ਕੁਛ ਵੀ ਕਰਦਾ, ਤਾਂ ਉਹ ਉਹਨੂੰ ਕਰਨਾ ਹੀ ਪੈਣਾ, ਹੋਰ ਉਹਦੇ ਕੋਲੇ ਕੋਈ ਹੱਲ ਨੀ। ਇੰਨਾ ਤਾਂ ਅਜੇ ਤੱਕ ਭਗਵੰਤ ਮਾਨ ਦਾ ਕਹਿ ਸਕਦੇ ਆ ਵੀ ਜਿਹੜਾ ਬੇਸ ਨੀ ਆਇਆ ਵੀ ਉਹ ਇਕੱਲਾ ਪਾਰਟੀ ਬਣਾ ਕੇ ਜਾਂ ਆਜ਼ਾਦ ਲੜ ਕੇ ਜਾਂ ਕੁਛ ਉੱਥੇ ਕਰ ਸਕੇ, ਉਹਨੂੰ ਕਿਸੇ ਨਾ ਕਿਸੇ ਪਾਰਟੀ ਦਾ ਮੋਢਾ ਜਾਂ ਸਹਾਰਾ ਤਾਂ ਚਾਹੀਦਾ ਹੀ ਆ। ਸੋ ਉਸ ਮੋਢੇ ਦੇ ਸਹਾਰੇ ਦੇ ਲਈ ਹੀ ਇਹ ਚੀਜ਼ਾਂ ਭਗਵੰਤ ਮਾਨ ਕਰ ਰਹੇ ਆ, ਤੇ ਮੈਨੂੰ ਨੀ ਲੱਗਦਾ ਕੋਈ ਅਤਕਥ ਨੀ ਕਰ ਰਹੇ ਆ। ਕੋਈ ਵੀ ਬੰਦਾ ਹੁੰਦਾ ਉਸ ਪੋਜੀਸ਼ਨ ਦੇ ਉੱਤੇ, ਉਹਦੀ ਇਹੀ ਮਜਬੂਰੀ ਹੁੰਦੀ ਤੇ ਉਹਦਾ ਇਹੀ ਸਟੈਪ ਹੁੰਦਾ ਜੇ ਭਗਵੰਤ ਮਾਨ ਦੀ ਥਾਂ ਤੇ ਜੋ ਮਰਜ਼ੀ ਹੁੰਦਾ। ਸੋ ਇਸ ਕਰਕੇ ਜੇ ਭਗਵੰਤ ਮਾਨ ਅੱਜ ਚੁੱਪ ਆ, ਤਾਂ ਉਹਨੂੰ ਪਤਾ ਵੀ ਜੇ ਮੈਂ ਬੋਲਦਾ ਤਾਂ ਮੈਂ ਕਿਹਦੇ ਖਿਲਾਫ਼ ਬੋਲਦਾ, ਕੀ ਕੀ ਗੱਲਾਂ ਉਹਨੂੰ ਜਿਹੜੀਆਂ ਆੜੇ ਆਉਣਗੀਆਂ, ਸਾਰੀਆਂ ਚੀਜ਼ਾਂ ਉਹਨਾਂ ਨੂੰ ਇਸ ਚੀਜ਼ ਦੀ ਭਗਵੰਤ ਮਾਨ ਨੂੰ ਪਤਾ ਹੀ ਹੈ। ਤੇ ਇਸ ਕਰਕੇ ਉਹ ਠਰਮੇ ਨਾਲ ਤੇ ਸਲੋਹ ਹੋ ਕੇ ਆਉਣ ਵਾਲੇ ਦਿਨਾਂ ਚ ਕੋਈ ਨਾ ਕੋਈ ਤਾਂ ਉਹਨੂੰ ਫੈਸਲਾ ਲੈਣਾ ਹੀ ਪੈਣਾ। ਤੇ ਹੋ ਸਕਦਾ ਵੀ ਕਾਂਗਰਸ ਨਾਲ ਜਿਹੜੀਆਂ ਮੁਲਾਕਾਤਾਂ ਸ਼ਾਇਦ ਹੋ ਸਕਦਾ ਮਨਪ੍ਰੀਤ ਬਾਦਲ ਕਰਕੇ ਜਿਹੜੀ ਕੋਈ ਸਾਂਝ ਕਰਕੇ ਫੇਰ ਉਧਰ ਕਾਂਗਰਸ ਚ ਆਉਣਾ ਚਾਹੁੰਦਾ ਹੋਵੇ ਭਗਵੰਤ ਮਾਨ। ਪਰ ਭਗਵੰਤ ਮਾਨ ਦੀ ਥੋੜੀ ਜਿਹੀ ਦਿੱਕਤ ਇਹ ਆ ਵੀ ਨਵਜੋਤ ਸਿੱਧੂ ਆ ਜਿਹੜਾ, ਉਹ ਕਈ ਵਾਰੀ ਬੋਲ ਕੇ ਗੱਲ ਨੂੰ ਦੁਬਾਰੇ ਫੇਰ ਉਹਦੀ ਮੈਂ ਉਹ ਸ਼ਬਦ ਤਾਂ ਨਹੀਂ ਵਰਤੂੰਗਾ, ਪਰ ਫੇਰ ਵੀ ਉਹ ਨਵਜੋਤ ਸਿੱਧੂ ਬਦਲਿਆ ਬਹੁਤ ਵਾਰੀ ਉਹਨੇ ਗੁਣਗਾਣ। ਪਰ ਭਗਵੰਤ ਮਾਨ ਦਾ ਥੋੜਾ ਜਿਹਾ ਹੈਗਾ ਵੀ ਉਹਨੇ ਜੇ ਕੋਈ ਗੱਲ ਕਹੀ ਆ ਜਾਂ ਸਟੈਂਡ ਲਿਆ ਤਾਂ ਉਹਦੇ ਤੇ ਕਾਇਮ ਰਹਿਣ ਦੀ ਉਹਨੇ ਕੋਸ਼ਿਸ਼ ਕੀਤੀ ਆ। ਸੋ ਇਸ ਕਰਕੇ ਭਗਵੰਤ ਨੂੰ ਐਡਾ ਸੌਖਾ ਨੀ ਹੈ ਕਾਂਗਰਸ ਚ ਆਉਣਾ, ਜੇ ਕਾਂਗਰਸ ਨਾਲ ਮੁਲਾਕਾਤਾਂ ਵੀ ਹੁੰਦੀਆਂ ਤਾਂ ਉਹ ਕਾਫੀ ਔਖਾ ਉਹਨੂੰ ਕਾਂਗਰਸ ਦੇ ਵਿੱਚ ਆਉਣਾ, ਤੇ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਜੀ ਹੁਣ ਕੀ ਫੈਸਲਾ ਹੁੰਦਾ। ਪਰ ਮੈਨੂੰ ਨੀ ਲੱਗਦਾ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਭਗਵੰਤ ਮਾਨ ਨੂੰ ਜਾਣ ਦੇਊਗੀ, ਉਹ ਵੀ ਆਪਦਾ ਪੂਰਾ ਜ਼ੋਰ ਲਾਊਗੀ ਇੱਥੇ ਰੱਖਣ ਦਾ।
ਜੀ, ਸੋ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ ਜੀ, ਸੋ ਆਪਾਂ ਅਗਲੀ ਖਬਰ ਬਾਰੇ ਗੱਲ ਨਵਜੋਤ ਸਿੰਘ ਸਿੱਧੂ ਦੀ ਕਰਦੇ ਹਾਂ ਕਿ ਜਿਹੜੀ ਸਿੱਧੂ ਦੀ ਸਜ਼ਾ ਨੂੰ ਪੰਜਾਬ ਸਰਕਾਰ ਨੇ ਦੱਸਿਆ ਸਹੀ ਤੇ ਹਾਈ ਕੋਰਟ ਨੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ। ਸੋ ਕੀ ਮਾਮਲਾ ਸੀ ਇਹ ਤੇ ਕਿਉਂ ਉਹਨਾਂ ਨੂੰ ਸਜ਼ਾ ਹੋਈ ਸੀ?
ਮਾਮਲਾ ਬਹੁਤ ਪੁਰਾਣਾ ਜੀ ਨਵਜੋਤ ਸਿੱਧੂ ਦਾ, ਜਦੋਂ ਪ੍ਰਾਈਮ ਟਾਈਮ ਸੀ ਖੇਡਾਂ ਦੇ ਵਿੱਚ 1988 ਦੀ ਗੱਲ ਆ, ਉਸ ਟਾਈਮ ਪਟਿਆਲੇ ਦੇ ਵਿੱਚ ਇੱਕ ਪਾਰਕਿੰਗ ਨੂੰ ਲੈ ਕੇ ਲੜਾਈ ਹੋਈ ਸੀਗੀ ਜੀ, ਤੇ ਉਦੋਂ ਗੁਰਨਾਮ ਸਿੰਘ ਨਾਮ ਦਾ ਇੱਕ ਬੰਦਾ ਸੀ ਤੇ ਉਹਨੂੰ ਜਿਹੜਾ ਸਿੱਧੂ ਤੇ ਉਹਨਾਂ ਦਾ ਦੋਸਤ ਰੁਪਿੰਦਰ ਸੰਧੂ ਸੀ ਉਹਨਾਂ ਨੇ ਮਿਲ ਕੇ ਉਹਦੇ ਨਾਲ ਹੱਥੋਂਮੁੱਕੀ ਕੀਤੀ ਸੀ। ਉਸ ਹੱਥੋਂਮੁੱਕੀ ਤੋਂ ਬਾਅਦ ਉਹ ਗੁਰਨਾਮ ਸਿੰਘ ਦੀ ਹੋ ਗਈ ਸੀ ਮੌਤ, ਤੇ ਉਹ ਮੌਤ ਹੋਣ ਤੋਂ ਬਾਅਦ ਸਿੱਧੂ ਦੇ ਉੱਤੇ ਕੇਸ ਦਰਜ ਹੋ ਗਿਆ ਸੀ। ਈਵਨ ਸਿੱਧੂ ਉਦੋਂ ਸ਼ਾਇਦ ਵੈਸਟ ਇੰਡੀਜ਼ ਦੇ ਟੂਰ ਦੇ ਉੱਤੇ ਜਾ ਰਿਹਾ ਸੀ, ਪਰ ਉਹਦੇ ਇਸ ਕੇਸ ਦਰਜ ਹੋਣ ਕਾਰਨ ਉਹਨੂੰ
ਜਿਹੜਾ ਰੋਕ ਲਿਆ ਗਿਆ ਸੀ ਤੇ ਉਦੋਂ ਵੀ ਉਹਨਾਂ ਦੇ ਕੈਰੀਅਰ ਉਸ ਕੁਛ ਟਾਈਮ ਲਈ ਪ੍ਰਭਾਵਿਤ ਹੋਇਆ ਸੀ। ਪਰ ਜਿਹੜਾ ਉਦੋਂ ਜਿਹੜੀ ਗੁਰਨਾਮ ਸਿੰਘ ਦੀ ਮੌਤ ਹੋਣ ਤੋਂ ਬਾਅਦ ਮੈਨੂੰ ਲੱਗਦਾ ਵੀ ਪ੍ਰੋਪਰ ਪੋਸਟਮਾਰਟਮ ਦੀ ਕੋਈ ਰਿਪੋਰਟ ਨਹੀਂ ਬਣੀ ਤੇ ਉੱਥੋਂ ਜਿਹੜਾ ਇੱਕ ਸ਼ੱਕ ਦਾ ਆਧਾਰ ਲੈ ਕੇ ਇਹ ਸ਼ੁਰੂ ਕੀਤਾ ਗਿਆ ਵੀ ਜਿਹੜੀ ਇਹ ਮੌਤ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਨੇ ਬ੍ਰੇਨ ਹੈਮਰੇਜ ਦਾ ਕਾਰਨ ਦੱਸੀ ਸੀ ਵੀ ਸਿੱਧੂ ਦੇ ਮੁੱਕਾ ਮਾਰਨ ਕਾਰਨ ਉਹਨਾਂ ਨੂੰ ਬ੍ਰੇਨ ਹੈਮਰੇਜ ਹੋਇਆ। ਪਰ ਉਹ ਮੌਤ ਸਿੱਧੂ ਨੇ ਜਿਹੜਾ ਕੇਸ ਕੀਤਾ ਸੀ ਇਹ ਹਾਰਟ ਅਟੈਕ ਸੀ, ਸੋ ਇਹ ਸਾਬਤ ਨਹੀਂ ਕਿਤੇ ਹੋ ਸਕਿਆ ਸੀ। ਇਸ ਲਈ ਜਿਹੜਾ ਗੈਰ ਅਰਾਦਤਨ ਕਤਲ ਦੀ ਧਾਰਾ ਜਿਹੜੀ ਉਹਨਾਂ ਦੇ ਲੱਗੀ ਸੀ ਵੀ ਕਤਲ ਕਰਨਾ ਨਹੀਂ ਚਾਹੁੰਦੇ ਸੀ ਪਰ ਹੋ ਗਿਆ, ਤੇ ਉਹ ਕਤਲ ਦੀ ਜਿਹੜੀ ਇਹਦਾ ਧਾਰਾ ਦੇ ਤਹਿਤ ਪਹਿਲਾਂ ਉਹਨਾਂ ਨੂੰ ਲੋਅਰ ਕੋਰਟ ਨੇ ਜਿਹੜਾ ਸਜ਼ਾ ਸੁਣਾਤੀ ਸੀ ਜੀ, ਫਿਰ ਉਹ ਕੋਰਟ ਦੇ ਵਿੱਚ ਲੈ ਗਏ ਸੀ, ਹਾਈ ਕੋਰਟ ਨੇ ਜਿਹੜੀ ਉਹ ਸਜ਼ਾ ਜਿਹੜੀ ਰਿਜੈਕਟ ਕਰਤੀ ਸੀ ਉਹਨਾਂ ਦੀ, ਇਹਨਾਂ ਦੇ ਹੱਕ ਚ ਫੈਸਲਾ ਸੁਣਾਤਾ ਸੀ। ਪਰ ਫਿਰ ਉਸ ਟਾਈਮ ਜਿਹੜੀ ਪੰਜਾਬ ਗੌਰਮੈਂਟ ਸੀ, ਕਿਉਂਕਿ ਸਿੱਧੂ ਓਪੋਜੀਸ਼ਨ ਦੇ ਵਿੱਚ ਸਨ ਤੇ ਪੰਜਾਬ ਗੌਰਮੈਂਟ ਨੇ ਜਿਹੜਾ ਸਿੱਧੂ ਦੇ ਉੱਤੇ ਜਿਹੜਾ ਕੇਸ ਕੀਤਾ ਸੀਗਾ ਤੇ ਉਸ ਕੇਸ ਤਹਿਤ ਉਹਨਾਂ ਨੇ ਉਦੋਂ ਸੁਪਰੀਮ ਕੋਰਟ ਦੇ ਵਿੱਚ ਲੈ ਗਏ ਸੀ ਕੇਸ। ਹੁਣ ਦਿੱਕਤ ਇਹ ਆ ਗਈ ਵੀ ਜੇ ਹੁਣ ਪੰਜਾਬ ਗੌਰਮੈਂਟ ਖੁਦ ਕੇਸ ਕਰਨ ਵਾਲੀ ਤੇ ਜਿਹੜੀ ਇਸ ਚੀਜ਼ ਤੇ ਦਾਅਵਾ ਕਰਦੀ ਰਹੀ ਵੀ ਵਾਕਈ ਸਿੱਧੂ ਨੇ ਕਤਲ ਕੀਤਾ ਸੀ, ਹੁਣ ਜਦੋਂ ਕੱਲ ਤਰੀਕ ਸੀ ਤਾਂ ਉੱਥੇ ਜੇ ਪੰਜਾਬ ਗੌਰਮੈਂਟ ਕਹਿੰਦੀ ਆ, ਉਹਦਾ ਵਕੀਲ ਕਹਿੰਦਾ ਵੀ ਨਹੀਂ ਕੀਤਾ ਸੀ ਤਾਂ ਉਹ ਗਲਤ ਸੀ ਗੱਲ। ਪਰ ਪੰਜਾਬ ਗੌਰਮੈਂਟ ਦੀ ਹੁਣ ਦੋ ਪਾਸੇ ਦੇਖੀ ਜਾ ਰਹੀ ਹੈ ਗੱਲ, ਇੱਕ ਪਾਸਾ ਇਹ ਦੇਖੀ ਜਾ ਰਹੀ ਹੈ ਵੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਉਹ ਨਵਜੋਤ ਸਿੱਧੂ ਦੀ ਪਾਵਰ ਜਾਂ ਨਵਜੋਤ ਸਿੱਧੂ ਦੇ ਕੰਮ ਦੀ ਜਿਹੜੀ ਸ਼ਕਤੀ ਆ ਉਹਨੂੰ ਕਿਤੇ ਨਾ ਕਿਤੇ ਬੈਲੈਂਸ ਕਰਨਗੇ ਲਾਜ਼ਮੀ ਇਸ ਕੰਮ ਦੇ ਵਿੱਚ। ਆਪਦੇ ਹੱਥ ਇੱਕ ਕਹਿੰਦੇ ਨੀ ਹੁੰਦੇ ਕਮਜ਼ੋਰੀਆਂ ਰੱਖਦੇ ਆ ਲੀਡਰ ਇੱਕ ਦੂਜੇ ਦੀਆਂ ਤਾਂ ਕਿ ਉਹਨਾਂ ਨੂੰ ਵੇਲੇ ਸਿਰ ਤੇ ਟਿਊਨ ਇਨ ਕੀਤਾ ਜਾ ਸਕੇ। ਪਰ ਦੂਜੇ ਪਾਸੇ ਰਾਹੁਲ ਗਾਂਧੀ ਆ ਜਿਹੜਾ ਉਹ ਕਿਤੇ ਨਾ ਕਿਤੇ ਨਵਜੋਤ ਸਿੱਧੂ ਦੇ ਵਿੱਚੋਂ ਅਗਲਾ ਸੀਐਮ ਦੇਖ ਰਿਹਾ, ਕਾਂਗਰਸ ਦਾ ਅਗਲਾ ਲੀਡਰ ਦੇਖ ਰਿਹਾ, ਤੇ ਰਾਹੁਲ ਗਾਂਧੀ ਦੀ ਉਹਦੇ ਤੇ ਸ਼ਾਬਾਸ਼ ਹੈਗੀ ਆ, ਉਹਦੇ ਤੇ ਥਾਪੜਾ ਹੈਗਾ। ਹੁਣ ਉਹਨਾਂ ਨੇ ਫਿਰ ਕੱਲ ਜਿਹੜੀ ਜੇ ਗੌਰ ਨਾਲ ਦੇਖੋਗੇ ਨਾ ਤੇ ਕੱਲ ਜਿਹੜਾ ਖਾਸ ਜਿਹੜਾ ਪਹਿਲੂ ਇਹ ਆਇਆ ਵੀ ਪੰਜਾਬ ਸਰਕਾਰ ਦਾ ਜਿਹੜਾ ਅਫੀਸ਼ੀਅਲ ਵਕੀਲ ਆ ਜਿਹੜਾ ਚੀਫ ਵਕੀਲ ਜਿਹਨੂੰ ਅਟਾਰਨੀ ਜਨਰਲ ਕਹਿੰਦੇ ਆ ਉਹਨੂੰ ਉਹ ਨਹੀਂ ਗਿਆ ਖੁਦ ਤਰੀਕ ਭੁਗਤਣ, ਉਹਨੇ ਕੋਈ ਬਿਆਨਬਾਜ਼ੀ ਕੁਛ ਨੀ ਕੀਤਾ ਕਿਤੇ ਨੀ ਗਿਆ, ਤੇ ਇੱਕ ਜੂਨੀਅਰ ਵਕੀਲ ਇੱਕ ਨੂੰ ਜਿਹੜੀ ਇਸ ਚੀਜ਼ ਤੇ ਲਿਆ ਕੇ ਤੇ ਉਹਦੇ ਤੋਂ ਕਹਾ ਆ ਵੀ ਹਾਂ ਅਸੀਂ ਜਿਹੜੀ ਅਪੀਲ ਕੀਤੀ ਉਹ ਸਹੀ ਕੀਤੀ ਆ। ਉਹ ਸਿਰਫ ਇਸ ਲਈ ਵੀ ਸੱਪ ਵੀ ਮਾਰਿਆ ਗਿਆ ਸੁੱਟੀ ਵੀ ਬਚਾਈ ਗਈ ਹੈ ਤੇ ਨਵਜੋਤ ਸਿੱਧੂ ਲਈ ਹੁਣ ਕੋਈ ਹੋਰ ਰਾਹ ਖੋਲੇ ਜਾਣਗੇ। ਪਰ ਕੁੱਲ ਮਿਲਾ ਕੇ ਜਦੋਂ ਸਿਆਸਤ ਇੱਕ ਚੀਜ਼ ਹੀ ਐਸੀ ਹੈ ਜੀ, ਜਦੋਂ ਕੋਈ ਸਿਰ ਚੱਕਣ ਲੱਗਦਾ ਨਾ ਤੇ ਉਦੋਂ ਲੱਤ ਖਿੱਚਣ ਵਾਲੇ ਤੇ ਮੁਸ਼ਕ ਫੜਨ ਵਾਲੇ ਬਹੁਤ ਜ਼ਿਆਦਾ ਟੱਕਰ ਜਾਂਦੇ ਆ, ਤੇ ਉਹ ਫਿਰ ਪੁਰਾਣੇ ਇਹੋ ਜਿਹੇ ਪੋਤੜੇ ਫਰੋਲ ਦਿੰਦੇ ਆ ਤੁਹਾਡੇ ਜਿਹੜੇ ਤੁਸੀਂ ਕਦੇ ਸੋਚੇ ਵੀ ਨੀ ਹੁੰਦੇ। ਉਹਦਾ ਜਿਵੇਂ ਕੁਮਾਰ ਵਿਸ਼ਵਾਸ ਨੀ, ਉਦੋਂ ਜਦੋਂ ਮੈਂ ਇੰਟਰਵਿਊ ਕੀਤੀ ਸੀ ਉਹਨੂੰ, ਉਹਨੇ ਮੈਨੂੰ ਕਹਿੰਦਾ ਯਾਰ ਜੇ ਕਿਸੇ ਬੰਦੇ ਨੇ ਆਪਦੀਆਂ ਗੁਆਚੀਆਂ ਚੀਜ਼ਾਂ ਗੁਆਚੀਆਂ ਯਾਦਾਂ ਪੁਰਾਣੀਆਂ ਫੋਟੋਆਂ ਜਾਂ ਪੁਰਾਣੇ ਲੜਾਈ ਝਗੜੇ ਕਲੇਸ਼ ਲੱਭਣੇ ਹੋਣ ਤਾਂ ਸਿਆਸਤ ਚ ਆ ਜੇ ਤੇ ਲੋਕ ਤੁਹਾਨੂੰ ਆਪ ਹੀ ਭਾਲ ਭਾਲ ਕੇ ਦੇ ਦੇਣਗੇ, ਇਹ ਜਿਹੀਆਂ ਚੀਜ਼ਾਂ ਲੱਭ ਕੇ ਦੇ ਦੇਣਗੇ ਜਿਹੜੀਆਂ ਤੁਸੀਂ ਸੋਚ ਵੀ ਨੀ ਸਕਦੇ। ਸੋ ਉਹ ਕਹਿਣ ਦਾ ਮਤਲਬ ਇੱਕ ਰਡਾਰ ਤੇ ਆ ਜਾਂਦਾ ਬੰਦਾ। ਸੋ ਉਹ ਨਵਜੋਤ ਸਿੱਧੂ ਦੀ ਹੁਣ ਪੋਜੀਸ਼ਨ ਆ, ਕਿਉਂਕਿ ਉਹ ਐਕਟਿਵ ਮੰਤਰੀ ਆ, ਕਾਫੀ ਬੋਲਦੇ ਆ, ਕਾਫੀ ਲੰਮੇ ਹੱਥੀ ਲੈਂਦੇ ਆ, ਤੇ ਉਹ ਹੁਣ ਫਿਰ ਰੜਕਦੇ ਤਾਂ ਸਣੇ ਕਾਂਗਰਸ ਛੱਡ ਹਰ ਬੰਦੇ ਨੂੰ ਆ। ਸੋ ਹੁਣ ਲੱਗਦਾ ਵੀ ਜਿਹੜੀ ਬੋਲਤੀ ਬੰਦ ਕਰਨ ਲਈ ਇਹ ਕੇਸ ਪੈਰਲਰ ਰੱਖਿਆ ਜਾਊਗਾ, ਨਾ ਇਹਦਾ ਫੈਸਲਾ ਹੋਊਗਾ ਨਾ ਇਹਨੂੰ ਨਿਬੇੜਿਆ ਜਾਊਗਾ, ਬਸ ਪੈਰਲਰ ਰੱਖਿਆ ਜਾਊਗਾ ਇਹਨੂੰ।
ਜੀ ਸੁਵਰਾਜ ਸਾਹਿਬ, ਵੈਸੇ ਅਗਲੀ ਖਬਰ ਬਾਰੇ ਕਾਫੀ ਜ਼ਿਆਦਾ ਚਰਚਾ ਵਿਚਾਰ ਚਰਚਾ ਆਲਰੇਡੀ ਹੋ ਚੁੱਕੀ ਆ, ਪਰ ਫਿਰ ਵੀ ਥੋੜੀ ਜਿਹੀ ਬਰੀਫਲੀ ਜੀ ਗੱਲ ਕਰਦੇ ਹਾਂ ਜੀ। ਜਿਹੜੀ ਨਾਨਕ ਸ਼ਾਹ ਫਕੀਰ ਜਿਹੜੀ ਕਿ ਫਿਲਮ ਆ, ਉਹਦੇ ਵਿੱਚ ਅਕਾਲ ਤਖ਼ਤ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨਾਂ ਨੇ ਉਹਨਾਂ ਨੂੰ ਪੰਥ ਦੇ ਵਿੱਚੋਂ ਸ਼ੇਕ ਦਿੱਤਾ ਵਾ, ਤੇ ਇਸ ਫਿਲਮ ਦੀ ਰਿਲੀਜ਼ਿੰਗ ਦੇ ਲਈ ਕਾਫੀ ਜ਼ਿਆਦਾ ਵਿਰੋਧ ਹੋ ਰਿਹਾ ਵਾ, ਤੇ ਇਧਰੋਂ ਸੁਪਰੀਮ ਕੋਰਟ ਨੇ ਵੀ ਜਿਹੜੀ ਫੌਰੀ ਸੁਣਵਾਈ ਆ ਦੁਬਾਰਾ ਉਹ ਮੰਡੇ ਤੱਕ ਪੈਂਡਿੰਗ ਕੀਤੀ ਆ, ਸੋ ਇਸ ਦੇ ਬਾਰੇ ਹੋਰ ਤੁਸੀਂ ਕੀ ਕਹਿਣਾ ਚਾਹੋਗੇ?
ਦੇਖੋ ਫਿਲਮ ਕੱਲ ਨੂੰ ਰਿਲੀਜ਼ ਅੱਜ ਹੀ ਰਿਲੀਜ਼ ਹੋਣੀ ਆ, ਅੱਜ 13 ਤਰੀਕ ਆ, ਤੇ ਜਿਹੜੀ ਸੁਪਰੀਮ ਕੋਰਟ ਆ ਉਹਨੇ ਜਿਹੜਾ ਤੁਰਤ ਕੇਸ ਲੈਣ ਨੂੰ ਮਨਾ ਕਰਤਾ, ਤਾਂ ਇਹਦਾ ਮਤਲਬ ਫਿਲਮ ਤਾਂ ਰਿਲੀਜ਼ ਹੋਊਗੀ ਫਿਰ। ਤੇ ਹੁਣ 15 ਜਿਹੜੀ ਸੋਮਵਾਰ ਦੀ ਜਿਹੜੀ ਡੇਟ ਦਿੱਤੀ ਗਈ ਆ, ਤੇ ਸੋਮਵਾਰ ਦੀ ਡੇਟ ਦਾ ਕੋਈ ਫਾਇਦਾ ਤਾਂ ਹੈ ਨਹੀਂ ਆ ਕਿਸੇ ਕਿਸਮ ਦਾ, ਜਿਹੜੀ ਸੁਪਰੀਮ ਕੋਰਟ ਚ ਵੱਧ ਤੋਂ ਵੱਧ ਫੇਰ ਬੈਨ ਲੱਗ ਗਏ। ਪਰ ਜਦੋਂ ਇੱਕ ਵਾਰੀ ਜਿਹੜੀ ਚੀਜ਼ ਰਿਲੀਜ਼ ਹੋ ਗਈ ਉਹਦੇ ਨਾਲ ਜਿਹੜੀ ਚੰਗਿਆੜੀ ਕਹਿੰਦੇ ਦਾ ਵੀ ਸੀਖ ਮਚਾ ਕੇ ਤਾਂ ਸਿੱਟਦੀ, ਤੇ ਫਿਰ ਉਦੋਂ ਬਾਅਦ ਹੁਣ ਅਸੀਂ ਅੱਗ ਬੁਝਾਈ ਜਾਓ ਜਾਂ ਕੁਛ ਮਰਜ਼ੀ ਕਰੀ ਜਾਓ, ਤੇ ਪਰ ਇਹਦਾ ਕੋਈ ਫਾਇਦਾ ਤਾਂ ਨਿਕਲਣਾ ਨੀ ਵਿੱਚੋਂ। ਸੋ ਬਿਹਤਰ ਇਹੀ ਆ ਵੀ ਜੇ ਰਿਲੀਜ਼ ਨਾ ਹੁੰਦੀ, ਪਰ ਹੁਣ ਚੱਕਰ ਇਹ ਪਊਗਾ ਜੀ ਵੀ ਜਿਹੜੀਆਂ ਕਿਤੇ ਵੀ ਵਿਰੋਧਤਾ ਦਾ ਦੌਰ ਚੱਲੂ ਆ, ਜੇ ਮੰਨ ਲਓ ਵੀ ਪੰਜਾਬ ਚ ਤਾਂ ਨਹੀਂ ਰਿਲੀਜ਼ ਹੋ ਰਹੀ, ਦਿੱਲੀ ਚ ਵੀ ਬਹੁਤ ਪੰਜਾਬੀ ਬੈਠਾ, ਹਰਿਆਣਾ ਚ ਵੀ ਬਹੁਤ ਪੰਜਾਬੀ ਬੈਠਾ, ਹੋਰ ਵੀ ਬਹੁਤ ਸਾਰੇ ਇਹੋ ਜਿਹੇ ਥਾਂ ਜਿੱਥੇ ਪੰਜਾਬੀ ਆ, ਵਿਦੇਸ਼ਾਂ ਦੇ ਵਿੱਚ ਵੀ ਜੇ ਕਿਤੇ ਰਿਲੀਜ਼ ਕੀਤੀ ਇੰਡੀਆ ਦਾ ਉੱਥੇ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਊਗਾ। ਉਹ ਭਾਰੀ ਵਿਰੋਧ ਸੁੱਖ ਸ਼ਾਂਤੀ ਨਾਲ ਤਾਂ ਹੋ ਨਹੀਂ ਸਕਦਾ। ਇਹ ਤਾਂ ਮੈਨੂੰ ਤਾਂ ਹੁਣ ਤੱਕ ਦਾ ਮੇਰਾ ਤਜਰਬਾ ਇਹ ਕਹਿੰਦਾ ਵੀ ਜਦੋਂ ਕਿਤੇ ਇਹ ਜਿਹਾ ਵਿਰੋਧ ਹੁੰਦਾ ਉਹਦੇ ਚ ਸੁੱਖ ਸ਼ਾਂਤੀ ਕਾਇਮ ਰਹਿ ਸਕੇ ਔਖਾ ਹੁੰਦਾ, ਤੇ ਉਸ ਚੀਜ਼ ਦਾ ਡਰ ਹੈ ਜੀ ਅੱਜ ਜਿਹੜਾ ਮਾਹੌਲ ਕਿਤੇ ਵੀ ਕੁਛ ਵੀ ਵਿਗੜ ਸਕਦਾ। ਸੋ ਅਸੀਂ ਤਾਂ ਦੁਆ ਅਰਦਾਸ ਕਰ ਸਕਦੇ ਹਾਂ ਕਿ ਇਹ ਚੀਜ਼ਾਂ ਨਾ ਹੋਣ। ਪਰ ਸ਼੍ਰੋਮਣੀ ਕਮੇਟੀ ਨੇ ਕੱਲ ਜਿਹੜਾ ਫੈਸਲਾ ਲਿਆ ਉਹਦੇ ਚ ਉਹਨਾਂ ਨੇ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਫੈਸਲਾ ਲਿਆ ਇਹਨੂੰ ਪੰਥ ਚੋਂ ਛੇਕ ਦਿੱਤਾ ਗਿਆ ਬੰਦੇ ਨੂੰ। ਪੰਥ ਚੋਂ ਛੇਕਣ ਦੀ ਕਾਰਵਾਈ ਦਾ ਜਿਹੜਾ ਲਾਅ ਆ ਤੁਹਾਨੂੰ ਪਤਾ ਹੀ ਹੈ ਵੀ ਉਹਦੇ ਨਾਲ ਰੋਟੀ ਬੇਟੀ ਦੀ ਕੋਈ ਸਾਂਝ ਨੀ ਰੱਖਣੀ ਹੁੰਦੀ, ਸਮਾਜਿਕ ਕੋਈ ਰਿਸ਼ਤਾ ਨੀ ਗੰਢਣਾ ਹੁੰਦਾ, ਸਮਾਜਿਕ ਤੌਰ ਤੇ ਨੂੰ ਦੇਖਣਾ ਮਿਲਣਾ ਨੀ ਹੁੰਦਾ। ਸੋ ਉਹ ਚੀਜ਼ਾਂ ਹੋ ਜਾਣਗੀਆਂ, ਉਹਦੇ ਨਾਲ ਕੋਈ ਬੜਾ ਫਰਕ ਨੀ ਪੈਣ ਲੱਗਿਆ ਕਿਉਂਕਿ ਬਹੁਤ ਸਾਰੇ ਬੰਦਿਆਂ ਦੇ ਮੈਂ ਨਾਂ ਗਿਣਾ ਦਿੰਦਾ ਜਿਹੜੇ ਅੱਜ ਤੱਕ ਪੰਥ ਚੋਂ ਛੇਕੇ ਗਏ ਆ ਤੇ ਉਹਨਾਂ ਦਾ ਕੋਈ ਅਸਰ ਨੀ ਹੋਇਆ। ਉਹਨਾਂ ਨੂੰ ਥੋੜੇ ਚਿਰਾਂ ਬਾਅਦ ਮਾਫੀਆਂ ਮੰਗ ਕੇ ਫੇਰ ਆ ਗਏ, ਥੋੜੀ ਜਿਹੀ ਸਜ਼ਾ ਲਵਾ ਕੇ ਫੇਰ ਆ ਜਾਂਦੇ ਆ। ਸੋ ਇਹ ਕੋਈ ਹੱਲ ਨੀ ਹੈਗਾ ਇਸ ਚੀਜ਼ ਦਾ। ਸ਼੍ਰੋਮਣੀ ਕਮੇਟੀ ਦੇ ਉੱਤੇ ਜਾਂ ਜਿਹੜੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਂਗਲਾਂ ਜਿਹੜੀਆਂ ਉੱਠ ਰਹੀਆਂ ਵੀ ਪਹਿਲੇ ਲੈਟਰ ਚ ਉਹਨਾਂ ਨੂੰ ਇਜਾਜ਼ਤ ਦੇ ਰਹੇ ਆ, ਖੁਦ ਬੀਬੀ ਜਗੀਰ ਕੌਰ ਉਹਨਾਂ ਪੋਸਟਰ ਰਿਲੀਜ਼ ਕਰ ਰਹੀ ਹੈ ਤੇ ਹੁਣ ਉਹਨੂੰ ਰੋਕ ਰਹੇ ਆ, ਇਸ ਚੀਜ਼ ਦੇ ਉੱਤੇ ਬਹੁਤ ਦੁਚਿੰਤੀਆਂ। ਪਰ ਮੈਨੂੰ ਇਹ ਲੱਗਦਾ ਵੀ ਦੋ ਤਰੀਕੇ ਮੰਨੇ ਜਾ ਸਕਦੇ। ਇੱਕ ਤਾਂ ਅਸੀਂ ਇਹ ਮੰਨਦੇ ਹਾਂ ਵੀ ਉਸ ਟਾਈਮ ਆਰ ਐਸ ਐਸ ਦਾ ਜਾਂ ਉਹਨਾਂ ਦਾ ਜ਼ੋਰ ਸੀ, ਉਹਨਾਂ ਨੇ ਧੱਕੇ ਨਾਲ ਇਹ ਪੋਸਟਰ ਰਿਲੀਜ਼ ਕਰਵਾ ਲਏ ਜਾਂ ਧੱਕੇ ਨਾਲ ਉਦੋਂ ਮਨਜ਼ੂਰੀ ਲੈ ਲਈ। ਪਰ ਦੂਜਾ ਪੱਖ ਇਹ ਹੁੰਦਾ ਵੀ ਅਜੇ ਜਿਹੜੀ ਚੀਜ਼ ਬਣੀ ਨੀ ਤੇ ਉਹਦੇ ਬਾਰੇ ਚ ਤੁਹਾਨੂੰ ਕੋਈ ਚੀਜ਼ ਸਬਜ਼ ਬਾਗ ਦਿਖਾ ਕੇ ਵੀ ਅਸੀਂ ਐਂ ਕਰਾਂਗੇ, ਅਸੀਂ ਉਹ ਕਰਾਂਗੇ, ਤੇ ਉਹਨਾਂ ਤੋਂ ਰਿਲੀਜ਼ ਕਰਾ ਲਏ। ਹੁਣ ਉਹਨਾਂ ਨੇ ਇੰਨੀ ਗਹਿਰਾਈ ਚ ਉਦੋਂ ਸੋਚਿਆ ਹੀ ਨਾ ਹੋਵੇ ਵੀ ਨਹੀਂ ਇਹ ਚੀਜ਼ਾਂ ਸ਼ਾਇਦ ਇਹਦੇ ਉਲਟ ਹੋ ਜਾਣ ਜਾਂ ਏਦਾਂ ਨਾ ਹੋਵੇ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਆਪਾਂ ਪੂਰਨ ਤੌਰ ਤੇ ਉਹਨਾਂ ਤੇ ਦੋਸ਼ ਨਹੀਂ ਲਾ ਸਕਦੇ ਵੀ ਪੂਰਨ ਤੌਰ ਤੇ ਉਹ ਦੋਸ਼ੀ ਆ। ਹੋ ਸਕਦਾ ਵੀ ਕਿਤੇ ਨਾ ਕਿਤੇ ਉਦੋਂ ਗੱਲਾਂ ਕਲੀਅਰ ਨਾ ਕੀਤੀਆਂ ਹੋਣ, ਪਰ ਕੁੱਲ ਮਿਲਾ ਕੇ ਜਿਹੜਾ ਆਉਣ ਵਾਲੇ ਦੋ ਚਾਰ ਦਿਨ ਦਾ ਹੁਣ ਜਿਹੜਾ ਮਸਲਾ ਇਹ ਕਾਫੀ ਭਖਣ ਦੀ ਉਮੀਦ ਆ ਤੇ। ਪਰ ਅਸੀਂ ਤਾਂ ਦੁਆ ਅਰਦਾਸ ਕਰਦੇ ਹਾਂ ਜੀ ਵਿਸਾਖੀ ਦਾ ਮੌਕਾ ਚੰਗੇ, ਜਿਹੜਾ ਸਾਡੇ ਖਾਲਸਾ ਸਿਰਜਣਾ ਦਿਵਸ ਦੀਆਂ ਅਸੀਂ ਜਿਹੜੀਆਂ ਖੁਸ਼ੀਆਂ ਮਨਾ ਰਹੇ ਹਾਂ ਤੇ ਇਹਨਾਂ ਜਰੰਗਾਂ ਚ ਭੰਗ ਨਾ ਕਿਸੇ ਕਿਸਮ ਦੀ ਪਵੇ, ਇਹੀ ਦੁਆ ਸਾਡੀ।
ਜੀ ਸੋ ਬਿਲਕੁਲ ਜੀ, ਸਭ ਸ਼ਾਂਤੀ ਦੇ ਨਾਲ ਜੋ ਵੀ ਆ ਜਿੱਦਾਂ ਦਾ ਵੀ ਆ ਸਾਰੀਆਂ ਸਾਰੇ ਹਿਫਾਜ਼ਤ ਰਹਿਣ ਆਪੋ ਆਪਣੇ ਘਰਾਂ ਦੇ ਵਿੱਚ। ਸੋ ਇੱਕ ਖਬਰ ਬਾਰੇ ਕਾਫੀ ਜ਼ਿਆਦਾ ਚਰਚਾ, ਇੱਥੇ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਬਰਾੜ ਸਾਹਿਬ ਆਸਟ੍ਰੇਲੀਆ ਦੇ ਵਿੱਚ, ਤੁਸੀਂ ਵੀ ਜ਼ਰੂਰ ਦੇਖੀਆਂ ਹੋਣਗੀਆਂ ਕਿ ਵਿਦੇਸ਼ੀ ਪਾੜਿਆਂ ਨੂੰ ਨਾ ਦਿੱਤਾ ਜਾਵੇ ਕੰਮ ਦਾ ਅਧਿਕਾਰ। ਇਹ ਕਿਹਾ ਸੀ ਵੀ ਆਸਟ੍ਰੇਲੀਆ ਦੀ ਸੈਨੇਟਰ ਨੇ ਬਿਆਨ ਦਿੱਤਾ ਸੀ ਜਿਹਦੇ ਤੇ ਕਾਫੀ ਜ਼ਿਆਦਾ ਮਤਲਬ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਕਿੰਤੂ ਪ੍ਰੰਤੂ ਹੋਇਆ, ਤੇ ਕੀ ਕਹੋਗੇ ਜੀ ਤੁਸੀਂ ਇਸ ਬਾਰੇ?
ਦੇਖੋ ਇਸ ਤੇ ਬਹੁਤ ਚਰਚਾ ਹੋ ਚੁੱਕੀ ਹੈ। ਉਹ ਇੱਕ ਰੇਸਿਸਟ ਲੇਡੀ ਆ ਤੇ ਉਹਦਾ ਕੰਮ ਆ ਖਬਰਾਂ ਚ ਰਹਿਣਾ, ਤੇ ਉਹ ਖਬਰਾਂ ਚ ਰਹਿਣ ਲਈ ਇਹ ਜਿਹੀਆਂ ਜਿਹੜੀ। ਹੈਲੋ, ਹਾਂਜੀ, ਮੇਰੀ ਆਵਾਜ਼ ਚ ਦਿੱਕਤ ਹੈ ਕੋਈ?
ਜੀ ਜੀ ਨਹੀਂ ਜੀ, ਠੀਕ ਠੀਕ।
ਮੈਂ ਇਹ ਕਹਿ ਰਿਹਾ ਸੀ ਵੀ ਉਹ ਇੱਕ ਰੇਸਿਸਟ ਲੇਡੀ ਆ ਜੀ, ਉਹਦਾ ਕੰਮ ਆ ਖਬਰਾਂ ਚ ਰਹਿਣਾ। ਖਬਰਾਂ ਚ ਰਹਿਣ ਲਈ ਉਹ ਕੁਛ ਵੀ ਬਕ ਸਕਦੀ ਆ, ਕੁਛ ਵੀ ਬੋਲ ਸਕਦੀ ਆ। ਮੈਂ ਤਾਂ ਉਹਨੂੰ ਨਵਾਂ ਨਾਂ ਦਿੱਤਾ ਜੀ, ਮੈਂ ਤਾਂ ਉਹਨੂੰ ਨਾਂ ਦਿੱਤਾ ਵੀ ਗੋਰੀ ਰਾਖੀ ਸਾਵੰਤ।
ਕਿਹੜਾ ਨਾਮ ਜੀ?
ਗੋਰੀ ਰਾਖੀ ਸਾਵੰਤ ਆ ਜੀ ਉਹ।
ਠੀਕ ਆ, ਉਹ ਕਿੱਦਾਂ?
ਬਸ ਉਹ ਰਾਖੀ ਸਾਵੰਤ ਦਾ ਨਹੀਂ ਹੈਗਾ ਇੰਡੀਆ ਦੇ ਵਿੱਚ, ਉਹਨੂੰ ਕੁਛ ਵੀ ਕਰਨ ਲਈ ਕੁਛ ਵੀ ਕਰਨਾ ਪੈ ਸਕਦਾ। ਉਹ ਕੁਛ ਵੀ ਕਰ ਲੈਂਦੀ ਆ ਚਰਚਾ ਚ ਰਹਿਣ ਲਈ। ਉਹੀ ਚੀਜ਼ ਇਹ ਆ ਬਸ, ਚਰਚਾ ਚ ਰਹਿਣ ਲਈ ਬਸ ਇਹ ਵੀ ਰਾਖੀ ਸਾਵੰਤ।
ਜੀ,
ਸੋ ਮੈਨੂੰ ਲੱਗਦਾ ਕੋਈ ਨਾ ਕੋਈ ਆਵਾਜ਼ ਚ ਦਿੱਕਤ ਆ ਰਹੀ ਹੈ ਮੇਰੇ, ਤੇ ਮਾਫੀ ਚਾਹੁੰਦੇ ਹਾਂ। ਅੱਜ ਨਾ ਰਿਵਰਲੈਂਡ ਦੇ ਵਿੱਚ ਹੋਣ ਕਾਰਨ ਤੇ ਸਾਡੇ ਮਹਿਮਾਨ ਆਏ ਹੋਏ ਆ ਜੀ, ਪ੍ਰਾਈਮ ਏਸ਼ੀਆ ਤੋਂ ਅਮਨ ਖਟਖੜ ਤੇ ਜਸਵਿੰਦਰ ਬਿੱਟਾ ਹੋਰੀ, ਤੇ ਇਸ ਲਈ ਸਾਡਾ ਜਿਹੜਾ ਅੱਜ ਬਿਜ਼ੀ ਸਕੈਜੂਲ ਚੱਲ ਰਿਹਾ, ਮੈਨੂੰ ਲੱਗਦਾ ਤਾਂ ਕਰਕੇ ਥੋੜੀ ਜੀ ਸਾਨੂੰ ਸਫ਼ਰ ਦੌਰਾਨ ਹੀ ਗੱਲ ਕਰਨੀ ਪੈ ਰਹੀ ਆ, ਤੇ ਮਾਫੀ ਚਾਹੁੰਦੇ ਹਾਂ। ਪਰ ਬੋਬੀ ਜੀ, ਮੈਨੂੰ ਜਾਣ ਤੋਂ ਪਹਿਲਾਂ ਦੋ ਕੁ ਅਨਾਊਂਸਮੈਂਟਸ ਆ, ਤੇ ਮੈਂ ਬੇਨਤੀ ਕਰੂੰਗਾ ਜੇ ਤੁਸੀਂ ਜੀ ਜੇ ਮੇਰੀ ਆਵਾਜ਼ ਸਹੀ ਆ ਰਹੀ ਆ ਤਾਂ ਮੈਂ ਅਨਾਊਂਸਮੈਂਟ ਦੱਸ ਦਿਆਂ
ਜੀ। ਹਾਂਜੀ ਹਾਂਜੀ ਜ਼ਰੂਰ, ਆਵਾਜ਼ ਸਹੀ ਆ
ਰਹੀ ਆ। ਇੱਕ ਤਾਂ ਅਨਾਊਂਸਮੈਂਟ ਇਹ ਹੈ ਜੀ ਵੀ ਐਡਲੇਡ ਦੇ ਵਿੱਚ ਕੱਲ ਨੂੰ ਨਗਰ ਕੀਰਤਨ ਕੱਢਿਆ ਜਾ ਰਿਹਾ ਜੀ ਸਰਬੱਤ ਖਾਲਸਾ ਗੁਰਦੁਆਰਾ ਸਾਹਿਬ ਵੱਲੋਂ, ਤੇ ਉਹਦੇ ਬਾਰੇ ਚ ਜਿਹੜੀ ਜ਼ਿਆਦਾ ਡਿਟੇਲ ਆ ਤੁਸੀਂ ਉਹਨਾਂ ਦੇ ਪੋਸਟਰ ਤੋਂ ਜਾ ਕੇ ਜਾਂ ਫੇਸਬੁੱਕ ਤੇ ਬਹੁਤ ਜ਼ਿਆਦਾ ਸ਼ੇਅਰ ਹੋਇਆ ਉੱਥੋਂ ਤੁਸੀਂ ਲੈ ਸਕਦੇ ਹੋ ਵੀ ਕਿੱਥੋਂ ਚੱਲਣਾ ਕਿੱਥੇ ਜਾਣਾ। ਤੇ ਸਾਰਿਆਂ ਨੂੰ ਖੁੱਲਾ ਸੱਦਾ ਜੀ, ਜ਼ਰੂਰ ਪਹੁੰਚਿਓ, ਤੇ ਨਾਲ ਨਾਲ ਬੇਨਤੀ ਤੇ ਅਪੀਲ ਆ ਵੀ ਇਹ ਨਗਰ ਕੀਰਤਨ ਦਾ ਜਿਹੜਾ ਇੱਕ ਸਾਡਾ ਪ੍ਰੋਸੈਸ ਆ ਉਹਦਾ ਮਕਸਦ ਇਹ ਹੁੰਦਾ ਵੀ ਅਸੀਂ ਆਪਣਾ ਜਿਹੜਾ ਇੱਕ ਕਲਚਰ ਆ ਜਾਂ ਆਪਣੀ ਜਿਹੜੀ ਇੱਕ ਖੁਸ਼ੀ ਆ ਸਾਰੀ ਦੁਨੀਆਂ ਨੂੰ ਡਿਸਪਲੇ ਕਰਕੇ ਦਿਖਾਈਏ। ਤਾਂ ਇੱਥੇ ਸਾਡਾ ਇੱਕ ਅਖਲਾਕੀ ਫਰਜ਼ ਬਣ ਜਾਂਦਾ ਵੀ ਜਦੋਂ ਅਸੀਂ ਲੋਕਾਂ ਨੂੰ ਆਪਣਾ ਚੰਗਾ ਬਣ ਕੇ ਵਧੀਆ ਦਿਖਾਉਣਾ ਤਾਂ ਸਾਨੂੰ ਸਾਰਿਆਂ ਨੂੰ ਚੰਗੇ ਬਣ ਕੇ ਰਹਿਣਾ ਪਊਗਾ ਤੇ ਚੰਗੇ ਬਣ ਕੇ ਹੀ ਅਸੀਂ ਨਗਰ ਕੀਰਤਨ ਚ ਹਿੱਸਾ ਲਈਏ। ਮੈਂ ਇਹ ਨੀ ਕਹਿੰਦਾ ਅਸੀਂ ਮਾੜੇ ਆ, ਪਰ ਕਿਤੇ ਨਾ ਕਿਤੇ ਅਸੀਂ ਊਨ ਤਾਂ ਹੀ ਕਰ ਜਾਂਦੇ ਹਾਂ, ਪਾਰਕਿੰਗ ਕਰਨ ਵੇਲੇ, ਕਿਤੇ ਰਬਿਸ਼ ਸਿੱਟਣ ਵੇਲੇ, ਜਾਂ ਕੋਈ ਉੱਚੀ ਰੌਲਾ ਪਾਉਣ ਵਾਸਤੇ, ਜਾਂ ਹੋਰ ਆਂਢ ਗੁਆਂਢ ਨੂੰ ਤੰਗ ਕਰਨ ਵਾਸਤੇ। ਸੋ ਬੇਨਤੀ ਹੈ ਵੀ ਅੱਜ ਆਪਾਂ ਆਪਣਾ ਇੱਕ ਖਾਲਸਾ ਦੀ ਸਿਰਜਣਾ ਦਿਵਸ ਨੂੰ ਮਨਾਉਣਾ ਕੱਲ ਨੂੰ ਤੇ ਨਾਲੇ ਡਿਸਪਲੇ ਕਰਨਾ। ਸੋ ਇੱਕ ਏਡੇ ਸੱਭਿਅਕ ਤੇ ਇਹੋ ਜਿਹੇ ਢੰਗ ਨਾਲ ਕਰੀਏ ਵੀ ਉਹ ਜਿਹੜੀਆਂ ਦੂਜੀਆਂ ਕੌਮਾਂ ਦੇ ਉੱਤੇ ਛਾਪ ਛੱਡ ਜੇ ਤੇ ਉਹਨਾਂ ਨੂੰ ਲੱਗੇ ਵੀ ਹਾਂ ਵਾਕਈ ਯਾਰ ਕੋਈ ਕੌਮ ਆ ਜਿਹੜੀ ਆਸਟ੍ਰੇਲੀਆ ਦੇ ਕਦਰਾਂ ਕੀਮਤਾਂ ਨੂੰ ਵੀ ਧਿਆਨ ਚ ਰੱਖਦੀ ਆ ਤੇ ਆਪਣਾ ਵੀ ਬਹੁਤ ਅੱਗੇ ਵਧਣ ਦੀ ਜਿਹੜੀ ਉਹਨਾਂ ਚ ਸ਼ਮਤਾ ਤੇ ਉਹ ਦੇਸ਼ ਲਈ ਇੱਕ ਚੰਗੀ ਕੌਮ ਦੇ ਤੌਰ ਦੇ ਉੱਤੇ ਅਸੀਂ ਸਾਹਮਣੇ ਆਈਏ। ਸੋ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਆਪੋ ਆਪਣੇ ਡਿਸਿਪਲਿਨ ਚ ਰਹਿੰਦੇ ਹੋਏ ਪ੍ਰੋਪਰ ਢੰਗ ਨਾਲ ਜਿਹੜੇ ਨਗਰ ਕੀਰਤਨ ਦਾ ਹਿੱਸਾ ਬਣੀਏ ਤੇ ਆਪਾਂ ਨੂੰ ਇੱਕ ਚੰਗਾ ਪੱਖ ਲੋਕਾਂ ਨੂੰ ਦਿਖਾਈਏ। ਤੇ ਦੂਜਾ ਜਿਹੜੀ ਕਹਿ ਸਕਦੇ ਅਨਾਊਂਸਮੈਂਟ ਆ ਉਹ ਮਲਦੂਰੇ ਜੀ ਹੈ ਜੀ। ਮਲਦੂਰੇ ਦੇ ਵਿੱਚ ਵੀ ਜਿਹੜਾ ਨਵਾਂ ਗੁਰੂ ਘਰ ਬਣੇ ਆ ਜੀ ਤੇ ਉੱਥੇ ਜਿਹੜੀ ਵਿਸਾਖੀ ਦੇ ਮੌਕੇ ਤੇ ਅਖੰਡ ਪਾਠ ਰੱਖੇ ਗਏ ਆ ਜੀ ਤੇ ਉਹਨਾਂ ਦੇ ਭੋਗ ਪਾਏ ਜਾਣਗੇ ਕੱਲ ਨੂੰ ਤੇ ਇਸ ਕਰਕੇ ਉੱਥੇ ਵੀ ਮਲਦੂਰੇ ਦੀਆਂ ਸੰਗਤਾਂ ਵੱਲੋਂ ਸਪੈਸ਼ਲ ਜਿਹੜੀ ਰਿਕੁਐਸਟ ਆਈ ਆ ਤੇ ਉਹਨਾਂ ਨੇ ਕਿਹਾ ਵੀ ਜ਼ਰੂਰ ਜਿਹੜੀ ਵੀ ਸੰਗਤ ਨੇੜੇ ਵਸਦੀ ਆ ਜਾਂ ਜੋ ਵੀ ਆਉਣਾ ਚਾਹੇ ਮਲਦੂਰੇ ਉਹਨਾਂ ਨੂੰ ਖੁੱਲਾ ਸੱਦਾ ਜੀ। ਸੋ ਬੇਨਤੀ ਹੈ ਜੀ ਜਿਹੜਾ ਵੀ ਸੱਜਣ ਮਿੱਤਰ ਸਾਡੇ ਸੁਣਦੇ ਆ ਉਹ ਜ਼ਰੂਰ ਪਹੁੰਚਣ ਤੇ ਸੇਵਾ ਚ ਵੀ ਹਿੱਸਾ ਪਾਉਣ ਤੇ ਮੈਂ ਸਰਬਜੀਤ ਹੋਰਾਂ ਨੂੰ ਬੇਨਤੀ ਕਰਦਾ ਵੀ ਜੋ ਕੋਸ਼ਿਸ਼ ਕਰਨ ਜੇ ਕਮਲਜੀਤ ਹੋਰਾਂ ਨੂੰ 5 ਮਿੰਟ ਰੇਡੀਓ ਤੇ ਲੈ ਕੇ, ਹੋਰ ਕਮਲਜੀਤ ਗਰੇਵਾਲ ਸਾਹਿਬ ਨੂੰ ਲੈ ਕੇ ਜੇ ਤੁਸੀਂ ਹੋਰ ਜਾਣਕਾਰੀ ਲੋਕਾਂ ਤੱਕ ਦਿਓ ਤਾਂ ਜ਼ਿਆਦਾ ਵਧੀਆ ਤੇ ਤਾਂ ਕਿ ਉਹਦੇ ਨਾਲ ਕੀ ਆ ਜਿਹੜਾ ਮਲਦੂਰੇ ਵਰਗ ਕੇ ਛੋਟੇ ਸਟੇਸ਼ਨ ਤੇ ਜਿੱਥੇ ਹੁਣ ਸਿੱਖਇਜ਼ਮ ਫੈਲ ਰਿਹਾ ਤਾਂ ਉਹਦੇ ਵਿੱਚ ਆਪਾਂ ਵੀ ਕੋਈ ਆਪਣਾ ਯੋਗਦਾਨ ਪਾ ਸਕੀਏ ਤੇ ਉਹਨਾਂ ਨੂੰ ਲੋਕਾਂ ਤੱਕ ਜਿਹੜੀ ਗੱਲ ਆ ਉਹ ਪਹੁੰਚਾ ਸਕੀਏ। ਸੋ ਮੈਨੂੰ ਲੱਗਦਾ ਬੋਬੀ ਜੀ ਕੋਈ ਹੋਰ ਜੇ ਕੋਈ ਖਾਸ ਆ ਤਾਂ ਪੁੱਛ ਸਕਦੇ ਹੋ, ਪਰ ਇੰਨਾ ਹੀ ਕਾਫੀ ਆ।
ਖਾਸ ਤਾਂ ਨੀ ਜੀ, ਇੱਕ ਹੋਰ ਖਬਰ ਆਈ ਆ ਜਿਹੜੀ ਕਿ ਅਰਜਨਟਾਈਨਾ ਦੀ ਆ। ਕਹਿੰਦੇ ਕਿ 500 ਕਿਲੋ ਗਾਂਜਾ ਖਾ ਗਏ ਚੂਹੇ, ਤੇ ਖਬਰ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੀ ਆ ਕੀ ਆ। ਕਹਿੰਦੇ ਕਿ ਆਪਣੀ ਗਲਤੀ ਲੁਕਾਉਣ ਲਈ ਪੁਲਿਸ ਦੀਆਂ ਕਈ ਦਲੀਲਾਂ ਸੁਣੀਆਂ ਹੋਣਗੀਆਂ, ਪਰ ਅਰਜਨਟਾਈਨਾ ਵਿੱਚ ਇੱਕ ਥਾਣੇ ਦੇ ਅਧਿਕਾਰੀਆਂ ਨੇ ਦਲੀਲ ਦਿੱਤੀ ਹੈ ਕਿ ਉਹਨਾਂ ਦੇ ਗੋਦਾਮ ਵਿੱਚ ਰੱਖਿਆ 500 ਕਿਲੋਗ੍ਰਾਮ ਗਾਂਜਾ ਚੂਹੇ ਖਾ ਗਏ ਹਨ। ਇਸ ਮਾਮਲੇ ਵਿੱਚ ਉਹਨਾਂ ਨੇ 8 ਪੁਲਿਸ ਮੁਲਾਜ਼ਮ ਹਟਾ ਦਿੱਤੇ ਹਨ। ਅਸਲ ਵਿੱਚ ਇੱਥੋਂ ਦੇ ਇੱਕ ਸਰਕਾਰੀ ਗੋਦਾਮ ਵਿੱਚ ਪਿਛਲੇ ਦੋ ਸਾਲਾਂ ਤੋਂ 6000 ਕਿਲੋ ਗਾਂਜਾ ਰੱਖਿਆ ਗਿਆ ਸੀ, ਪਰ ਅਧਿਕਾਰੀਆਂ ਨੇ ਨਿਰੀਖਣ ਵਿੱਚ ਉੱਥੇ ਸਿਰਫ 5460 ਕਿਲੋ ਗਾਂਜਾ ਮਿਲਿਆ। ਪੁੱਛ ਗਿੱਛ ਤੇ ਪਤਾ ਲੱਗਾ ਤੇ ਉਹਨਾਂ ਨੇ ਆਹ ਜਿਹੜੀ ਚੂਹੇ ਵਾਲੀ ਦਲੀਲ ਆ ਜੀ ਇਹ ਦਿੱਤੀ ਆ। ਕੀ ਕਹੋਗੇ ਇਸ ਬਾਰੇ? ਕਿਉਂਕਿ ਪਹਿਲਾਂ ਵੀ ਕਹਿੰਦੇ ਕਿ ਨਾਈਜੀਰੀਆ ਵਿੱਚ ਪੁਲਿਸ ਨੇ ਕਿਹਾ ਸੀ ਕਿ ਗੁੰਮ ਹੋਏ $1,00,000 ਸੱਪ ਨਿਕਲ ਗਿਆ।
ਦੇਖੋ ਇਹ ਬਾਹਰਲੇ ਮੁਲਕਾਂ ਚ ਉਹਨਾਂ ਨੂੰ ਹਜੇ ਹੁਣ ਸੁਰਤ ਆਈ ਹੈ ਵੀ ਏਦਾਂ ਨੀ ਜਾਂਦੇ ਆ। ਸਾਡੇ ਤਾਂ ਬਹੁਤ ਪੁਰਾਣਾ ਚੱਲਦਾ ਇਹ, ਸਾਡੇ ਸ਼ਾਇਦ ਸਾਡੇ ਪੰਜਾਬੀਆਂ ਨੂੰ ਪਤਾ ਹੀ ਹੋਊਗਾ ਵੀ ਅਕਸਰ ਪੋਸਟ ਫੜਿਆ ਜਾਂਦਾ, ਫੀਮ ਫੜੀ ਜਾਂਦੀ ਹੈ, ਭੁੱਕੀ ਫੜੀ ਜਾਂਦੀ ਹੈ ਥਾਣਿਆਂ ਦੇ ਵਿੱਚ, ਫਿਰ ਉਹਨਾਂ ਨੂੰ ਸੀਲ ਕਰਕੇ ਰੱਖ ਦਿੱਤਾ ਜਾਂਦਾ ਤੇ ਉਹ ਸੀਲ ਕਰਕੇ ਰੱਖ ਕੇ ਉਹਨਾਂ ਨੂੰ ਜਦੋਂ ਤਰੀਕ ਪੈਂਦੀ ਉਹ ਕੇਸ ਚੱਲਦਾ ਤੇ ਤਰੀਕ ਦੇ ਉੱਤੇ ਬਕਾਇਦਾ ਲਿਆਇਆ ਲਿਜਾਇਆ ਜਾਂਦਾ, ਜੱਜ ਤੇ ਪੇਸ਼ ਕੀਤਾ ਜਾਂਦਾ। ਮੰਨ ਲਓ 10 ਬੋਰੀਆਂ ਭੁੱਕੀ ਦੀਆਂ ਫੜੀਆਂ ਗਈਆਂ, ਉਹ ਥਾਣੇ ਚ ਰੱਖ ਲੈਂਦੇ ਆ, ਫਿਰ ਜਿਵੇਂ ਜਿਵੇਂ ਉਹ ਕੇਸ ਚੱਲਦਾ ਸਾਲਾਂ ਵਧੀ ਤਾਂ ਉਹ ਭੁੱਕੀ ਟਰੈਵਲ ਕਰਦੀ ਆ, ਅਕਸਰ ਟਰੈਵਲ ਕਰਦੀ ਆ, ਆਉਂਦੀ ਜਾਂਦੀ ਆ। ਪਰ ਹੁਣ ਭੁੱਕੀ ਆ ਬੋਰੀ ਦੇ ਵਿੱਚ ਹੁੰਦੀ ਆ, ਉਹਨੂੰ ਸੀਲ ਮੂਹਰਲੇ ਪਾਸੇ ਲਾ ਦਿੰਦੇ ਆ, ਪਿਛਲੇ ਪਾਸੇ ਉਹਦੇ ਚ ਮੋਹਰਾ ਕੱਢ ਕੇ ਤੇ ਬੋਰੀ ਦੇ ਵਿੱਚੋਂ ਸਾਰਾ ਭੁੱਕੀ ਕੱਢ ਕੇ ਵੇਚ ਦਿੱਤੀ ਜਾਂਦੀ ਆ ਤੇ ਉਹਦੇ ਵਿੱਚ ਲੱਕੜ ਦਾ ਬੂਰਾ ਪਾ ਦਿੰਦੇ ਆ ਤੇ ਲੱਕੜ ਦਾ ਬੂਰਾ ਉਦੋਂ ਬਾਅਦ ਫਿਰ ਕਈ ਸਾਲ ਟਰੈਵਲਿੰਗ ਕਰਦਾ ਰਹਿੰਦਾ, ਕੋਰਟ ਚ ਜਾਂਦਾ ਆਉਂਦਾ, ਕੋਰਟ ਜਾਂਦਾ ਆਉਂਦਾ, ਜੋ ਸਜ਼ਾ ਹੋ ਜਾਂਦੀ ਆ ਫਿਰ ਉਦੋਂ ਉਹਨੂੰ ਕਿਹਾ ਜਾਂਦਾ ਵੀ ਇਹਨੂੰ ਡਿਸਟਰੋਏ ਕਰ ਦਿਓ ਤੇ ਫਿਰ ਉਹ ਕਾਗਜ਼ਾਂ ਦੇ ਵਿੱਚ ਉਹਨੂੰ ਖਤਮ ਕਰ ਦਿੱਤਾ ਜਾਂਦਾ, ਵੈਸੇ ਤਾਂ ਪਹਿਲਾਂ ਹੀ ਖਤਮ ਹੋ ਚੁੱਕਿਆ ਹੁੰਦਾ। ਸੋ ਇੰਡੀਆ ਦੇ ਵਿੱਚ ਤਾਂ ਇਹ ਫਾਰਮੂਲਾ ਬਹੁਤ ਪਹਿਲਾਂ ਤੋਂ ਵਰਤਿਆ ਜਾ ਰਿਹਾ, ਅਰਜਨਟੀਨਾ ਵਾਲਿਆਂ ਨੂੰ ਹੁਣ ਸੁਰਤ ਆਈ ਹੈ, ਵੱਖਰੀ ਗੱਲ ਆ
ਜੀ। ਜੋ ਅੱਗੇ ਬ੍ਰਦਰ ਭਿੰਦਰ ਕਿਸ਼ਨਪੁਰੀਆ ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ ਜਿੱਥੇ ਲਿਖਿਆ ਹੋਇਆ ਕਿ ਅਖੇ ਜੀ ਸਿੱਕਾ ਪੰਚੋ ਫੇਕਤਾ, ਅੱਗੋਂ ਸਿੱਕਾ ਕਿਹੜਾ ਧਰਮ ਲਈ ਕੀਰਤਨ ਕਰਦਾ ਸੀ, ਉਹ ਤਾਂ ਪਹਿਲਾਂ ਹੀ ਮੂਰਤੀ ਭਗਤ ਸੀ। Someone posted this photo on Facebook, but about you. So, ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਜੇ ਤੁਸੀਂ ਦੇਖ ਸਕਦੇ ਹੋ ਤਾਂ ਦੇਖ ਲਓ ਤੇ ਨਹੀਂ ਤਾਂ ਫਿਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਮਿੰਟੂ ਭਾਜੀ ਨਾਲ ਜ਼ਰੂਰ ਗੱਲ ਕਰਨਾ ਜੀ ਇਸ ਬਾਰੇ, ਸਿੱਧੂ ਭਾਜੀ ਨਾਲ।
ਬਿਲਕੁਲ ਜੀ, ਮੈਂ ਬਿਲਕੁਲ ਜੀ ਪਹਿਲਾਂ ਹੀ ਦੱਸ ਦਿੱਤਾ ਵੀ ਜਿਹੜਾ ਉਹ ਇੱਕ ਕਮਰਸ਼ੀਅਲ ਬੰਦਾ ਬਿਜ਼ਨਸਮੈਨ ਆ, ਉਹਨੂੰ ਕੋਈ ਫਰਕ ਨੀ ਪੈਂਦਾ ਇਹਨਾਂ ਚੀਜ਼ਾਂ ਨਾਲ ਪੰਥ ਚ ਸਿੱਖਣ ਦੇ। ਉਹ ਤਾਂ ਇਸ ਐਂਗਲ ਤੋਂ ਦੇਖਦੇ ਆ ਵੀ ਸਾਡੀ ਮਸ਼ਹੂਰੀ ਹੋ ਰਹੀ ਆ ਹੁਣ ਵੀ, ਅਸੀਂ ਨਿਊਜ਼ ਖਬਰਾਂ ਚ ਆ ਗਏ। ਕੱਲ ਤੱਕ ਹਰਿੰਦਰ ਸਿਰਕੇ ਨੂੰ ਕੌਣ ਜਾਣਦਾ ਸੀ, ਅੱਜ ਉਹਦੀਆਂ ਫੋਟੋ ਗੂਗਲ ਤੇ ਭਾਲ ਭਾਲ ਸਾਰੇ ਦੇਖੀ ਜਾਂਦੇ ਆ। ਸੋ ਇਹ ਇੱਕ ਸਟੰਟ ਹੁੰਦੇ ਆ, ਪਬਲਿਸਿਟੀ ਸਟੰਟ ਹੁੰਦੇ ਆ, ਉਹਨਾਂ ਨੂੰ ਇਹ ਵਰਤਣਾ ਪਸੰਦ ਕਰਦੇ ਆ। ਸੋ ਇੱਥੇ ਇਹ ਵੀ ਵਰਤਿਆ ਗਿਆ। ਹੁਣ ਦੁੱਖ ਇਸ ਗੱਲ ਦਾ ਵੀ ਇਹ ਫਿਲਮ ਰਿਲੀਜ਼ ਹੋ ਰਹੀ ਆ ਫਰਾਈਡੇ ਨੂੰ, ਇਹ ਹੋਣੀ ਨੀ ਚਾਹੀਦੀ ਸੀ, ਕਿਉਂਕਿ ਜੇ ਰਿਲੀਜ਼ ਹੁੰਦੀ ਆ ਤਾਂ ਕਿਤੇ ਨਾ ਕਿਤੇ ਜਿਹੜਾ ਵਿਰੋਧੀ ਧੜਾ ਜਿਹੜਾ ਇਸ ਨੂੰ ਚਾਹੁੰਦਾ ਪ੍ਰਮੋਟ ਕਰਨਾ, ਉਹ ਇਹਨੂੰ ਕਮਰਸ਼ੀਅਲ ਵੀ ਹੈਲਪ ਕਰਨਗੇ ਕਿਸੇ ਨਾ ਕਿਸੇ ਰੂਪ ਚ, ਤੇ ਇਹ ਆਪਦੇ ਪੈਸੇ ਵਾਪਸ ਕਰਨ ਵਿੱਚ ਕਾਮਯਾਬ ਹੋ ਜੂਗਾ। ਸੋ ਜੇ ਇਸ ਫਿਲਮ ਨੂੰ ਉਦੋਂ ਪਹਿਲਾਂ ਰੋਕ ਲੱਗ ਜਾਂਦੀ ਤਾਂ ਇਹਨੂੰ ਬਹੁਤ ਵੱਡਾ ਨੁਕਸਾਨ ਲੱਗਦਾ, ਤਾਂ ਜਾ ਕੇ ਫਿਰ ਇਹਨੂੰ ਜਾਣਨਾ ਪੈਂਦਾ ਵੀ ਹਾਂ ਮੈਂ ਕਿੱਥੇ ਕੀ ਗਲਤੀ ਕੀਤੀ ਸੀ। ਸੋ ਇਹ ਤਾਂ ਇੱਕ ਇਹਨਾਂ ਲੋਕਾਂ ਲਈ ਪਬਲਿਸਿਟੀ ਸਟੰਟ ਤੋਂ ਸਿਵਾਏ ਹੋਰ ਕੁਛ ਨੀ
ਜੀ। ਸੁਬਰਾਜ ਸਾਹਿਬ, ਖਬਰਾਂ ਦੇ ਵਿੱਚ ਇੰਨਾ ਹੀ, ਤੇ ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਡੇ ਘਰ ਵਿੱਚ ਗੈਸਟ ਆਏ ਹੋਏ ਆ, ਸੋ ਅਸੀਂ ਤੁਹਾਡਾ ਬਾਲਾ ਟਾਈਮ ਨਹੀਂ ਲੈਂਦੇ, ਤੇ ਤੁਸੀਂ ਜੇ ਕੋਈ ਹੋਰ ਗੱਲਬਾਤ ਜਾਂ ਕੋਈ ਹੋਰ ਖਬਰਸਾਰ ਜਾਂ ਸੁਨੇਹਾ ਕੋਈ ਹੋਰ ਦੇਣਾ ਚਾਹੋ ਤਾਂ ਜ਼ਰੂਰ ਦੱਸੋ ਜੀ।
ਬਿਲਕੁਲ ਜੀ, ਮੈਂ ਮੇਰੇ ਕੋਲ ਨਾ ਕਬੱਡੀ ਦੇ ਮਾਮਲੇ ਚ ਬਹੁਤ ਸਾਰੇ ਜਾਣਕਾਰੀ ਲੋਕ ਮੰਗ ਰਹੇ ਆ ਵੀ ਕਬੱਡੀ ਦਾ ਜਿਹੜੀ ਪ੍ਰੈਸ ਰਿਲੀਜ਼ ਹੋਣਾ ਸੀ ਕਦੋਂ ਹੋਣਾ। ਸੋ ਕੋਸ਼ਿਸ਼ ਆ ਜੀ ਅੱਜ ਸ਼ਾਇਦ ਪ੍ਰੈਸ ਰਿਲੀਜ਼ ਹੋ ਜੇ, ਤੇ ਜਦੋਂ ਵੀ ਪ੍ਰੈਸ ਰਿਲੀਜ਼ ਹੁੰਦਾ ਸਾਰੇ ਕਿਤੇ ਭੇਜਦੇ ਆ, ਤੇ ਮੈਨੂੰ ਲੱਗਦਾ ਅੱਜ ਲਾਈਵ ਪ੍ਰਾਈਮ ਫੋਕਸ ਦੇ ਵਿੱਚ ਵੀ ਮੈਨੂੰ ਆਉਣ ਦਾ ਮੌਕਾ ਮਿਲੂਗਾ। ਜੋ ਦਿਨੇ 1:30 ਵਜੇ ਤਕਰੀਬਨ ਸ਼ੋ ਆ, ਉੱਥੇ ਤੁਸੀਂ ਸੁਣ ਸਕਦੇ ਹੋ। ਜਦੋਂ ਪਹਿਲਾਂ ਪ੍ਰੈਸ ਰਿਲੀਜ਼ ਹੋ ਗਿਆ ਤਾਂ ਜ਼ਰੂਰ ਉੱਥੇ ਵੀ ਸਾਰੇ ਖੁਲਾਸੇ ਕਰਾਂਗੇ। ਤੇ ਦੂਜਾ ਜਿਹੜਾ ਪ੍ਰਾਈਮ ਏਸ਼ੀਆ ਦੀ ਟੀਮ ਇੱਥੇ ਆਈ ਹੋਈ ਹੈ ਜੀ, ਤੇ ਉਹਨਾਂ ਦੇ ਜਿਹੜੇ ਨਗਰ ਕੀਰਤਨ ਨੂੰ ਜਿਹੜਾ ਐਡੀਲੇਡ ਨੂੰ ਲਾਈਵ ਕੀਤਾ ਜਾਊਗਾ ਪ੍ਰਾਈਮ ਏਸ਼ੀਆ ਤੇ, ਇਹ ਵੀ ਸਾਡੀ ਪ੍ਰਾਪਤੀ ਆ। ਤੇ ਬਾਕੀ ਤਕਰੀਬਨ ਨਾਲ ਨਾਲ ਤੁਸੀਂ ਦੇਖ ਹੀ ਰਹੇ ਹੋ ਜਿਵੇਂ ਜਿਵੇਂ ਜਿੱਥੇ ਜਿੱਥੋਂ ਦੀ ਪ੍ਰਾਈਮ ਏਸ਼ੀਆ ਟੀਮ ਜਾ ਰਹੀ ਆ, ਉਹ ਆਪਣਾ ਲਾਈਵ ਦਿਖਾਉਂਦੇ ਜਾ ਰਹੇ ਆ ਆਸਟ੍ਰੇਲੀਆ ਨੂੰ, ਤੇ ਬਹੁਤ ਸਾਰਾ ਭਰਮਾ ਹੁੰਗਾਰਾ ਵਰਲਡ ਵਾਈਡ ਮਿਲ ਰਿਹਾ, ਜਿਹੜੇ ਕਹਿ ਰਹੇ ਆ ਵੀ ਹਾਂਜੀ ਵਾਕਈ ਆਸਟ੍ਰੇਲੀਆ ਦੀ ਲਾਈਫ ਆ ਜਿਹੜੀ ਜਾਂ ਜਿਹੜੀ ਇੱਥੋਂ ਦਾ ਸਿਸਟਮ ਆ ਉਹ ਕਾਫੀ ਵਧੀਆ ਸਲਾਹਿਆ ਜਾ ਰਿਹਾ। ਸੋ ਇਸ ਸਿਸਟਮ ਨੂੰ ਆਪਾਂ ਬਣਾਈ ਰੱਖੀਏ, ਇਹੀ ਯਾਦ ਲਈਏ ਤਾਂ ਕਿ ਜਿਹੜੀ ਸਾਡੀ ਸ਼ੋਭਾ ਦੁਨੀਆਂ ਭਰ ਦੇ ਵਿੱਚ ਹੋ ਰਹੀ ਆ ਉਹਨੂੰ ਖੱਟ ਕੇ ਰੱਖੀਏ, ਨਾ ਕਿ ਉਹਨੂੰ ਵਿਗਾੜੀਏ। ਸੋ ਬਸ ਹੁਣ ਤੋਂ ਥੋੜੀ ਦੇਰ ਬਾਅਦ ਹੀ ਜਿਹੜਾ ਰਿਵਰਲੈਂਡ ਤੋਂ ਤਕਰੀਬਨ ਫੇਰ ਲਾਈਵ ਹੋਣਗੇ, ਤੇ ਰਿਵਰਲੈਂਡ ਦੀ ਜਿਹੜੀ ਅੱਜ ਸਾਰੇ ਦਿਨ ਝਾਤੀ ਮਾਰ ਕੇ ਹੋਏ ਆਥਣ ਨੂੰ ਐਡੀਲੇਡ ਪਹੁੰਚਣਾ ਚ, ਤੇ ਫੇਰ ਆਪਾਂ ਜਿਹੜੇ ਦਿਨੇ ਲਾਈਵ ਸ਼ੋ ਵੀ ਕਰਨਾ। ਸੋ ਜਿਹੜੇ ਵੀ ਸਰੋਤੇ ਵਿਹਲੇ ਆ ਜਾਂ ਵਿਹਲੇ ਟਾਈਮ ਕੱਢ ਸਕਦੇ ਹੋ ਜ਼ਰੂਰ ਇਹਨਾਂ ਨੂੰ ਸੁਣਿਓ, ਤੇ ਕੱਲ ਨੂੰ ਨਗਰ ਕੀਰਤਨ ਅਟੈਂਡ ਕਰਿਓ, ਮਲਦੂਰੇ ਵਾਲੀ ਸੰਗਤ ਉੱਥੇ ਵਿਸਾਖੀ ਅਟੈਂਡ ਕਰੋ। ਸੋ ਇੰਨੇ ਸ਼ਬਦਾਂ ਨਾਲ ਮੈਨੂੰ ਇਜਾਜ਼ਤ ਦਿਓ ਜੀ, ਤੁਸੀਂ ਜਾਰੀ ਰੱਖੋ ਪ੍ਰੋਗਰਾਮ, ਰੱਬ ਰਾਖਾ।
ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ। ਲਓ ਜੀ, ਇਹ ਸਨ ਮਿੰਟੂ ਬਰਾੜ ਜੀ ਰਿਵਰਲੈਂਡ ਤੋਂ, ਜਿਨ੍ਹਾਂ ਨੇ ਕਿ ਖਬਰਾਂ ਬਾਰੇ ਤੁਹਾਡੀ ਕਾਫੀ ਗੱਲਬਾਤ ਆਪਣੀ ਹੋਈ ਹੈ ਜੀ। ਖਬਰਾਂ ਬਾਰੇ ਜਿਹੜੇ ਤੁਹਾਡੇ ਸਵਾਲ ਸੀ ਉਹਨਾਂ ਦੇ ਜਵਾਬ ਵੀ ਤੁਹਾਨੂੰ ਮਿਲ ਗਏ, ਤੇ ਹੁਣ ਪ੍ਰੋਗਰਾਮ ਦੇ ਵਿੱਚ ਆਪਾਂ ਇੱਕ ਗਾਣਾ ਵੀ ਸੁਣ ਲਈਏ, ਤੇ ਉਸ ਤੋਂ ਬਾਅਦ ਮੈਸੇਜ ਵੀ ਕਾਫੀ ਆਏ ਹੋਏ ਆ, ਉਹ ਵੀ ਜ਼ਰੂਰ ਸੁਣਾਂਗੇ। ਸੋ ਗਾਣਾ ਆਪਾਂ ਸੁਣਦੇ ਹਾਂ ਜੀ ਅੜਬ ਜੱਟੀ, ਨਿਸ਼ਾ ਮਾਨੋ ਦਾ, ਬੜਾ ਪਿਆਰਾ ਜਿਹਾ ਸੌਂਗ ਆ। ਤੇ ਇੱਧਰ ਮੇਰੀ ਭੈਣ ਕੁਲਦੀਪ ਕੌਰ ਵੀ ਪ੍ਰੋਗਰਾਮ ਦੇ ਵਿੱਚ ਪਹੁੰਚ ਚੁੱਕੀ ਆ। ਸੋ ਜਾਣ ਤੋਂ ਪਹਿਲਾਂ ਜੀ, ਗਾਣਾ ਸੁਣਨ ਤੋਂ ਪਹਿਲਾਂ ਇੱਕ ਬੁਝਾਰਤ ਜਿਹੜੀ ਮੈਂ ਪਾਈ ਸੀ ਇੱਕ ਵਾਰੀ ਫਿਰ ਤੋਂ ਮੈਂ ਰਿਪੀਟ ਕਰ ਦਿੰਦੀ ਹਾਂ। ਨਾ ਕੇਲੇ ਦਾ ਛਿਲਕਾ, ਨਾ ਕੋਈ ਵੱਟਾ ਅੜਕੇ, ਨਾ ਮੇਰੀ ਚੱਪਲ ਟੁੱਟੀ, ਪਰ ਡਿੱਗਿਆ ਮੈਂ ਧੜਮ ਕਰਕੇ। ਸੋ ਦੱਸ ਦਿਓ ਜੀ ਇਸ ਦਾ ਜਵਾਬ ਕੀ ਆ, ਤੇ ਜੇ ਪਰਚੀ ਚਾਹੀਦੀ ਹੋਈ ਦੱਸ ਦਿਓ ਮੈਨੂੰ, ਮੈਸੇਜ ਕਰਕੇ ਦੱਸ ਦਿਓ ਵੀ ਬਹੁਤ ਪਰਚੀ ਦੇ ਦਿਓ, ਆਪਾਂ ਪਰਚੀ ਤੁਹਾਨੂੰ ਥੋੜੀ ਜਿਹੀ ਦੱਸ ਦਾਂਗੇ ਵੀ ਕੀ ਹੁੰਦੀ ਆ। ਬਟ ਇਹਦਾ ਜਿਹੜਾ ਜਵਾਬ ਆ ਜੀ ਇਸ ਬੁਝਾਰਤ ਆ, ਉਹਦੇ ਬਾਰੇ ਵੱਡੇ ਤੋਂ ਲੈ ਕੇ ਛੋਟੇ ਬੱਚੇ ਤੱਕ ਸਾਰੇ ਜਾਣਦੇ ਆ ਕਿ ਇਸਦਾ ਜਵਾਬ ਕੀ ਆ। ਥੋੜੀ ਜਿਹੀ ਦਿਮਾਗ ਦੇ ਘੋੜੇ ਦੜਾਓ ਤੇ ਤੁਹਾਨੂੰ ਪਤਾ ਵੀ ਲੱਗ ਜਾਣਾ ਕਿ ਇਹ ਕੀ ਚੀਜ਼ ਹੋ ਸਕਦੀ ਆ। ਸੋ ਲਓ ਜੀ ਇੱਕ ਗਾਣਾ ਸੁਣਦੇ ਆ ਨਿਸ਼ਾ ਬਾਨੂ ਦੀ ਆਵਾਜ਼ ਦੇ ਵਿੱਚ ਅੜਬ ਜੱਟੀ, ਤੇ ਫਿਰ ਉਸ ਤੋਂ ਬਾਅਦ ਮਿਲਦੇ ਆ ਤੁਹਾਡੇ ਮੈਸੇਜ ਦੇ ਨਾਲ।
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ आईफोन अते एंड्रॉयड दी एप्लीकेशंस एप स्टोर तो डाउनलोड करके उस विच सानू सुनो। तुहानू रेडियो दे नाल अखबार पॉडकास्ट वधिया वीडियो लेख दरबार साहिब अते होर गुरधामां दा लाइव कीर्तन सुनन अते देखण नू मिलेगा। ऐप विचों ही सीधा सुनेहा कल सकोगे। आज ही साडियां एप्स इंस्टॉल करो। धन्नवाद।
अपनी नौ दी जती दी उन्नी ही हुंदी आ। कहंदे ना कि कुड़ियां कुवारियां नूं धुप्पां विच साड़ियां नूं तू ही कर पिपला कोई छां वे नाले उस देश भेजी वे तू ठंडिया हवावां जेडे देश च वसेंदी मेरी मां वे। तो वाकई जी जिथे मां वसदी आ जेडे देश दे विच मां रहिंदी आ उस देश दी हवा ते उस देश दी मिट्टी चो जेडी एक खुशबू आंदी हुंदी आ ना उहदा अलग ही स्वाद हुंदा ते अलग ही ओह नजारा हुंदा वा। सो बहुत मिस करदे आ जी असीं परदेसां दे विच अपने उहनां अपणियां नूं ते उहनां ठंडियां हवावां नूं ते उहनां मिट्टी दीआं खुशबूआं नूं। सो बिलकुल ਪਰਦੇਸਾਂ ਦੀ ਅਸੀਂ ਗੱਲ ਕੀਤੀ ਸੀ, ਅਸੀਂ ਕਹਿੰਦੇ ਆ ਨਾ ਕਿ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਨੂੰ ਆਉਣ ਵਾਲੀ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਤੇ ਆਪਣੇ ਕਲਚਰ ਦੇ ਨਾਲ ਜੋੜਨਾ ਚਾਹੁੰਦੇ ਹਾਂ। ਸੋ ਬਿਲਕੁਲ ਜੀ, ਕਰਨਾ ਵੀ ਏਦਾਂ ਚਾਹੀਦਾ ਤੇ ਇਸੇ ਦੇ ਲਈ ਅਸੀਂ ਪਰਦੇਸਾਂ ਦੇ ਵਿੱਚ ਸਾਡੇ ਕਈ ਸੰਸਥਾਵਾਂ ਬਣੀਆਂ ਨੇ, ਕਈ ਸਾਡੇ ਜਿਹੜੇ ਮਾਨਯੋਗ ਆ ਜਿਹੜੇ ਕਿ ਕਾਫੀ ਟਾਈਮ ਤੋਂ ਇੱਥੇ ਆਏ ਹੋਏ ਨੇ, ਜਿੱਦਾਂ ਕਿ ਸਿੱਖ ਗੇਮਸ ਹੋ ਰਹੀਆਂ ਨੇ, ਕਈ ਮੇਲਾ ਮੇਲਿਆਂ ਦਾ ਕਲਚਰ ਇਵੈਂਟ, ਵਿਸਾਖੀ ਮੇਲਾ ਹੋ ਰਿਹਾ ਵਾ ਕੱਲ ਸਾਡੇ ਇੱਥੇ ਬ੍ਰਿਸਬਨ ਦੇ ਵਿੱਚ ਵੀ, ਤੇ ਨਗਰ ਕੀਰਤਨ ਵੀ ਜਿਸ ਤਰ੍ਹਾਂ ਕਿ ਮਿੰਟੂ ਭਾਜੀ ਦੱਸ ਗਏ ਆ ਮਲਡੂਰਾ ਵਿੱਚ ਤੇ ਰਿਵਰਲੈਂਡ ਦੇ ਵਿੱਚ ਜਾਂ ਉਹਨਾਂ ਦੇ ਏਰੀਏ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਕੱਲ ਹੋ ਰਹੇ ਆ। ਸੋ ਬਹੁਤ ਵਧੀਆ ਗੱਲ ਆ ਜੀ, ਪਤਾ ਲੱਗਦਾ, ਕਿਉਂਕਿ ਜਦੋਂ ਏਦਾਂ ਦੇ ਸਮਾਗਮ ਹੁੰਦੇ ਆ ਜਾਂ ਏਦਾਂ ਦੀਆਂ ਕੋਈ ਵੀ ਗਤੀਵਿਧੀਆਂ ਹੁੰਦੀਆਂ ਨੇ ਤਾਂ ਕੋਈ ਬੱਚੇ ਵੀ ਪੁੱਛਦੇ ਆ ਤੇ ਲੋਕ ਜਿਸ ਤਰ੍ਹਾਂ ਦੇ ਇੱਥੋਂ ਦੇ ਆਸਟ੍ਰੇਲੀਅਨ ਆ ਕਿ ਇਹਦਾ ਮੀਨਿੰਗ ਕੀ ਆ, ਇਹ ਕਿਉਂ ਹੋ ਰਹੇ ਆ। ਸੋ ਉਹ ਵਧੀਆ ਹੁੰਦਾ ਜੀ, ਅਸੀਂ ਆਪਣੀਆਂ ਜੜ੍ਹਾਂ ਇਹਨਾਂ ਪਰਦੇਸਾਂ ਦੇ ਵਿੱਚ ਵੀ ਮਜ਼ਬੂਤ ਕਰ ਰਹੇ ਹਾਂ। ਪਰ ਇਹਨਾਂ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਕੁਝ ਕੁ ਹੋਰ ਗੱਲਾਂ ਵੀ ਆ ਜੀ, ਜਿਹੜੀਆਂ ਕਿ ਅਸੀਂ ਅਣਗੌਲੀਆਂ ਕਰ ਰਹੇ ਹਾਂ। ਪਿੱਛੇ ਜੀ ਮੈਂ ਦੇਖਿਆ ਸੀ ਫੇਸਬੁੱਕ ਤੇ ਬੜਾ ਟ੍ਰੈਂਡ ਆਇਆ, ਕੋਈ ਸੋਹਣਾ ਗਾਣਾ ਆਉਂਦਾ, ਛੋਟੇ ਛੋਟੇ ਬੱਚੇ ਭੰਗੜੇ ਪਾ ਪਾ ਕੇ ਉਹਨਾਂ ਦੀਆਂ ਬੜੀਆਂ ਵੀਡੀਓਜ਼ ਬਣ ਰਹੀਆਂ ਨੇ। ਸੋ ਇੱਕ ਵੀਡੀਓ ਮੈਂ ਵੀ ਦੇਖੀ ਜਿਸ ਦੇ ਵਿੱਚ ਲਿਖਿਆ ਸੀਗਾ ਕਿ ਜਿਹੜੇ ਸਾਡੇ ਬੱਚੇ ਆ, ਸਾਡਾ ਫਿਊਚਰ ਆ, ਉਹ ਕੀ ਸਿੱਖ ਰਹੇ ਨੇ, ਤੇ ਜਿਹੜੇ ਇੱਥੋਂ ਦੇ ਆਸਟ੍ਰੇਲੀਅਨ, ਚਾਈਨੀਜ਼ ਜਾਂ ਫਿਰ ਹੋਰ ਮੁਲਕਾਂ ਦੇ ਬੱਚੇ ਆ, ਉਹ ਇਸ ਦੇ ਵਿੱਚ ਕੀ ਸਿੱਖ ਰਹੇ ਨੇ। ਸੋ ਫੋਟੋਆਂ ਬੜੀਆਂ ਸੋਹਣੀਆਂ ਤਰੀਕੇ ਨਾਲ ਪਾਈਆਂ ਹੋਈਆਂ ਸੀ ਕਿ ਜਿਹੜੇ ਚਾਈਨੀਜ਼ ਲੋਕ ਆ ਜਾਂ ਚਾਈਨੀਜ਼ ਬੱਚੇ ਆ, ਉਹ ਛੋਟੀਆਂ ਮੋਟੀਆਂ ਬੱਚਿਆਂ ਵਾਲੀਆਂ ਆਊਟਡੋਰ ਗੇਮਸ ਕਰ ਰਹੇ ਆ, ਤੇ ਸਾਡੇ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਗਿੱਧਾ, ਭੰਗੜਾ ਜਾਂ ਫਿਰ ਇੱਦਾਂ ਦੇ ਡਾਂਸਾਂ ਤੋਂ ਹੀ ਦੇਰ ਨਹੀਂ ਮਿਲਦੀ। ਸੋ ਠੀਕ ਆ ਜੀ, ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਰੋਲ, ਅਹਿਮ ਹਿੱਸਾ ਵਾ, ਕਿਉਂਕਿ ਕਹਿੰਦੇ ਆ ਨਾ ਕਿ ਜਿਹਨੂੰ ਭੰਗੜਾ ਨਾ ਆਵੇ ਕਾਹਦਾ ਗੱਭਰੂ, ਤੇ ਜਿਹੜੀ ਨੱਚਣਾ ਨਾ ਜਾਣੇ ਮੁਟਿਆਰ ਨਹੀਂ। ਸੋ ਵਾਕਈ ਜੀ, ਗਿੱਧਾ ਤੇ ਭੰਗੜਾ ਸਾਡੇ ਖੂਨਦਾਨ ਦੇ ਵਿੱਚ ਸਮਾਏ ਹੋਏ ਆ, ਤੇ ਕਹਿੰਦੇ ਆ ਨਾ ਕਿ ਜਦੋਂ ਤਾਲ ਭੰਗੜੇ ਦਾ ਢੋਲ ਵੱਜਦਾ ਵਾ ਤੇ ਜਾਂ ਫਿਰ ਗਿੱਧੇ ਦੀ ਤਾੜੀ ਵੱਜਦੀ ਹੈ ਤਾਂ ਮੱਲੋ ਮੱਲੀ ਪੈਰ ਥਿੜਕਾਉਂਦੇ ਆ। ਤੋ ਇਸ ਤੋਂ ਇਲਾਵਾ ਤੁਸੀਂ ਦੱਸੋ ਜੀ, ਇਹ ਸਾਡੀ ਜ਼ਿੰਦਗੀ ਦਾ ਇੱਕ ਪਾਰਟ ਨੇ, ਪਰ ਕੀ ਅਸੀਂ ਬੱਚਿਆਂ ਨੂੰ ਸਿਰਫ ਇਹੀ ਸਿਖਾਉਣਾ ਵਾ? ਕੀ ਸਾਡੀ ਆਉਣ ਵਾਲੀ ਜਨਰੇਸ਼ਨ ਸਿਰਫ ਇਸੇ ਦੇ ਬੇਸ ਤੇ ਰਹਿ ਜੂਗੀ? ਕੀ ਅਸੀਂ ਇਸ ਤਰ੍ਹਾਂ ਕਰਕੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਰਹੇ ਹਾਂ ਜਾਂ ਫਿਰ ਖੋਖਲਾ ਕਰ ਰਹੇ ਹਾਂ? ਸੋ ਜ਼ਰੂਰ ਜੀ, ਆਪੋ ਆਪਣੇ ਇਸ ਬਾਰੇ ਵਿਚਾਰ ਦਿਓ ਤੇ ਆਪਾਂ ਤੁਹਾਡੇ ਮੈਸੇਜ ਵੀ ਲੈਂਦੇ ਰਹੀਏ, ਕਿਉਂਕਿ ਮੇਰੀਆਂ ਗੱਲਾਂ ਮੈਂ ਜਿਹੜੀਆਂ ਉਹ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਨੇ। ਸੋ ਮੇਰੀ ਭੈਣ ਕੁਲਦੀਪ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਕਹਿੰਦੇ ਵਾਹਿਗੁਰੂ ਜੀ ਕੀ ਫਤਿਹ। ਬੋਵੀ ਭੈਣੀ ਸਰਬਜੀਤ ਵੀਰ ਜੀ ਨੂੰ ਤੇ ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਕਿ ਤੁਹਾਡਾ ਸਾਰਿਆਂ ਦਾ ਜਿਹੜਾ ਸਮਾਂ ਉਹ ਸੁੱਖ ਦਾ ਬਤੀਤ ਹੋਵੇ, ਇਹੀ ਅਰਦਾਸ ਕਰਦੇ ਆ, ਤੇ ਗੁਰੂ ਸਾਹਿਬ ਆਪ ਜੀ ਤੇ ਕਿਰਪਾ ਕਰਨ। ਸੋ ਕਹਿੰਦੇ ਕਿ ਧਰਤੀ ਦਾ ਭਾਰ ਸਾਂਭ ਲੈਂਦੀਆਂ ਨੇ ਚੁੰਨੀਆਂ, ਤੇ ਅੰਬਰਾਂ ਨੂੰ ਅਣਖੀ ਜੋ ਸ਼ਮਲੇ। ਕਿਆ ਬਾਤ ਆ ਜੀ, ਧਰਤਾਂ ਦਾ ਭਾਰ ਸਾਂਭ ਲੈਂਦੀਆਂ ਨੇ ਚੁੰਨੀਆਂ, ਤੇ ਅੰਬਰਾਂ ਨੂੰ ਅਣਖੀ ਜੋ ਸ਼ਮਲੇ। ਧੁਰ ਤੋਂ ਫਕੀਰੀਆਂ ਨੂੰ ਸਾਂਭਦੀਆਂ ਕੁੱਲੀਆਂ, ਤੇ ਕੁੱਲੀਆਂ ਨੂੰ ਮੇਰੇ ਜਿਹੇ ਕਮਲੇ। ਕਿਆ ਬਾਤ ਆ ਕੁਲਦੀਪ, ਬਹੁਤ ਵਧੀਆ ਲਿਖਿਆ ਤੇ ਬਹੁਤ ਸੋਹਣੀ ਗੱਲ ਕੀਤੀ ਆ। ਯੁੱਗਾਂ ਤੋਂ ਹਵੇਲੀਆਂ ਚੁਬਾਰਿਆਂ ਚੋਂ ਰਿਸਦੇ, ਜਿਹੜੀਆਂ ਸੁਹਾਗਣਾਂ ਦੇ ਨੀਰ ਨੇ, ਉਹਨਾਂ ਵਾਂਗ ਰੋਲਿਆਂ ਦੇ ਵੰਗ ਮੁੜ ਆਵਣਾ, ਤੇ ਪੱਟਣੇ ਅਕੋਰੀਆਂ ਦੇ ਥਮਲੇ। ਵਾਹ ਜੀ ਵਾਹ, ਕਿਆ ਬਾਤ ਆ ਕੁਲਦੀਪ, ਬਹੁਤ ਸੋਹਣੀ ਗੱਲ ਕਹੀ ਆ ਜੀ, ਤੇ ਪ੍ਰੋਗਰਾਮ ਦੇ ਵਿੱਚ ਆਉਣ ਲਈ ਮੇਰੀ ਭੈਣ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਜੀ ਕੁਲਦੀਪ ਨੇ ਪੁੱਛਿਆ, ਕਹਿੰਦੇ ਕਿ ਬੁਝਾਰਤ ਦੁਬਾਰਾ ਦੱਸੀ। ਸੋ ਬੁਝਾਰਤ ਆ ਜੀ, ਨਾ ਕੇਲੇ ਦਾ ਛਿਲਕਾ ਨਾ ਕੋਈ ਵੱਟਾ ਅੜਕੇ, ਨਾ ਕੇਲੇ ਦਾ ਛਿਲਕਾ ਨਾ ਕੋਈ ਵੱਟਾ ਅੜਕੇ, ਨਾ ਮੇਰੀ ਚੱਪਲ ਟੁੱਟੀ ਪਰ ਡਿੱਗਿਆ ਮੈਂ ਧੜਮ ਕਰਕੇ। ਸੋ ਕਾਹ ਤੋਂ ਡਿੱਗਿਆ ਜੀ, ਦੱਸ ਦੋ। ਵੈਸੇ ਵੀ ਕਹਿੰਦੇ ਹੁੰਦੇ ਆ ਨਾ ਕਿ ਮੀਂਹ ਦੇ ਤਿਲਕੇ ਗਾਂ, ਤੁਹਾਨੂੰ ਪਤਾ ਹੀ ਆ ਹਨਾ, ਤੇ ਉਹਦਾ ਕੋਈ ਮਤਲਬ ਕਿ ਨਾਰਾਜ਼ਗੀ ਨਹੀਂ ਹੁੰਦੀ। ਸੋ ਆਈਡੀਆ ਮੈਂ ਤੁਹਾਨੂੰ ਦੇ ਦਿੱਤਾ ਸੀ, ਕਾਪੀ ਦੇ ਦਿੱਤੀ, ਜਿਹਨੂੰ ਕਹਿੰਦੇ ਨਾ ਪਰਚੀ ਮਿਲ ਗਈ ਆ। ਹੁਣ ਅੱਗੇ ਜਵਾਬ ਕੀ ਹੋ ਸਕਦਾ ਸੀ ਉਹ ਤੁਸੀਂ ਸਾਰੇ ਜਾਣੇ ਖੁਦ ਹੀ ਦੱਸ ਦਿਓ। ਤੇ ਲਓ ਜੀ ਫਿਰ ਅੱਗੇ ਸਾਡੇ ਨਾਲ ਬਲਰਾਜ ਸਿੰਘ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ। ਕਹਿੰਦੇ ਕਿ ਦਾਤੀ ਨੂੰ ਲਵਾ ਦੇ ਘੁੰਗਰੂ, ਵਾਢੀ ਨਾਲ ਵੱਢੂਗੀ ਤੇਰੇ। ਕਹਿੰਦੇ ਵਿਸਾਖੀ ਤੇ ਖਾਲਸਾ ਦਿਵਸ ਦੀਆਂ ਮੁਬਾਰਕਾਂ ਬਲਰਾਜ ਸਿੰਘ। ਹਾਂਜੀ ਬਿਲਕੁਲ ਜੀ, ਖਾਲਸਾ ਸਾਜਨਾ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਤੇ ਪਰਮਾਤਮਾ ਕਰੇ ਸਭ ਦੇ ਬੇੜਿਆਂ ਵਿੱਚ ਖੁਸ਼ੀਆਂ ਨੱਚਣ, ਕਿਉਂਕਿ ਇੰਡੀਆ ਦੇ ਵਿੱਚ ਥੋੜਾ ਜਿਹਾ ਬਾਰਿਸ਼ ਨੇ ਜਿਹੜਾ ਵਰਤਾਰਾ ਵਾ ਉਹ ਗਮਗੀਨ ਕੀਤਾ ਹੋਇਆ ਵਾ। ਸੋ ਅਸੀਂ ਤਾਂ ਇਹੀ ਕਹਾਂਗੇ ਜੀ, ਪਰਮਾਤਮਾ ਸਭ ਨੂੰ ਸਮਤ ਬਖਸ਼ੇ ਤੇ ਸਭ ਦੇ ਘਰਾਂ ਦੇ ਵਿੱਚ ਇਹ ਵਿਸਾਖੀ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ। ਤੇ ਲਓ ਜੀ ਫਿਰ ਵਿਸਾਖੀ ਦੀ ਗੱਲ ਹੋਈ ਆ, ਤੇ ਕਿਉਂ ਨਾ ਆਪਾਂ ਸੱਜਣ ਸਿੰਘ ਰੰਗਰੂਟ ਮੂਵੀ, ਬੜੀ ਹੀ ਪਿਆਰੀ ਮੂਵੀ ਆ ਜੀ, ਤੇ ਉਸ ਦੇ ਵਿਚ ਇੱਕ ਗਾਣਾ ਮਾ ਪੀਪਾ, ਕਿਉਂ ਨਾ ਉਹ ਸੁਣ ਲਿਆ ਜਾਵੇ ਤੇ ਫਿਰ ਉਸ ਤੋਂ ਬਾਅਦ ਚ ਗੱਲ ਕਰਦੇ ਆ ਜੀ। ਇੱਕ ਸਟੋਰੀ ਸੁਣਾਉਂਗੀ ਕਿ ਜਿਹੜੀ ਮੈਂ ਗੱਲ ਕੀਤੀ ਆ ਕਿ ਪਰਦੇਸਾਂ ਦੇ ਵਿਚ ਅਸੀਂ ਬੱਚਿਆਂ ਨੂੰ ਕੀ ਸਿਖਾਉਣਾ। ਮਾਪਿਆਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਇਹ, ਕਿਉਂਕਿ ਮਾਪੇ ਜੋ ਬੱਚਿਆਂ ਨੂੰ ਸਿਖਾਉਣਗੇ ਆਉਣ ਵਾਲੇ ਟਾਈਮ ਦੇ ਵਿਚ ਉਹੀ ਉਹਨਾਂ ਦੇ ਕੰਮ ਆਉਣਾ। ਕਿਤਾਬਾਂ ਪੜ੍ਹੀਆਂ ਘੱਟ ਕੰਮ ਆਉਣੀਆਂ, ਕਿਉਂਕਿ ਬੱਚੇ ਦਾ ਪਹਿਲਾਂ ਸਕੂਲ, ਪਹਿਲਾਂ ਜਿਹੜਾ ਸਕੂਲ ਆ ਨਾ, ਛੋਟੇ ਹੁੰਦੇ ਸਾਡੇ ਦਾਦਾ ਦਾਦੀ ਕਹਿੰਦੇ ਹੁੰਦੇ ਸੀ ਕਿ ਬੱਚੇ ਦਾ ਪਹਿਲਾਂ ਸਕੂਲ ਉਹਦਾ ਘਰ ਹੁੰਦਾ, ਤੇ ਘਰ ਤੋਂ ਜੋ ਸਿੱਖਿਆ ਵਾ ਉਹ ਕਦੇ ਨੀ ਭੁੱਲ ਸਕਦਾ। ਹੁਣ ਆਪਣੇ ਤੇ ਆ ਕਿ ਉਸ ਬੱਚੇ ਨੂੰ ਘਰ ਦੇ ਵਿੱਚੋਂ ਕੀ ਸਿਖਾਉਣਾ। ਤਾਂ ਜ਼ਰੂਰ ਇੱਕ ਛੋਟੀ ਜਿਹੀ ਕਹਾਣੀ ਆ ਤੁਹਾਡੇ ਨਾਲ ਸਾਂਝੀ ਕਰੂੰਗੀ, ਪਰ ਫਿਲਹਾਲ ਗਾਣਾ ਸੁਣਦੇ ਆ ਪੀਪਾ, ਸੱਜਣ ਸਿੰਘ ਰੰਗਰੂਟ ਮੂਵੀ ਦੇ ਵਿੱਚ।
ਚਮਚੇ ਦੀ ਤਿਲੀ ਨਾਵਾਂਗੇ, ਉਹ ਸੀ ਦਾਤੀਆਂ ਵਾਲੇ ਵੀਰ ਹਾਂ ਸਾਰੇ, ਪਰ ਬੰਦੂਕ ਦੀ ਬੋਲੀ ਪਾਵਾਂ।
ਗੈਲੈਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0400-6696-8436। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ ਨੇ।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟਰੀਟ, ਬਲੈਟਾਊਨ, ਸਿਡਨੀ।
CD batteries, CD batteries, CD
batteries। ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Haan bhai, kiddaan tu? Inna patla kivein ho gaya?
Mera kular wale doctoran ne doorbeen rahi mini gastric bypass kita bhai.
Te tainu hor bhi koi fayda hoya operation da?
Bada fayda hoya bhai. Pehla mainu saah bada chadda si. Bahuta turya phirya vi nahi si janda. Raat nu neend nahi si hundi. Karaade vajde rehnde si. Kai wari ta din ch hi so janda sa. Par hun is ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਿਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923020।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲਓ ਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਬ੍ਰਿਸਬੇਨ ਤੋਂ, ਤੇ ਮੇਰਾ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਇੰਡੀਆ ਤੋਂ, ਪਟਿਆਲਾ ਸਟੂਡੀਓ ਤੋਂ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। 9:11 ਸਵੇਰ ਦੇ ਹੋ ਚੁੱਕੇ ਆ ਤੇ ਗਾਣਾ ਤੁਸੀਂ ਸੁਣ ਰਹੇ ਸੀ ਪੀਪਾ ਸੱਜਣ ਸਿੰਘ ਰੰਗਰੂਤ ਮੂਵੀ ਦੇ ਵਿੱਚੋਂ। ਉਹ ਕਹਿੰਦੇ ਆ ਨਾ ਕਿ ਹਮ ਫਕੀਰ ਹੋਂ ਸੇ ਜੋ ਚਾਹੇ ਦੁਆ ਲੈ ਜਾਏ, ਫਿਰ ਨਾ ਜਾਣੇ ਕਹਾਂ ਹਮਕੋ ਹਵਾ ਲੈ ਜਾਏ। ਹਮ ਤੋ ਸਾਰੇ ਰਾਹ ਲੀਏ ਬੈਠੇ ਹੈ ਚਿੰਗਾਰੀ, ਹਮ ਤੋ ਸਾਰੇ ਰਾਹ ਲੀਏ ਬੈਠੇ ਹੈ ਚਿੰਗਾਰੀ, ਜਿਸ ਕਾ ਜੀ ਚਾਹੇ ਚਿਰਾਗੋਂ ਕੋ ਜੁਲਾ ਲੈ ਜਾਏ। ਸੋ ਬਾਕੀ ਜੀ ਸਾਡੀ ਇਹੀ ਦੁਆ ਵਾ ਕਿ ਸਭ ਦੇ ਘਰਾਂ ਦੇ ਵਿੱਚ ਇਹ ਵਿਸਾਖੀ ਰੋਸ਼ਨੀ ਲੈ ਕੇ ਆਵੇ ਤੇ ਸਾਰੇ ਹੱਸਦੇ ਖੇਡਦੇ ਇਸ ਵਿਸਾਖੀ ਨੂੰ ਮਨਾਉਣ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਜਿੱਦਾਂ ਕਿ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਇੱਕ ਛੋਟੀ ਜਿਹੀ ਕਹਾਣੀ ਹੈ ਜਿਹੜੀ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰੂੰਗੀ। ਸੋ ਕੀ ਹੈ ਜੀ, ਘਰ ਤੋਂ ਸਿੱਖੀਆਂ ਜਿਹੜੀਆਂ ਗੱਲਾਂ ਜੋ ਕਿ ਅਸੀਂ ਸ਼ੁਰੂ ਤੋਂ ਹੀ ਬੱਚੇ ਨੂੰ ਸਿਖਾਉਂਦੇ ਹਾਂ, ਜੋ ਘਰ ਦੇ ਵਿੱਚ ਉਹ ਸਿੱਖਦਾ ਵਾ ਕਿਸ ਤਰ੍ਹਾਂ ਉਹਦੀ ਜ਼ਿੰਦਗੀ ਦੇ ਵਿੱਚ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਕੰਮ ਆਉਂਦੀਆਂ ਨੇ। ਸੋ ਇਹ ਜਿਹੜੀ ਸਟੋਰੀ ਆ ਜੀ, ਇਹ ਹਰਪ੍ਰੀਤ ਸਿੰਘ ਜਵੰਦਾ ਉਹਨਾਂ ਦੀ ਲਿਖੀ ਹੋਈ ਆ, ਸੋ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਨ ਲੱਗੀ ਆ। ਕਹਿੰਦੇ ਕਿ ਅੱਜ ਚੌਥੀ ਜਗ੍ਹਾ ਇੰਟਰਵਿਊ ਸੀ, ਘਰੋਂ ਤੁਰਨ ਲੱਗਾ ਤਾਂ ਮਾਂ ਆਪਣੀ ਆਦਤ ਮੁਤਾਬਕ ਮੇਰੀਆਂ ਸੁੱਖਾਂ ਸੁੱਖ ਦੀ ਵਿਦਾ ਕਰਨ ਲੱਗੀ। ਮੈਂ ਉਸਦਾ ਹਰ ਰੋਜ਼ ਰੋਜ਼ ਦਾ ਇਹ ਵਰਤਾਰਾ ਦੇਖ ਅੱਜ ਥੋੜਾ ਖਿੱਚ ਜਿਹਾ ਗਿਆ, ਪਰ ਅੱਗੋਂ ਹੱਸਦੀ ਰਹੀ। ਕੁਝ ਚਿਰ ਮਗਰੋਂ ਹੀ ਬਾਹਰਲੀ ਦੁਨੀਆ ਨਾਲ ਵਾਹ ਪਿਆ ਤਾਂ ਮਾਂ ਚੇਤੇ ਆ ਗਈ। ਸਵੇਰ ਵਾਲੀ ਗੱਲ ਚੇਤੇ ਕਰ ਦਿਲ ਪਚੀਸ ਜਿਹਾ ਗਿਆ। ਫਿਰ ਸੋਚਣ ਲੱਗਾ ਕਿ ਆਥਣੇ ਮੁੜ ਕੇ ਆ ਕੇ ਸਾਰਿਆਂ ਤੋਂ ਪਹਿਲਾਂ ਮਾਂ ਨੂੰ ਸੋਰੀ ਆਖਾਂਗਾ। ਜਿਹੜੀ ਜਗ੍ਹਾ ਤੇ ਉਸ ਜਾਣਾ ਸੀ, ਪਹੁੰਚ ਕੇ ਅੰਦਰ ਵੜਨ ਲੱਗਾ ਤਾਂ ਗੇਟ ਤੇ ਖਲੋਤੇ ਬਜ਼ੁਰਗ ਦਰਬਾਨ ਨੂੰ ਦੇਖ ਮਾਂ ਦੀ ਕਿਸੇ ਵੇਲੇ ਦੀ ਕਹੀ ਗੱਲ ਚੇਤੇ ਆ ਗਈ ਕਿ ਪੁੱਤ, ਜੇ ਹਰੇਕ ਮਿਲਦੇ ਗਿਲਦੇ ਨੂੰ ਪਹਿਲਾਂ ਫਤਿਹ ਬੁਲਾ ਦਈਏ ਤਾਂ ਵਾਹਿਗੁਰੂ ਬਰਕਤਾਂ ਦਾ ਨੀਂਹ ਵਰਾ ਦਿੰਦਾ ਏ। ਤੇ ਉਸ ਨਾਲ ਫਤਿਹ ਦੀ ਸਾਂਝ ਪਾ। ਅੰਦਰ ਲੱਗਣ ਲੱਗਾ ਤਾਂ ਥੱਲੇ ਪਏ ਫੁੱਟ ਮੈਟ ਨੂੰ ਦੇਖ ਮਾਂ ਦੇ ਕਹੇ ਬੋਲ ਫਿਰ ਚੇਤੇ ਆ ਗਏ ਕਿ ਪੁੱਤ, ਬਾਹਰੋਂ ਅੰਦਰ ਵੜੀਏ ਤਾਂ ਪੈਰ ਝਾੜ ਕੇ ਆਈਦਾ। ਸੋ ਪੈਰ ਝਾੜ ਲੈਣ ਮਗਰੋਂ ਜਦੋਂ ਅੰਦਰ ਗਿਆ ਤਾਂ ਪਤਾ ਨੀ ਦਿਲ ਵਿੱਚ ਕੀ ਆਇਆ, ਇੱਕ ਪਾਸੇ ਟੇਢਾ ਜਿਹਾ ਹੋਇਆ ਪਿਆ ਫੁੱਲਾਂ ਦਾ ਗੁਲਦਸਤਾ ਵੀ ਸਿੱਧਾ ਕਰਕੇ ਰੱਖ ਦਿੱਤਾ ਤੇ ਰਿਸੈਪਸ਼ਨ ਤੇ ਬੈਠੀ ਕੁੜੀ ਦੇਖ ਫਿਰ ਮਾਂ ਦੀ ਕਹੀ ਗੱਲ ਚੇਤੇ ਆ ਗਈ ਕਿ ਪੁੱਤ, ਬਗਾਨੀਆਂ ਨੂੰ ਵੀ ਇੱਜ਼ਤ ਦਈਏ ਤਾਂ ਕੁਦਰਤ ਮਿਹਰਬਾਨ ਹੁੰਦੀ ਆ। ਫਿਰ ਉਸਨੂੰ ਬੜੀ ਨਿਮਰਤਾ ਨਾਲ ਸਤਿ ਸ੍ਰੀ ਅਕਾਲ ਆਖ ਆਪਣਾ ਇੰਟਰਵਿਊ ਲੈਟਰ ਦਿਖਾਇਆ। ਮੇਰੀ ਅਪਣੱਤ ਦੇਖ ਉਹ ਬੜੀ ਖੁਸ਼ ਹੋਈ ਤੇ ਆਲ ਦਾ ਬੈਸਟ ਆਖਦੀ ਹੋਈ ਲਿਫਟ ਤੱਕ ਆਪ ਛੱਡਣ ਆਈ। ਉੱਪਰ ਬਰਾਂਡੇ ਵਿੱਚ ਤੁਰੇ ਜਾਂਦੇ ਨੇ ਦੇਖਿਆ ਕਿ ਕੋਲ ਹੀ ਇੱਕ ਉੱਪਰ ਜਦੋਂ ਬਰਾਂਡੇ ਵਿੱਚ ਗਿਆ ਤਾਂ ਦੇਖਿਆ ਕਿ ਉੱਪਰ ਕੋਲ ਇੱਕ ਟੂਟੀ ਚੱਲ ਰਹੀ ਸੀ ਤੇ ਉਹਨੇ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰ ਦਿੱਤਾ ਤੇ ਇੰਟਰਵਿਊ ਵਾਲੇ ਕਮਰੇ ਦਾ ਦਰਵਾਜ਼ਾ ਖੜਕਾ ਕੇ ਅੰਦਰ ਦਾਖਲ ਹੋਇਆ ਤਾਂ ਅੰਦਰ ਬੈਠੇ ਸਰਦਾਰ ਜੀ ਨੇ ਸਾਹਮਣੇ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਤੇ ਫਿਰ ਕੁਝ ਚਿਰ ਮਗਰੋਂ ਉਹ ਆਪ ਹੀ ਉੱਠ ਕੇ ਮੇਰੇ ਕੋਲ ਆਏ ਤੇ ਆਖਣ ਲੱਗੇ ਕਿ ਇਹ ਲਵੋ ਆਪਣਾ ਨਿਯੁਕਤੀ ਪੱਤਰ ਤੇ ਦੱਸੋ ਹੁਣ ਜੁਆਇਨ ਕਦੋਂ ਕਰਨਾ ਵਾ। ਸੋ ਬਿਲਕੁਲ ਜੀ, ਉਹ ਬੰਦਾ ਇੰਟਰਵਿਊ ਲਈ ਗਿਆ ਸੀ ਪਰ ਉਸਨੂੰ ਜਾਣ ਸਾਰ ਹੀ ਉਹ ਜੁਆਇਨਿੰਗ ਲੈਟਰ ਮਿਲ ਗਿਆ। ਕਿਉਂ ਮਿਲਿਆ, ਕੀ ਉਹਦੀ ਇੰਟਰਵਿਊ ਹੋਈ ਜਾਂ ਇੰਟਰਵਿਊ ਨਹੀਂ ਹੋਈ, ਤੇ ਜੇ ਉਹਨੂੰ ਜੁਆਇਨਿੰਗ ਲੈਟਰ ਬਿਨਾਂ ਇੰਟਰਵਿਊ ਤੋਂ ਮਿਲਿਆ ਤਾਂ ਉਹ ਕਿਉਂ ਮਿਲਿਆ, ਇਹ ਸਾਰਾ ਕੁਛ ਜ਼ਰੂਰ ਦੱਸਾਂਗੇ ਜੀ। ਪਰ ਇੱਕ ਗੀਤ ਤੋਂ ਬਾਅਦ, ਗੀਤ ਕਿਹੜਾ ਸੁਣਾਂਗੇ ਦੱਸੋ ਜੀ ਕਿਹੜਾ ਸੁਣਨਾ ਗਾ? ਤੇ ਗਾਣਾ ਫਿਰ ਕੋਈ ਮਾਂ ਦਾ ਹੀ ਸੁਣਦੇ ਆ ਨਾ, ਕਿਉਂਕਿ ਮਾਂ ਦੀ ਸਿੱਖਿਆ ਵਾ ਜਿਹੜੀ ਉਹ ਸਾਰਿਆਂ ਤੋਂ ਵਧੀਆ ਹੁੰਦੀ ਆ ਨਾ। ਮਾਂ ਨੇ ਜੋ ਸਿਖਾਇਆ ਉਹ ਐਂਡ ਤੱਕ ਜ਼ਿੰਦਗੀ ਦੇ ਹਰ ਰਾਹ ਦੇ ਵਿੱਚ ਕੰਮ ਆਉਂਦਾ ਵਾ, ਪਰ ਚੱਕਰ ਇਹ ਆ ਜੀ ਸਾਨੂੰ ਸਿੱਖਣਾ ਨਹੀਂ ਆਉਂਦਾ, ਤੇ ਜਾਂ ਫਿਰ ਕਿਤੇ ਨਾ ਕਿਤੇ ਸਿੱਖਣਾ ਭੁੱਲ ਜਾਂਦੇ ਆ, ਜਾਂ ਫਿਰ ਉਹ ਜਿਹੜੇ ਵੱਡ ਵਡੇਰਿਆਂ ਦੀਆਂ ਗੱਲਾਂ ਹੁੰਦੀਆਂ ਨਾ ਸਾਨੂੰ ਫਾਲਤੂ ਲੱਗਦੀਆਂ ਨੇ, ਤੇ ਫਿਰ ਉਹ ਜਿਹੜੀਆਂ ਫਾਲਤੂ ਗੱਲਾਂ ਨੇ ਜ਼ਿੰਦਗੀ ਦੇ ਵਿੱਚ ਕਿੱਦਾਂ ਕੰਮ ਆਉਂਦੀਆਂ ਨੇ ਤੇ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਸਾਨੂੰ ਆਪਣਾ ਰਸਤਾ ਦਿਖਾਉਂਦੀਆਂ ਨੇ, ਉਹ ਵੀ ਕਦੇ ਨਾ ਕਦੇ ਸਾਨੂੰ ਅਹਿਸਾਸ ਇਸ ਗੱਲ ਦਾ ਹੁੰਦਾ ਹੀ ਹੁੰਦਾ, ਪਰ ਜਦੋਂ ਤੱਕ ਅਹਿਸਾਸ ਹੁੰਦਾ ਵਾ ਨਾ ਉਦੋਂ ਤੱਕ ਸ਼ਾਇਦ ਆ ਜਿਹੜਾ ਟਾਈਮ ਸਾਡੇ ਹੱਥਾਂ ਚੋਂ ਨਿਕਲ ਚੁੱਕਾ ਹੁੰਦਾ, ਤੇ ਉਸ ਟਾਈਮ ਨੂੰ ਆਪਣੇ ਹੱਥਾਂ ਚੋਂ ਨਿਕਲਣ ਨਾ ਦਿਓ, ਉਸ ਟਾਈਮ ਨੂੰ ਸੰਭਾਲਣਾ ਸਿੱਖੋ, ਕਿਉਂਕਿ ਜਿਹੜੇ ਸਾਡੇ ਬਜ਼ੁਰਗ ਆ ਉਹ ਸਾਡਾ ਸਰਮਾਇਆ ਵਾ, ਤੇ ਅਸੀਂ ਵੀ ਕੱਲ ਆਉਣ ਵਾਲੀ ਸਾਡੀ ਜਨਰੇਸ਼ਨ ਲਈ ਇਹੀ ਸਰਮਾਇਆ ਬਣੀਏ, ਇੰਨੀ ਕੁ ਕੋਸ਼ਿਸ਼ ਤਾਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ। ਸੋ ਜ਼ਰੂਰ ਕਰਾਂਗੇ ਜੀ। ਮੇਰੇ ਖਿਆਲ ਦੇ ਵਿੱਚ ਸਰਬਜੀਤ ਭਾਜੀ ਨੇ ਇੱਕ ਪਿਆਰਾ ਜਿਹਾ ਗੀਤ ਵੀ ਤੁਹਾਡੇ ਸਾਰਿਆਂ ਦੇ ਲੱਭ ਲਿਆ ਹੋਵੇਗਾ, ਤੇ ਜਿੰਨਾ ਚਿਰ ਉਹ ਗੀਤ ਪਲੇ ਕਰਦੇ ਆ ਜਾਂ ਮੈਨੂੰ ਦੱਸਦੇ ਆ ਕਿ ਹਾਂਜੀ ਗਿਆਨਾ ਵਾ ਜਿਹੜਾ ਉਹਨਾਂ ਨੂੰ ਮਿਲ ਗਿਆ, ਉਹਨਾਂ ਚਿਰ ਮੈਂ ਤੁਹਾਡੇ ਜਿਹੜੇ ਮੈਸੇਜ ਆ ਉਹ ਵੀ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਸ਼ਾਮਲ ਜ਼ਰੂਰ ਕਰਦੀ ਜਾਂਦੀ ਹਾਂ ਜੀ। ਇੱਧਰ ਡਾਰੀ ਭਾਟੀਆ ਸਿੰਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਸਾਰਿਆਂ ਨੂੰ ਗੁੱਡ ਮਾਰਨਿੰਗ ਕਹਿ ਰਹੇ ਆ, ਤੇ ਇੱਧਰ ਜੋਗਿੰਦਰ ਸਿੰਘ ਸੋਹੀ ਕਹਿੰਦੇ ਕਿ ਉਹਨਾਂ ਨੇ ਇੱਕ ਤਰੀਕਾ ਦੱਸਿਆ ਜੀ ਉਮਰ ਲੰਬੀ ਕਰਨ ਦਾ। ਉਮਰ ਲੰਬੀ ਕਰਨ ਲਈ ਕਹਿੰਦੇ ਕਿ ਖੁਰਾਕ ਅੱਧੀ ਕਰੋ, ਪਾਣੀ ਦੁੱਗਣਾ ਕਰੋ, ਵਿਆਮ ਤਿੰਨ ਗੁਣਾ ਕਰੋ ਤੇ ਹੱਸਣਾ ਚਾਰ ਗੁਣਾ ਕਰੋ, ਤੇ ਸਾਰਿਆਂ ਤੋਂ ਜ਼ਿਆਦਾ ਵਧੀਆ ਜਿਹੜੀ ਚੀਜ਼ ਆ ਜੀ ਉਹ ਕਹਿੰਦੇ ਕਿ ਘਰ ਵਾਲੀ ਦਾ ਕਹਿਣਾ ਮੰਨਣਾ 100 ਗੁਣਾ ਕਰ ਦਿਓ, ਬਸ ਜੀ ਫਿਰ ਉਮਰ ਲੰਬੀ ਹੀ ਹੋਣੀ ਆ। ਬਹੁਤ ਵਧੀਆ ਗੱਲ ਆ ਜੀ। ਚਲੋ ਸਾਨੂੰ ਨਾਲ ਦੀ ਨਾਲ ਦੇਖੋ ਕਿੰਨੀਆਂ ਵਧੀਆ ਚੀਜ਼ਾਂ ਸਿੱਖਣ ਨੂੰ ਮਿਲ ਰਹੀਆਂ ਨੇ, ਮਾਂ ਦੀ ਸਿੱਖਿਆ ਕਿੱਦਾਂ ਕੰਮ ਆਉਂਦੀ ਆ, ਤੇ ਨਾਲ ਨਾਲ ਘਰ ਨੂੰ ਸੁਖੀ ਤੇ ਖੁਸ਼ਹਾਲ ਰੱਖਣ ਦੇ ਲਈ ਵੀ ਕੁਝ ਨਾ ਕੁਝ ਨੁਕਤੇ ਜਿਹੜੇ ਸਾਡੇ ਲਿਸਨਰ ਦੱਸਦੇ ਰਹਿੰਦੇ ਆ। ਸੋ ਬਿਲਕੁਲ ਜੀ, ਇਹ ਸਾਰਾ ਕੁਛ ਇਸੇ ਤਰ੍ਹਾਂ ਨਾਲ ਨਾਲ ਆਪਾਂ ਚੱਲੀ ਚੱਲਦਾ, ਤੇ ਅੱਗੇ ਚਾਹਲ ਜੀ ਉਹਨਾਂ ਨੇ ਜਿਹੜੀ ਕਿ ਅਸੀਂ ਖਬਰ ਦੀ ਗੱਲ ਕੀਤੀ ਸੀ ਕਿ ਜਿਹੜੇ ਕਿ ਇੱਥੋਂ ਦੇ ਕਾਮਨਵੈਲਥ ਗੇਮਾਂ ਦੇ ਵਿੱਚੋਂ ਕੁਝ ਜਿਹੜੇ ਪਲੇਅਰ ਆ ਉਹ ਇੱਧਰ ਉੱਧਰ ਹੋ ਗਏ ਆ ਜੀ। ਚਲੋ ਕੋਈ ਗੱਲ ਨੀ, ਤੇ ਕਹਿੰਦੇ ਹੁੰਦੇ ਆ ਨਾ ਜਿੱਦਾਂ ਮਿੰਟੂ ਭਾਜੀ ਨੇ ਦੱਸਿਆ, ਹਰ ਇੱਕ ਦੀ ਆਪੋ ਆਪਣਾ ਹਿਸਾਬ ਕਿਤਾਬ ਮਜਬੂਰੀ ਹੁੰਦੀ ਆ, ਤੇ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਉਸਦਾ ਕੀ ਹੁੰਦਾ ਵਾ ਇਸ ਦੇ ਬਾਰੇ ਜ਼ਰੂਰ ਆਉਣ ਵਾਲਾ ਟਾਈਮ ਹੀ ਦੱਸੂਗਾ। ਤੇ ਲਓ ਫਿਰ ਜੀ ਆਪਾਂ ਇੱਕ ਗਾਣਾ ਹੋਰ ਸੁਣ ਲੈਂਦੇ ਹਾਂ, ਤੇ ਇੱਕ ਖਬਰ ਉਹਨਾਂ ਨੇ ਹੋਰ ਸਾਂਝ ਜੀ ਕੀਤੀ ਆ। ਦੀਪਕ ਭਾਰਦਵਾਜ ਨੇ ਜਿੱਤਿਆ ਦੱਖਣੀ ਆਸਟ੍ਰੇਲੀਆ ਗਵਰਨਰਸ ਅਵਾਰਡ। ਆਸਟ੍ਰੇਲੀਆ ਦੇ ਵਸਨੀਕ ਦੀਪਕ ਭਾਰਦਵਾਜ ਨਵੇਂ ਆਸਟ੍ਰੇਲੀਆ ਵਿੱਚ ਵਸੇਵੇਂ ਲਈ ਕੋਸ਼ਿਸ਼ਾਂ ਵਿੱਚ ਹਮੇਸ਼ਾ ਅੱਗੇ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇੱਕ ਪ੍ਰਵਾਸੀ ਵਜੋਂ ਮੈਂ ਖੁਦ ਜਾਣਦਾ ਸੀ ਕਿ ਲੋਕਾਂ ਨੂੰ ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਮੈਂ ਅੱਗੇ ਆਉਣ ਦਾ ਫੈਸਲਾ ਕੀਤਾ। ਤੇ ਲਓ ਜੀ ਫਿਰ ਬਹੁਤ ਵਧੀਆ ਗੱਲ ਆ, ਦੀਪਕ ਜੀ ਵਧਾਈ ਦੇ ਪਾਤਰ ਆ, ਕਿਉਂਕਿ ਉਹ ਆਪਣੀ ਕਮਿਊਨਿਟੀ ਲਈ ਇੰਨੀਆਂ ਵਧੀਆਂ ਸੇਵਾਵਾਂ ਵਾ ਜਿਹੜੀਆਂ ਉਹ ਮੁਹੱਈਆ ਕਰਵਾ ਰਹੇ ਹਨ। ਚਲੋ ਜੀ ਫਿਰ ਗਾਣਾ ਸੁਣ ਲਈਏ, ਤੇ ਗਾਣੇ ਤੋਂ ਬਾਅਦ ਮੈਸੇਜ ਬਹੁਤ ਆ ਚੁੱਕੇ ਆ, ਸੋ ਮੈਸੇਜ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਸ਼ਾਮਲ ਕਰਨੇ ਆ, ਕਿਉਂਕਿ ਮੈਂ ਕਿਸੇ ਵੀ ਸ਼ਿਕਵੇ ਦੇ ਨਾਲ ਨਹੀਂ ਜਾਣਾ ਚਾਹੁੰਦੀ। ਤੇ ਲਓ ਫਿਰ ਇੱਕ ਪਿਆਰਾ ਜਿਹਾ ਗੀਤ, ਤੇ ਫਿਰ ਉਸ ਤੋਂ ਬਾਅਦ ਮਿਲਦੇ ਆ। ਲਵ ਜੀ ਦਿਲਜੋਤ ਦੀ ਆਵਾਜ਼ ਦੇ ਵਿੱਚ ਗਾਣਾ ਤੁਸੀਂ ਸੁਣ ਰਹੇ ਸੀ ਕਿ ਮਾਂ ਦਾ ਸ਼ੁਕਰਾਨਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਵਾ, ਜਾਣੀ ਕਿ ਮਾਂ ਦਾ ਸ਼ੁਕਰਾਨਾ ਵੈਸੇ ਤਾਂ ਕੀਤਾ ਹੀ ਨਹੀਂ ਜਾ ਸਕਦਾ, ਪਰ ਫਿਰ ਵੀ ਸਾਡੇ ਗੀਤਾਂ ਵਿੱਚ ਸਾਡੇ ਲਿਖਣ ਵਾਲਿਆਂ ਨੇ ਉਸਦੀ ਪ੍ਰਸ਼ੰਸਾ ਜ਼ਰੂਰ ਕੀਤੀ ਹੈ। ਸੋ ਗੱਲ ਆਪਾਂ ਕਰ ਰਹੇ ਸੀ ਜੀ ਉਸ ਇਨਸਾਨ ਦੀ ਜਿਹੜਾ ਕਿ ਇੰਟਰਵਿਊ ਦੇ ਕੇ ਥੱਕ ਗਿਆ ਸੀ ਤੇ ਆਪਣੇ ਉਹ ਜੋ ਜਿੱਥੋਂ ਵੀ ਪੜ੍ਹਿਆ ਸੀ ਜੋ ਵੀ ਉਸਨੇ ਕੁਛ ਸਿੱਖਿਆ ਸੀ ਉਸੇ ਅਕੋਰਡਿੰਗ ਉਹ ਪੂਰੀ ਪ੍ਰੈਪਰੇਸ਼ਨ ਦੇ ਨਾਲ ਉਹ ਜਿਹੜੀ ਇੰਟਰਵਿਊ ਦੇਣ ਜਾਂਦਾ ਸੀ, ਪਰ ਹਰ ਵਾਰੀ ਕਿਤੇ ਨਾ ਕਿਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਊਣਤਾਈ ਆ ਜਾਂਦੀ ਸੀ ਕਿ ਉਸਦੀ ਜਿਹੜੀ ਨਿਯੁਕਤੀ ਆ ਨਹੀਂ ਸੀ ਹੁੰਦੀ, ਉਸਨੂੰ ਉਹ ਜੋਬ ਨਹੀਂ ਸੀ ਮਿਲਦੀ। ਸੋ ਬਹੁਤ ਸਾਰੀਆਂ ਇੰਟਰਵਿਊਆਂ ਤੋਂ ਬਾਅਦ ਜਦੋਂ ਅੱਜ ਇੱਕ ਇੰਟਰਵਿਊ ਦੇਣ ਗਿਆ ਤਾਂ ਮਾਂ ਨੇ ਜੋ ਸ਼ਗਨ ਕਰਕੇ ਜਿੱਦਾਂ ਹੁੰਦਾ ਨਾ ਕਿ ਮਿੱਠਾ ਮੂੰਹ ਕਰਾ ਕੇ ਭੇਜਣਾ, ਥੋੜਾ ਜਿਹਾ ਖੰਡ ਵੀ ਨਹੀਂ ਭਾਈ ਮੇਰਾ ਮੁੰਡਾ ਜੋਬ ਲਈ ਚੱਲਿਆ, ਦਹੀਂ ਤੇ ਖੰਡ ਮਿਲਾ ਕੇ ਖਵਾਉਂਦੀਆਂ ਹੁੰਦੀਆਂ। ਸੋ ਉਸ ਤਰ੍ਹਾਂ ਦੇ ਸ਼ਗਨ ਕਰਕੇ ਭੇਜਿਆ ਤਾਂ ਕਿਤੇ ਨਾ ਕਿਤੇ ਉਹਨੂੰ ਥੋੜੀ ਖਿੱਝ ਸੀ, ਪਰ ਫਿਰ ਆਪਣੀ ਮਾਂ ਬਾਰੇ ਸੋਚਦਾ ਅੱਜ ਮਾਂ ਦੇ ਹਿਸਾਬ ਨਾਲ ਹੀ ਜੋਬ ਦੀ ਇੰਟਰਵਿਊ ਦੇਣ ਜਾਂਦਾ ਵਾ ਤਾਂ ਕੀ ਹੁੰਦਾ। ਸੋ ਤੁਹਾਨੂੰ ਦੱਸ ਹੀ ਦਿੱਤਾ ਜੀ ਜਦੋਂ ਮੇਨ ਕਮਰੇ ਦੇ ਵਿੱਚ ਉੱਥੇ ਪਹੁੰਚਿਆ ਇੰਟਰਵਿਊ ਵਾਲੇ ਕਮਰੇ ਦੇ ਵਿੱਚ ਤਾਂ ਸਾਹਮਣੇ ਕੁਰਸੀ ਤੇ ਇੱਕ ਸਰਦਾਰ ਜੀ ਨੇ ਉਹਨੂੰ ਬੈਠਣ ਦਾ ਇਸ਼ਾਰਾ ਕੀਤਾ ਤੇ ਕੁਝ ਹੀ ਚਿਰਾਂ ਮਗਰੋਂ ਉਹ ਆਪ ਹੀ ਉੱਠ ਕੇ ਉਸਦੇ ਕੋਲ ਆਏ ਤੇ ਆਖਣ ਲੱਗੇ ਕਿ ਇਹ ਲਵੋ ਆਪਣਾ ਨਿਯੁਕਤੀ ਪੱਤਰ ਤੇ ਦੱਸੋ ਹੁਣ ਜੁਆਇਨ ਕਿੱਦਾਂ ਕਰਨਾ ਵਾ। ਤਾਂ ਉਹ ਬੰਦਾ ਬੜਾ ਹੱਕਾ ਬੱਕਾ ਹੋਇਆ ਤੇ ਆਪ ਨਾਲੇ ਉਹ ਪੁੱਛ ਬੈਠਦਾ ਕਿ ਸਰ ਜੀ ਮੇਰੀ ਇੰਟਰਵਿਊ ਤਾਂ ਹੋਈ ਨੀ, ਫਿਰ ਨਿਯੁਕਤੀ ਪੱਤਰ ਕਾਹਦਾ। ਤਾਂ ਜਿਹੜਾ ਕੰਪਨੀ ਦਾ ਬੰਦਾ ਸੀ ਸਰਦਾਰ ਜੀ ਆਖਣ ਲੱਗੇ, ਕਹਿੰਦੇ ਕਿ ਸਾਡੀ ਕੰਪਨੀ ਦੀ ਇੰਟਰਵਿਊ ਤਾਂ ਗੇਟ ਤੋਂ ਸ਼ੁਰੂ ਹੋ ਜਾਂਦੀ ਆ ਤੇ ਮੇਰੇ ਕਮਰੇ ਤੱਕ ਆਉਂਦਿਆਂ ਇੰਟਰਵਿਊ ਦਾ ਆਖਰੀ ਸਵਾਲ ਵੀ ਤੂੰ ਪੁੱਛੀ, ਆਖਰੀ ਸਵਾਲ ਵੀ ਕਹਿੰਦੇ ਪੁੱਛ ਹੀ ਲਿਆ ਜਾਂਦਾ। ਸੋ ਇੱਥੇ ਫਾਰਮੈਲਿਟੀ ਨਹੀਂ ਹੁੰਦੀ, ਤੁਹਾਡੀ ਰੋਜ਼ ਦੀ ਰੁਟੀਨ ਆ ਜਿਹੜੀ ਉਹੀ ਤੁਹਾਡੀ ਇੰਟਰਵਿਊ ਹੁੰਦੀ ਆ। ਤਾਂ ਫਿਰ ਉਹ ਸਰਦਾਰ ਜੀ ਦੱਸਣ ਲੱਗੇ ਕਿ ਜੇ ਤੂੰ ਗੇਟ ਤੇ ਖਲੋਤੇ ਖਲੋਤੇ ਸਰਦਾਰ ਜੀ ਤੇ ਕਾਊਂਟਰ ਤੇ ਬੈਠੀ ਕੁੜੀ ਨਾਲ ਠੀਕ ਢੰਗ ਨਾਲ ਪੇਸ਼ ਨਾ ਆਉਂਦਾ ਤਾਂ ਤੇਰੇ ਜਿਹੜੇ ਨੰਬਰ ਆ ਉਹ ਕੱਟੇ ਜਾਣੇ ਸੀ, ਫੁੱਟਮੈਟ ਤੇ ਪੈਰ ਝਾੜਨੇ ਤੇ ਗੁਲਦਸਤੇ ਨੂੰ ਸਿੱਧਾ ਕਰਕੇ ਰੱਖਣਾ, ਤੈਨੂੰ ਹੋਰ 20 ਨੰਬਰ ਕਹਿੰਦੇ ਮਿਲ ਗਏ ਤੇ ਬਾਕੀ ਦਾ ਕੰਮ ਤੂੰ ਚੱਲਦੀ ਹੋਈ ਟੈਪ ਟੂਟੀ ਬੰਦ ਕਰਕੇ ਕਰਤਾ। ਤੇ ਦੱਸਣ ਲੱਗੇ ਨਾਲ ਹੀ ਕਹਿੰਦੇ ਸਾਡੀ ਕੰਪਨੀ ਵਿੱਚ ਕੈਂਡੀਡੇਟ ਸਰਟੀਫਿਕੇਟਾਂ ਦੇ ਆਧਾਰ ਤੇ ਨਹੀਂ, ਪਹਿਲੀਆਂ ਦੂਜੀਆਂ ਪੋਜੀਸ਼ਨਾਂ ਦੇ ਹਿਸਾਬ ਨਾਲ ਨਹੀਂ ਚੁਣਿਆ ਜਾਂਦਾ, ਸਾਡੇ ਇੱਥੇ ਨੈਤਿਕ ਵੈਲਿਊ ਜਿਹੜੀਆਂ ਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਆਉਣ ਵਾਲੀਆਂ ਵੈਲਿਊਜ਼ ਨੇ, ਕੰਮ ਆਉਣ ਵਾਲੀਆਂ ਗੱਲਾਂ ਨੇ, ਉਹ ਦੇਖ ਕੇ ਹੀ ਇਨਸਾਨ ਨੂੰ ਜਿਹੜਾ ਨਿਯੁਕਤੀ ਪੱਤਰ ਆ ਦਿੱਤਾ ਜਾਂਦਾ ਵਾ। ਸੋ ਨਿਯੁਕਤੀ ਪੱਤਰ ਫੜੀ ਆਉਂਦੇ ਸੋਚ ਰਿਹਾ ਸੀ ਕਿ ਜੋ ਕੁਝ ਸ਼ਹਿਰ ਦੇ ਵੱਡੇ ਵੱਡੇ ਕੋਚਿੰਗ ਸੈਂਟਰ ਨਾਲ ਸਿਖਾ ਸਕੇ ਉਹ ਅੱਜ ਦੁਨੀਆਂ ਦੀ ਨਜ਼ਰ ਵਿੱਚ ਅਨਪੜ ਮੰਨੀ ਜਾਂਦੀ ਸਧਾਰਨ ਜੀ ਘਰੇਲੂ ਔਰਤ ਕੋਲੋਂ ਨਿੱਤ ਦਹਾੜੇ ਮਿਲਦੀਆਂ ਮੁਫ਼ਤ ਦੀਆਂ ਨਸੀਹਤਾਂ ਨੇ ਕਰ ਦਿਖਾਇਆ। ਸੋ ਇਹ ਆ ਜੀ ਮਾਂ ਦੀ ਸਿੱਖਿਆ ਤੇ ਇਹ ਆ ਜੀ ਘਰ ਦਾ ਸਕੂਲ ਜਿੱਥੋਂ ਕਿ ਬੱਚਾ ਇਹ ਨੈਤਿਕ ਚੀਜ਼ਾਂ ਨੂੰ ਸਿੱਖਦਾ ਵਾ। ਸੋ ਇਹ ਵੀ ਜ਼ਰੂਰੀ ਆ ਜੀ ਸਾਡੀ ਜ਼ਿੰਦਗੀ ਦਾ ਪਾਰਟ ਆ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਉਹ ਸਿਰਫ ਇੱਕ ਬੱਚਿਆਂ ਨੂੰ ਨਹੀਂ ਆਪ ਵੀ ਉਸ ਜਿਹੜਾ ਇਹ ਸਾਰਾ ਕਾਰ ਵਿਹਾਰ ਆ ਉਸਤੇ ਝਾਤੀ ਮਾਰੀਏ ਕਿ ਅਸੀਂ ਘਰ ਦੇ ਵਿੱਚ ਕੀ ਕਰਦੇ ਹਾਂ, ਕਿੱਦਾਂ ਕੀ ਅਸੀਂ ਘਰ ਦੇ ਕੰਮਾਂ ਵਿੱਚ ਹੱਥ ਬਟਾਉਂਦੇ ਹਾਂ। ਹੁਣ ਤੁਸੀਂ ਸਾਰੇ ਕਹੋਗੇ ਕਿ ਇੱਥੇ ਆ ਕੇ ਤਾਂ ਰੋਟੀਆਂ ਵੀ ਪਕਾਉਣੀਆਂ ਪੈਂਦੀਆਂ, ਹਨਾ ਵੀ ਪਕਾਉਣੀਆਂ ਤਾਂ ਪੈਣੀਆਂ ਹੀ ਆ, ਹੁਣ ਡਾਲਰ ਕਮਾਉਣੇ ਸੌਖੇ ਥੋੜਾ, ਭਾਂਡੇ ਵੀ ਮਾਂਜਣੇ ਪੈਣੇ ਆ ਤੇ ਰੋਟੀਆਂ ਵੀ ਪਕਾਉਣੀਆਂ ਪੈਣੀਆਂ। ਭਗਵੰਤ ਮਾਨ ਦਾ ਗਾਣਾ ਵੀ ਸੀਗਾ ਨਾ, ਹਨਾ। ਚਲੋ ਹੁਣ ਉਹ ਗਾਣਾ ਤਾਂ ਮੈਂ ਕਾਹਨੂੰ ਸੁਣਾਉਣਾ ਵਾ, ਰਹਿਣ ਦਿੰਦੇ ਹਾਂ, ਪਰ ਫਿਰ ਵੀ ਹਾਸਾ ਮਜ਼ਾਕ ਤਾਂ ਚਲੋ ਚੱਲਦਾ ਰਹਿਣਾ। ਸੋ ਮੇਨ ਆ ਜੀ ਬੱਚੇ ਨੂੰ ਹੋਰ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ ਸਿਖਾਉਣੀਆਂ, ਸਿਰਫ ਇੱਕ ਨੱਚਣਾ ਤੇ ਗਾਉਣਾ ਹੀ ਜ਼ਿੰਦਗੀ ਦਾ ਹਿੱਸਾ ਨਹੀਂ ਹੈਗਾ, ਉਹ ਇੱਕ ਜ਼ਿੰਦਗੀ ਦਾ ਥੋੜਾ ਜਿਹਾ ਪਾਰਟ ਆ, ਪਰ ਉਹਨੂੰ ਲਾਈਫ ਦੇ ਵਿੱਚ ਆਉਣ ਵਾਲੀਆਂ ਹੋਰ ਜਿਹੜੀਆਂ ਮੁਸੀਬਤਾਂ ਉਹਦੇ ਨਾਲ ਕਿੱਦਾਂ ਲੜਨਾ, ਉਹਨਾਂ ਚੋਂ ਕਿੱਦਾਂ ਨਿਕਲਣਾ, ਉਹ ਸਿਖਾਉਣਾ ਵੀ ਬਹੁਤ ਜ਼ਰੂਰੀ ਆ। ਨੋਰਮਲੀ ਅਸੀਂ ਦੇਖਦੇ ਹਾਂ ਕਿ ਅਸੀਂ ਪੰਜਾਬੀ ਸਿਖਾਉਣ ਲਈ ਬਾਅਦ ਵਿੱਚ ਕਲਾਸਾਂ ਲਾਉਂਦੇ ਹਾਂ ਬੱਚਿਆਂ ਦੀਆਂ, ਇੱਥੇ ਸਾਡੇ ਪ੍ਰਿਸਟਨ ਦੇ ਵਿੱਚ ਵੀ ਬਹੁਤ ਸਾਰੀਆਂ ਫੈਮਿਲੀਜ਼ ਆ ਜਿਹੜੀਆਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਲਈ ਉਹਨਾਂ ਨੂੰ ਕੋਚਿੰਗ ਕਲਾਸਿਸ ਦੇ ਵਿੱਚ ਲੈ ਕੇ ਜਾਂਦੇ ਆ। ਕੀ ਗੱਲ, ਪੰਜਾਬੀ ਸਾਡੀ ਮਾਂ ਬੋਲੀ ਆ, ਅਸੀਂ ਦੁਹਾਈ ਵੀ ਬੜੀ ਦਿੰਦੇ ਹਾਂ, ਤਾਂ ਉਹ ਗੱਲ ਅਸੀਂ ਆਪਣੇ ਘਰ ਚੋਂ ਕਿਉਂ ਨਹੀਂ ਸਿਖਾ ਰਹੇ। ਘਰ ਦੇ ਵਿੱਚ ਅਸੀਂ ਉਹਨਾਂ ਨੂੰ ਇੰਗਲਿਸ਼ ਸਿਖਾਉਂਦੇ ਹਾਂ, ਇੰਗਲਿਸ਼ ਦੇ ਵਿੱਚ ਗੱਲ ਕਰਦੇ ਹਾਂ, ਅੰਗਰੇਜ਼ੀ ਬੋਲਣ ਨੂੰ ਪਤਾ ਨਹੀਂ ਅਸੀਂ ਕਿਉਂ ਪ੍ਰੈਫਰੈਂਸ ਦਿੰਦੇ ਹਾਂ, ਪਰ ਐਂਡ ਆਫ ਦਾ ਡੇ ਫਿਰ ਪੰਜਾਬੀ ਸਿਖਾਉਣ ਦੇ ਲਈ ਸਾਨੂੰ ਬਾਹਰ ਜਾਣਾ ਪੈਂਦਾ ਵਾ। ਸੋ ਕਿੰਨੀ ਸ਼ਰਮ ਦੀ ਗੱਲ ਆ ਨਾ ਸਾਡੇ ਸਾਰਿਆਂ ਦੇ ਲਈ। ਹਾਂ, ਬੱਚਿਆਂ ਨੂੰ ਗੁਰਬਾਣੀ ਸਿਖਾਉਣੀਆਂ, ਉਹਦੀਆਂ ਗੁਰੂ ਘਰ ਦੇ ਵਿੱਚ ਕਲਾਸਾਂ ਲੱਗਦੀਆਂ, ਉਹ ਬਹੁਤ ਵਧੀਆ ਗੱਲ ਆ, ਬੱਚਿਆਂ ਨੂੰ ਉਹ ਸਿਖਾਉਣੀ ਚਾਹੀਦੀ ਆ, ਬੱਚਿਆਂ ਨੂੰ ਉੱਥੇ ਲੈ ਕੇ ਵੀ ਜਾਣਾ ਚਾਹੀਦਾ ਵਾ। ਸੋ ਬਾਕੀ ਜੀ ਤੁਸੀਂ ਸਾਰੇ ਆਪ ਸਿਆਣੇ ਹੋ, ਹਨਾ, ਮੈਂ ਤਾਂ ਆਪ ਤੁਹਾਡੇ ਸਾਰਿਆਂ ਤੋਂ ਹੀ ਇੱਦਾਂ ਦੀਆਂ ਗੱਲਾਂ ਵਾ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਸਿੱਖਦੀ ਆ। ਸੋ ਇਹ ਗੱਲਾਂ ਬਾਤਾਂ ਚੱਲੀ ਜਾਣੀਆਂ ਨੇ ਤੇ ਨਾਲ ਮੈਂ ਤੁਹਾਡੇ ਮੈਸੇਜ ਵੀ ਲੈ ਲਾ, ਮੇਰੀ ਬੁਝਾਰਤ ਦਾ ਜਵਾਬ ਤਾਂ ਕਿਸੇ ਨੇ ਵੀ ਨਹੀਂ ਦਿੱਤਾ। ਸੋ ਅੱਜ ਕਿਸੇ ਨੂੰ ਵੀ ਨੀ ਪਤਾ ਇਸ ਗੁਜ਼ਾਰਤ ਦਾ ਜਵਾਬ। ਗੁਜ਼ਾਰਤ ਜੀ ਬਹੁਤ ਸੌਖੀ ਸੀ, ਨਾ ਕੇਲੇ ਦਾ ਛਿਲਕਾ, ਨਾ ਕੋਈ ਵੱਟਾ ਅੜਕੀ, ਨਾ ਮੇਰੀ ਚੱਪਲ ਟੁੱਟੀ, ਪਰ ਡਿੱਗਿਆ ਮੈਂ ਧੜਮ ਕਰਕੇ। ਸੋ ਚਲੋ ਜੇ ਤੁਹਾਨੂੰ ਇਹਦਾ ਨੀ ਪਤਾ ਤਾਂ ਮੈਨੂੰ ਇਹ ਦੱਸੋ ਕਿ ਨਿਆਈ ਵਾਲੀ ਪੈਲੀ ਕਿਹੜੀ ਹੁੰਦੀ ਆ। ਇਹਦਾ ਤਾਂ ਵੈਸੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੀ ਚਾਹੀਦਾ, ਨਿਆਈ ਵਾਲੀ ਪੈਲੀ ਕਿਹੜੀ ਹੁੰਦੀ ਆ। ਦੇਖਦੇ ਹਾਂ ਜੀ ਇਹ ਕਿਹਨੂੰ ਕਿਹਨੂੰ ਪਤਾ ਵਾ। ਤੇ ਅੱਗੇ ਤੁਹਾਡੇ ਮੈਸੇਜ ਲੈ ਲਈਏ ਜੀ। ਗੌਰਵ ਸ਼ਰਮਾ ਉਹਨਾਂ ਨੇ ਸਾਨੂੰ ਮੈਸੇਜ ਭੇਜਿਆ, ਕਹਿੰਦੇ ਕਿ ਕਾਫੀ ਵੱਡਾ ਮੈਸੇਜ ਆ, ਪੜ੍ਹਦੇ ਆ ਜੀ। ਕਹਿੰਦੇ ਜਿਨ੍ਹਾਂ ਦਾ ਵੀਜ਼ਾ ਨਹੀਂ ਲੱਗ ਰਿਹਾ ਉਹ ਕਹਿੰਦੇ ਮੱਥਾ ਵੀ ਟੇਕਿਆ ਤੇ ਦੇਗ ਵੀ ਚੜਾਈ, ਹਾਏ ਰੱਬਾ ਵੀਜ਼ੇ ਦੀ ਅਜੇ ਵਾਰੀ ਨਹੀਂ ਆਈ। ਤੇ ਕਹਿੰਦੇ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਪਰ ਉਹ ਹਜੇ ਪੱਕੇ ਨਹੀਂ ਹੋਏ, ਉਹ ਕਹਿੰਦੇ ਆ ਕਿ ਰੱਬ ਦਿੱਤਾ ਸਾਨੂੰ ਵੀਜ਼ਾ, ਲਾ ਕੇ ਪੂਰੀਆਂ ਰੀਝਾਂ, ਐਂਡ ਆ ਕੇ ਯਾਰ ਪੀ ਆਰ ਮਾਰ ਗਈ। ਤੇ ਜਿਹੜੇ ਪੱਕੇ ਹੋ ਗਏ ਕਹਿੰਦੇ ਖੁਸ਼ ਉਹ ਵੀ ਨਹੀਂ ਹੈਗੇ, ਉਹ ਕਹਿੰਦੇ ਕੀ ਕਰੀਏ ਰੱਬਾ ਪੀ ਆਰ ਨੂੰ ਜਦੋਂ ਦੇਸ਼ ਹੀ ਨਹੀਂ ਚੰਗਾ ਕੰਮ ਕਾਰ ਨੂੰ। ਤੇ ਜਿਹੜੇ ਪੱਕੇ ਹੋ ਗਏ ਪੈਸੇ ਵੀ ਮਿਲ ਗਏ, ਰੱਬ ਕੀ ਕਰਾ ਇਸ ਪੈਸੇ ਤੇ ਸੰਸਾਰ ਨੂੰ, ਦਿਲ ਅੱਜ ਵੀ ਰੋਂਦਾ ਏ ਪੁਰਾਣੇ ਪਿਆਰ ਨੂੰ। ਕਿਆ ਬਾਤ ਆ ਜੀ ਪੁਰਾਣੇ ਪਿਆਰ ਨੂੰ। ਚਲੋ ਕੋਈ ਗੱਲ ਨੀ, ਉਹ ਕਹਿੰਦੇ ਹੁੰਦੇ ਆ ਨਾ ਕਿ ਉਹ ਲਹਿਜ਼ਾ ਉਹ ਤੇਵਰ ਕਸਮ ਲੱਗੇ ਤੇਰੇ ਵਜੂਦ ਦੀ, ਚਲੋ ਵੀ ਸ਼ੱਕ ਨਾ ਹੋਇਆ ਕਿ ਤੇਰਾ ਪਿਆਰ ਝੂਠਾ ਸੀ। ਸੋ ਅੱਗੇ ਕੀ ਕਹਿੰਦੇ ਆ ਜੀ ਇਹ, ਕਹਿੰਦੇ ਕਿ ਜਿਨ੍ਹਾਂ ਨੂੰ ਪੈਸਾ ਪਿਆਰ ਵੀ ਮਿਲ ਗਿਆ ਉਹ ਕਹਿੰਦੇ ਕਿ ਕੀ ਕਰਾਂ ਰੱਬਾ ਇਸ ਪੈਸੇ ਪਿਆਰ ਨੂੰ, ਰੂਹ ਯਾਦ ਕਰੇ ਦੀ ਨਿੱਤ ਪਰਿਵਾਰ ਨੂੰ। ਤੇ ਜਿਨ੍ਹਾਂ ਨੂੰ ਪਰਿਵਾਰ ਮਿਲ ਗਏ ਉਹ ਕਹਿੰਦੇ ਆ ਕਿ ਬਣ ਗਏ ਮਸ਼ੀਨ ਅਸੀਂ, ਹੁਣ ਕਰਨੇ ਕੰਮ ਧੰਦੇ ਆ, ਸਾਡੇ ਨਾਲ ਪੰਜਾਬ ਵਿੱਚ ਸਰਕਾਰੀ ਨੌਕਰੀ ਵਾਲੇ ਚੰਗੇ ਆ। ਤੇ ਜਿਹੜੇ ਕਹਿੰਦੇ ਨੌਕਰੀ ਵੀ ਕਰਦੇ ਆ ਸਰਕਾਰੀ, ਉਹ ਕਹਿੰਦੇ ਅੱਜ ਕੱਲ 30-40 ਹਜ਼ਾਰ ਨਾਲ ਕੀ ਬਣਦਾ, ਅਸਲੀ ਮੌਸਮ ਬਲੈਤਾਂ ਵਾਲੇ ਕਰਦੇ ਆ। ਸੋ ਵਾਕਈ ਜੀ ਬੰਦਾ ਕਦੇ ਵੀ ਖੁਸ਼ ਨਹੀਂ ਹੁੰਦਾ, ਤੇ ਇਨਸਾਨ ਦੀ ਜਿਹੜੀ ਸੈਟਿਸਫੈਕਸ਼ਨ ਆ ਉਹ ਬਹੁਤ ਵੱਡੀ ਚੀਜ਼ ਹੁੰਦੀ ਆ। ਤੇ ਜਦੋਂ ਇਨਸਾਨ ਥੋੜੇ ਵਿੱਚ ਵੀ ਗੁਜ਼ਾਰਾ ਕਰਨਾ ਸਿੱਖ ਲੈਂਦਾ ਵਾ ਤਾਂ ਕਿਤੇ ਨਾ ਕਿਤੇ ਉਹ ਇਹਨਾਂ ਚੀਜ਼ਾਂ ਦੇ ਮਾਇਨੇ ਵੀ ਸਮਝ ਲੈਂਦਾ ਵਾ। ਸੋ ਬਹੁਤ ਵਧੀਆ ਗੱਲ ਆ ਜੀ। ਅੱਗੇ ਜਸਵੀਰ ਰੰਧਾਵਾ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ ਜੀ। ਤੇ ਹੋਰ ਸੁਣਾਓ ਕੀ ਹਾਲ ਚਾਲ ਆ। ਤੇ ਅੱਗੇ ਜੀ ਭੁਪਿੰਦਰ ਕਿਸ਼ਨਪੁਰੀਆ ਉਹਨਾਂ ਨੇ ਜਿਹੜੀ ਸਾਨੂੰ ਫੋਟੋ ਭੇਜੀ ਸੀ ਉਸਦੇ ਬਾਰੇ ਮੈਂਟੂ ਭਾਜੀ ਨਾਲ ਆਲਰੇਡੀ ਗੱਲ ਕਰ ਚੁੱਕੀ ਹਾਂ। ਤੇ ਇੱਧਰ ਰਜਿੰਦਰ ਸਿੰਘ ਧਾਨੀ ਕਹਿੰਦੇ ਹੈਲੋ, ਕਹਿੰਦੇ ਜਿਹੜਾ ਉਹ ਬੱਚਾ ਨਿੱਕੇ ਹੁੰਦੇ ਨੱਚ ਰਿਹਾ ਉਹ ਹੁਣ ਆਸਟ੍ਰੇਲੀਆ ਵਿੱਚ ਟਰੱਕ ਡਰਾਈਵਰ ਆ। ਕਹਿੰਦੇ ਮੌਜਾਂ ਕਰੋ, ਉਹ ਦਿਨ ਨਹੀਂ ਲੱਭਣੇ ਦੁਬਾਰਾ। ਅੱਛਾ ਜੀ, ਜਿਹੜਾ ਬੱਚਾ ਨੱਚ ਰਿਹਾ ਸੀਗਾ ਉਹ ਹੁਣ ਆਸਟ੍ਰੇਲੀਆ ਚ ਟਰੱਕ ਡਰਾਈਵਰ ਆ, ਕਿਆ ਬਾਤ ਆ ਜੀ। ਕਹਿੰਦੇ ਮੌਜਾਂ ਕਰੋ, ਦਿਨ ਨਹੀਂ ਲੱਭਣੇ ਦੁਬਾਰਾ। ਹਾਂਜੀ, ਮੌਜਾਂ ਵੀ ਕਰਨੀਆਂ ਚਾਹੀਦੀਆਂ ਨੇ ਨਾ। ਵੈਸੇ ਵੀ ਕਹਿੰਦੇ ਹੁੰਦੇ ਨਾ ਕਿ ਮੌਜਾਂ ਨਾਲੋਂ ਹਸਤੀ ਨਾਲੋਂ ਮਸਤੀ ਚੰਗੀ ਰੱਖਦੀ ਆ, ਕਲਟਕਾਣੇ ਕੁਛ ਏਦਾਂ ਦੀ ਵਰਡਿੰਗ ਹੈ ਨਾ ਭਾਈ ਜੀਤ ਸਿੰਘ ਦੀ ਲਿਖਤ ਦੇ ਵਿੱਚ ਵੀ ਮਿਲਦੀ ਆ। ਸੋ ਪਰ ਠੀਕ ਆ ਜੀ, ਮੌਜਾਂ ਕਰਨੀਆਂ ਚਾਹੀਦੀਆਂ ਨੇ, ਪਰ ਸਾਰੀ ਜ਼ਿੰਦਗੀ ਮੌਜਾਂ ਵੀ ਕੰਮ ਨਹੀਂ ਆਉਣੀਆਂ, ਤੇ ਕਿਤੇ ਨਾ ਕਿਤੇ ਫਿਰ ਲਾਈਫ ਦੇ ਵਿੱਚ ਸੀਰੀਅਸ ਹੋਣਾ ਹੀ ਪੈਣਾ ਵਾ। ਅੱਗੇ ਪ੍ਰੋਗਰਾਮ ਦੇ ਵਿੱਚ ਮਨੀ ਸਲੈਂਡਰਾ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਸਾਰੇ ਟੱਬਰ ਨੂੰ, ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦਾ। ਕਹਿੰਦੇ ਬਾਤ ਰਿਪੀਟ ਕਰਿਓ, ਬਾਤ ਰਿਪੀਟ ਕਰ ਦਿੰਦੇ ਆ ਜੀ, ਲਓ ਸੁਣੋ ਫਿਰ। ਕਹਿੰਦੇ ਕਿ ਨਾ ਕੇਲੇ ਦਾ ਛਿਲਕਾ, ਨਾ ਕੋਈ ਵੱਟਾ ਅੜਕੇ, ਨਾ ਮੇਰੀ ਚੱਪਲ ਟੁੱਟੀ, ਪਰ ਡਿੱਗਿਆ ਮੈਂ ਧੜਾਮ ਕਰਕੇ। ਮੈਨੂੰ ਤਾਂ ਸਾਰੇ ਡਿੱਗਣ ਤੇ ਡਰੀ ਜਾਂਦੇ ਆ, ਤਾਂ ਹੀ ਉਹਨਾਂ ਬਜ਼ਾਰਤ ਦਾ ਕੋਈ ਜਵਾਬ ਹਜੇ ਤੱਕ ਕਿਸੇ ਨੇ ਨੀ ਭੇਜਿਆ। ਚੱਲ ਕੋਈ ਗੱਲ ਨੀ, ਜੇ ਨਾ ਹੋਇਆ ਫਿਰ ਮੈਂ ਤਾਂ ਦੱਸ ਹੀ ਦਊਂਗੀ, ਪਰ ਦੱਸ ਦਿਓ ਜੀ ਜੇ ਕਿਸੇ ਨੂੰ ਬਜ਼ਾਰਤ ਦਾ ਜਵਾਬ ਵੀ ਪਤਾ ਹੋਵੇ। ਤੇ ਅੱਗੇ ਮੇਰੀ ਭੈਣ ਕਲਦੀਪ ਕੌਰ ਕਹਿੰਦੇ ਬੁਝਾਰਤ ਦਾ ਜਵਾਬ ਹੈ ਚੱਲਦੀ ਉਮਰ ਮੇਰਾ ਖਿਆਲ, ਕਿਉਂਕਿ ਉਮਰ ਬੀਤ ਜਾਂਦੀ ਆ ਉਦੋਂ ਡਿੱਗ ਹੀ ਜਾਂਦਾ। ਨਹੀਂ ਕਲਦੀਪ, ਗਲਤ ਹੋ ਗਿਆ, ਇੱਦਾਂ ਨੀ ਹੈਗਾ, ਥੋੜਾ ਜਿਹਾ ਧਿਆਨ ਨਾਲ ਸੁਣੋ। ਮੈਂ ਤਾਂ ਤੁਹਾਨੂੰ ਦੱਸ ਵੀ ਚੁੱਕੀ ਆ ਹਨਾ ਕਿ ਇਸਦਾ ਜਵਾਬ ਕੀ ਹੋ ਸਕਦਾ, ਕਾਪੀ ਪਰਚੀ ਮੈਂ ਦੇ ਚੁੱਕੀ ਆ। ਅੱਗੇ ਜੀ ਜੋਧਾ ਸਿੰਘ ਧਾਲੀਵਾਲ ਕਹਿੰਦੇ ਕਿ ਪਰਛਾਵਾ ਕੀ ਹੁੰਦਾ, ਕਹਿੰਦੇ ਮੈਂ ਇੱਕ ਦਿਨ ਪਰਛਾਵੀ ਨੂੰ ਪੁੱਛਿਆ ਤੂੰ ਕਿਉਂ ਨਾਲ ਤੁਰੇ ਤੂੰ ਮੇਰੇ, ਕਹਿੰਦਾ ਦੱਸ ਮੇਰੇ ਬਿਨਾ ਹੋਰ ਕੌਣ ਨਾਲ ਹੈ ਤੇਰੇ, ਰਿਸ਼ਤੇਦਾਰ ਕੀ ਮਿੱਤਰ ਪਿਆਰੇ, ਪੈਸੇ ਦੇ ਸਭ ਹੋ ਗਏ ਸਾਰੇ, ਤਕੜੇ ਦੇ ਨਾਲ ਜੁੜ ਬਹਿੰਦੇ, ਮਾੜਾ ਏ ਤਾਂ ਸਾਰ ਨਾ ਲੈਂਦੇ, ਚੜ੍ਹਦੇ ਨੂੰ ਹੀ ਹੋਣ ਸਲਾਮ, ਡੁੱਬਦਾ ਵਿੱਚ ਹਨੇਰੇ, ਪੁੱਛਿਆ ਮੈਂ ਪਰਛਾਵੀ ਨੂੰ ਤੂੰ ਕਿਉਂ ਨਾਲ ਨਹੀਂ ਹੈ ਮੇਰੇ, ਜਨਮਤ ਲੈ ਕੇ ਸਾਥ ਨਿਭਾਵਾਂ, ਸਿਵਿਆਂ ਤੱਕ ਵੀ ਨਾਲ ਹੀ ਜਾਵਾਂ, ਅੱਗ ਲਗਾ ਕੇ ਕਿਸੇ ਨੀ ਬਹਿਣਾ, ਘਰ ਨੂੰ ਚੱਲੀਏ ਕਿਸੇ ਨੇ ਕਹਿਣਾ, ਧਾਲੀਵਾਲ ਓਨਾ ਚੇਤਾ ਤੇਰੇ ਨਾਲ ਹੀ ਡੇਰੇ, ਪੁੱਛਿਆ ਮੈਂ ਪਰਛਾਵੇਂ ਨੂੰ ਕਿਉਂ ਨਾਲ ਤੁਰੇ ਤੂੰ ਮੇਰੇ, ਕਹਿੰਦਾ ਦੱਸ ਮੇਰੇ ਬਿਨਾਂ ਹੋਰ ਕੌਣ ਨਾਲ ਹੈ ਤੇਰੇ। सो रिश्तेदार की मित्र प्यारे पैसे दे सब हो गए सारे सोए तगड़े दे नाल जुड़ जुड़ बंदे माड़े दी ता सार ना लेंदे चढ़दे नूं ही हों सलामा डुबदा विच हनेरे पुछिया मैं परछावे नूं। सो वाकई जी जेड़ा परछावा वा ओही इंसान दे नाल नाल चलदा वा ते बाकी सारा जो ताना बाणा रिश्तेदार यार मित्र सब कहिंदे हुंदे ना टाइम दा फेर आ ते माड़ा ते चंगा समा इंसान नूं बहुत कुछ सिखा के जांदा। ते बाकी दे मैसेज भी लैने आ जी अगे प्रोग्राम दे विच बब्बू सिंह महेंद्र सिंह हांस गुरदीप सिंह ते गौरव शर्मा जी प्रोग्राम दे विच जतेंद्र ते मनी सलेम पुराने बाजार दा जवाब दिता जिहड़ी कि थोड़ी जी गलत आ कोई गल नहीं ट्राई ट्राई अगेन सारे जाने कोशिश करो जेकर फिर भी थानूं नहीं पता लगता तो मैं पुछिया सी कि न्याई वाली प्याली की हुंदी आ उह तां दस दो जे इहदा नहीं पता है ना चलो कोई गल नहीं। ते आपां इक प्यारा जिहा गीत सुन लैंदे आ गीत जिहड़ा सुनना वा कणकां सुनदे आ जी अमन संधु दा गाणा ते फिर उस तों बाद मिलदे आ तुहाडे मैसेजां दे नाल देखदे आ जी फिर अज बाजार दा जवाब कौन दिंदा ते नहीं तो फिर जान लगी मैं दस ही जाना वा लो जी फिर मिलिए इस गीत तो बाद
रंग वाला नु सनेरी तू करा ले
ਲਓ ਜੀ ਫਿਰ ਗਾਣਾ ਸੁਣ ਰਹੇ ਸੀ ਤੁਸੀਂ ਕਣਕਾਂ ਅਮਨ ਸੰਧੂ ਦੀ ਆਵਾਜ਼ ਦੇ ਵਿੱਚ ਤੇ ਕਹਿੰਦੇ ਹੁੰਦੇ ਆ ਨਾ ਕਿ ਬਹੁਤ ਛੋਟੀ ਜਿਹੀ ਮੇਰੀ ਲਿਸਟ ਹੈ ਮੇਰੀਆਂ ਖੁਆਇਸ਼ਾਂ ਦੀ ਪਹਿਲੇ ਪੇਜ ਤੇ ਤੈਨੂੰ ਲਿਖਿਆ ਤੇ ਆਖਰੀ ਪੇਜ ਤੇ ਵੀ ਤੇਰਾ ਹੀ ਜ਼ਿਕਰ ਹੈ ਤੇ ਲਓ ਫਿਰ ਮੈਸੇਜ ਬੜੇ ਆ ਰਹੇ ਆ ਗੁੱਡ ਮਾਰਨਿੰਗ ਬਤਾ ਰਹੇ ਆ ਬੱਬੂ ਸਿੰਘ ਤੇ ਪ੍ਰੋਗਰਾਮ ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ ਤੇ ਅੱਗੇ ਜੀ ਇਹਨਾਂ ਨੇ ਸਾਨੂੰ ਭੇਜਿਆ ਕਹਿੰਦੇ ਦੇ ਵਿੱਚ ਨਾ ਥੋੜੀ ਜਿਹੀ ਗਲਤੀ ਹੋ ਗਈ ਤਾਂ ਹਨਾ ਤੁਸੀਂ ਥੋੜਾ ਜਿਹਾ ਆਪ ਹੀ ਸਮਝ ਲਿਓ ਕਹਿੰਦੇ ਭਾਰਤ ਔਰ ਇੰਗਲੈਂਡ ਕੇ ਬੀਚ ਕ੍ਰਿਕਟ ਕਾ ਮੈਚ ਚੱਲ ਰਹਾ ਭਾਰਤ ਕੀ ਬੈਟਿੰਗ ਥੀ ਬੈਟਸਮੈਨ ਨੇ 33 ਰਨ ਹੋ ਗਏ ਉਸਨੇ ਗਲਬਸ ਉਤਾਰੇ ਹੈਲਮਟ ਉਤਾਰਾ ਔਰ ਬੈਟ ਕੋ ਉਪਰ ਕਰ ਸਿਰ ਕੋ ਆਸਮਾਨ ਕੀ ਤਰਫ ਕਰ ਈਸ਼ਵਰ ਕਾ ਸ਼ੁਕਰੀਆ ਕਿਆ ਇੰਗਲੈਂਡ ਕਾ ਬੋ You did not made any 50 or century, only 33 runs. Why are you wasting time? Tappa, Bharat ka best man bola, agar tune 10th humare jahan se pass ki hoti, tab tu samajh mein aata 33 kya hota. Haan ji, bilkul 33 baki ki handa na, 33 de chakkar de vich jehde 33 ged pende aa oh baki ji samajh saide aa jinna ne ke apa india to pade hoye aa jehde sare kyunki odo fir paperan de vich jadon 31 march hundi si oh ta 31 tareek hundi si te saryan di ardaas ehi hundi si jehdi angrezi aa ede cho 33 aa jaan bas baki ta sara kuch theek hi aa na te 33 de ged cho chalo ji nikal gaye aa bahut vadhiya ji tusi jo vi san bada sona chutkala jehda bhejya ਅੱਗੇ ਜੀ ਗੌਰਵ ਗੁਰਦੀਪ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਜਵਾਬ ਇਹਨਾਂ ਨੇ ਬਿਲਕੁਲ ਸਹੀ ਦੱਸਦਾ ਜੀ ਨਿਆਂ ਵਾਲੀ ਪੈੜੀ ਕਿਹੜੀ ਹੁੰਦੀ ਆ ਸੋ ਬਹੁਤ ਵਧੀਆ ਗੱਲ ਆ ਜੀ ਤੇ ਅੱਗੇ ਦੇਖਦੇ ਹਾਂ ਜੀ ਹੋਰ ਕਿਹਨੂੰ ਪਤਾ ਜਵਾਬ ਨੇ ਗੁਰਦੀਪ ਜੀ ਤਾਂ ਨੀ ਦੱਸਿਆ ਕਿ ਆਪਾਂ ਦੇਖ ਲਈਏ ਜੀ ਕਿਹਨੂੰ ਪਤਾ ਕਿ ਨਿਆਂ ਵਾਲੀ ਕਿ ਪੈੜੀ ਕਿਹੜੀ ਹੁੰਦੀ ਆ ਤੇ ਅੱਗੇ ਗੌਰਵ ਸ਼ਰਮਾ ਇਹਨਾਂ ਨੇ ਬਜ਼ਾਰਤ ਦਾ ਜਵਾਬ ਦਿੱਤਾ ਜੀ ਨਾ ਕੇਲੇ ਦਾ ਛਿਲਕਾ ਨਾ ਕੋਈ ਵੱਟਾ ਅੜਕੇ ਨਾ ਮੇਰੀ ਚੱਪਲ ਟੁੱਟੀ ਡਿੱਗਿਆ ਮੈਂ ਦੜਾਮ ਕਰਕੇ ਕਹਿੰਦੇ ਜਿਹੜਾ ਡਿੱਗਿਆ ਉਹ ਤੁਰਦਾ ਤੁਰਦਾ ਕਹਿੰਦੇ ਫੇਸਬੁੱਕ ਚਲਾ ਰਿਹਾ ਹੋਣਾ ਵਾ ਵਧੀਆ ਗੱਲ ਆ ਜੀ ਫੇਸਬੁੱਕ ਦੇ ਚੱਕਰ ਵਿੱਚ ਤਾਂ ਅੱਜ ਕੱਲ ਬਹੁਤ ਕੁਛ ਹੁੰਦਾ ਵਾ ਤੇ ਤੁਹਾਨੂੰ ਇੱਕ ਨਾ ਚੁਟਕਲਾ ਸੁਣਾਉਣੀ ਆ ਮੈਂ ਕਹਿੰਦੇ ਨਾ ਘਰ ਨੂੰ ਜਾਂਦਿਆਂ ਹੋਇਆ ਵਟਸਐਪ ਦੇਖਦਾ ਜਾਂਦਾ ਸੀ ਤੇ ਨਾਲ ਦੇ ਘਰ ਚ ਵੜ ਜਾਂਦਾ ਤੇ ਉੱਥੇ ਪਤਾ ਹੀ ਨਹੀਂ ਚੱਲਦਾ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਉਹ ਘਰ ਦੇ ਵਿੱਚ ਜਿਹੜੀ ਲੇਡੀ ਸੀ ਉਹਨੇ ਚਾਹ ਬਣਾ ਕੇ ਦਿੱਤੀ ਕਿਉਂਕਿ ਉਹ ਵੀ ਟੀਵੀ ਸੀਰੀਅਲ ਦੇ ਚੱਕਰ ਚ ਉਹਨੂੰ ਇਹ ਨੀ ਪਤਾ ਲੱਗਾ ਕਿ ਘਰ ਦੇ ਵਿੱਚ ਆਇਆ ਕੌਣ ਆ ਬਸ ਇਹ ਦੇਖਿਆ ਵੀ ਘਰ ਚ ਕੋਈ ਆਇਆ ਤੇ ਚਾਹ ਬਣਾ ਕੇ ਦਿੱਤੀ ਤੇ ਚਾਹ ਪੀਂਦੇ ਪੀਂਦੇ ਕਹਿੰਦੇ ਉਸ ਔਰਤ ਦਾ ਘਰ ਵਾਲਾ ਘਰੇ ਆ ਗਿਆ ਤੇ ਉਹ ਮੈਨੂੰ ਦੇਖ ਕੇ ਸੋਰੀ ਗਲਤ ਘਰੇ ਆ ਗਿਆ ਕਹਿ ਕੇ ਬਾਹਰ ਚਲਾ ਗਿਆ ਫੇਸਬੁੱਕ ਸੋ ਇਹ ਆ ਜੀ ਫੇਸਬੁੱਕ ਦੇ ਜਿਹੜੇ ਲਫੜ ਪੈਂਦੇ ਆ ਨਾ ਬਹੁਤ ਬਹੁਤ ਮਾੜੇ ਹੁੰਦੇ ਆ ਸੋ ਬਾਕੀ ਫੇਸਬੁੱਕ ਨੇ ਤਾਂ ਜ਼ਿੰਦਗੀ ਆ ਨਾ ਜਿਹੜੀ ਉਹਨੂੰ ਮਸ਼ੀਨ ਹੀ ਬਣਾ ਕੇ ਰੱਖ ਦਿੱਤਾ ਤੇ ਕਿਤੇ ਵੀ ਬੱਸ ਵਿੱਚ ਜਾਓ ਜਾਂ ਟ੍ਰੇਨ ਦੇ ਵਿੱਚ ਇੱਥੇ ਵੀ ਜਾਓ ਤਾਂ ਲੋਕ ਬਸ ਫੇਸਬੁੱਕ ਤੇ ਜਾਂ ਫੋਨ ਤੇ ਹੀ ਲੱਗੇ ਹੁੰਦੇ ਆ ਸੋ ਆਲੇ ਦੁਆਲੇ ਕੀ ਹੁੰਦਾ ਕਿੱਦਾਂ ਦੇ ਜਿਹੜੀ ਗ੍ਰੀਨਰੀ ਹੁੰਦੀ ਆ ਜਾਂ ਕਿੱਦਾਂ ਦੇ ਵਿਊ ਹੁੰਦੇ ਆ ਉਹ ਸਾਰੇ ਕਿਸੇ ਤੋਂ ਕਿਤੇ ਨਾ ਕਿਤੇ ਬੰਦਾ ਵਾ ਜਿਹੜਾ ਉਹ ਵਾਂਝਾ ਰਹਿ ਜਾਂਦਾ ਤੇ ਜਦੋਂ ਫਿਰ ਅੱਖਾਂ ਇੰਨੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਨੇ ਤਾਂ ਫਿਰ ਉਹਨਾਂ ਨੇ ਵੀ ਤਾਂ ਮਾਯੂਸ ਹੋਣਾ ਹੀ ਆ ਨਾ ਕਿਉਂਕਿ ਇਹਨਾਂ ਨੂੰ ਕਿਤੇ ਦੇਖਣ ਲਈ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਕੁਦਰਤ ਦੀ ਜਿਹੜੀ ਕਹਿੰਦੇ ਹੁੰਦੇ ਨਾ ਕੁਦਰਤ ਦਾ ਜਿਹੜਾ ਜਲਵਾ ਉਹ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲਣਾ ਚਾਹੀਦਾ ਸੋ ਸਾਰੀਆਂ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਆ ਰੀਜ਼ਨ ਕੀ ਆ ਫੇਸਬੁੱਕ ਦਾ ਕਰਕੇ ਹਾਂਜੀ ਗੌਰਵ ਜੀ ਵੈਸੇ ਚਲੋ ਤੁਸੀਂ ਦੱਸਿਆ ਤਾਂ ਵਧੀਆ ਕਿ ਫੇਸਬੁੱਕ ਚਲਾਉਂਦਾ ਚਲਾਉਂਦਾ ਉਹ ਡਿੱਗਿਆ ਹੋਣਾ ਪਰ ਮੇਰੀ ਜਿਹੜੀ ਵਜ਼ਾਰਤ ਆ ਸੀ ਉਹਦਾ ਜਵਾਬ ਇਹ ਨਹੀਂ ਹੈਗਾ ਤੇ ਅੱਗੇ ਜਤਿੰਦਰ ਵਾਲੀਆ ਭਾਜੀ ਆਇਆ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਇੱਕ ਵੋਇਸ ਮੈਸੇਜ ਭੇਜਿਆ ਸੋ ਰਿਕੁਐਸਟ ਕਰੂੰਗੀ ਸਰਬਜੀਤ ਭਾਜੀ ਨੂੰ ਕਿ ਉਹਨਾਂ ਦਾ ਵੋਇਸ ਮੈਸੇਜ ਆਪਾਂ ਜ਼ਰੂਰ ਸੁਣਾਉਣਾ ਵਾ ਤੇ ਸੁਣਨਾ ਜੀ ਮੈਂ ਵੀ ਕੀ ਆ ਉਹਦੇ ਵਿੱਚ ਤੇ ਉਹਨਾਂ ਚਿਰ ਮੈਂ ਇੱਕ ਦੋ ਮੈਸੇਜ ਹੋਰ ਪੜ੍ਹ ਦਿੰਦੀ ਹਾਂ ਜਿੰਨਾ ਚਿਰ ਉਹ ਰੈਡੀ ਕਰਦੇ ਆ ਉਸ ਵੋਇਸ ਮੈਸੇਜ ਨੂੰ ਤੇ ਅੱਗੇ ਮਨੀ ਸਲੇਮਪੁਰਾ ਉਹਨਾਂ ਨੇ ਦੱਸਿਆ ਜੀ ਕਹਿੰਦੇ ਕਿ ਮੰਜੇ ਤੋਂ ਮੰਜਾ ਤਾਂ ਉਹਨਾਂ ਦਾ ਜਿਹੜਾ ਜਵਾਬ ਆ ਉਹ ਗਲਤ ਆ ਤੇ ਅੱਗੇ ਉਹਨਾਂ ਨੇ ਦੱਸਤਾ ਫਲ ਫਲ ਮੈਂ ਤੁਹਾਨੂੰ ਪਰਚੀ ਵੀ ਕਹਿ ਸਕਦੀ ਹਾਂ ਇਸ ਬਜ਼ਾਰੇ ਦਾ ਜਵਾਬ ਆ ਵੀ ਫਲ ਇੱਕ ਪਰਚੀ ਦੇ ਤੌਰ ਤੇ ਤੁਸੀਂ ਯੂਜ਼ ਕਰ ਸਕਦੇ ਹੋ ਪਰ ਅਸਲੀ ਜਿਹੜਾ ਜਵਾਬ ਆ ਉਹ ਇਹ ਨਹੀਂ ਹੈਗਾ ਜੀ ਕਹਿੰਦੇ ਕਿ ਮੰਜੇ ਤੋਂ ਫਲ ਥੱਲੇ ਡਿੱਗ ਜਾਵੇ ਇਹ ਇਹਦਾ ਜਵਾਬ ਆ ਸੋ ਨਹੀਂ ਜੀ ਇਹ ਵੀ ਤੁਹਾਡਾ ਜਿਹੜਾ ਜਵਾਬ ਆ ਉਹ ਗਲਤ ਆ ਸੋ ਟਰਾਈ ਟਰਾਈ ਅਗੇਨ ਕੋਈ ਗੱਲ ਨਹੀਂ ਤੇ ਅੱਗੇ ਮਹਿੰਦਰ ਸਿੰਘ ਹੰਸ ਤੇ ਚਲੋ ਜੀ ਪਹਿਲਾਂ ਆਪਾਂ ਵੋਇਸ ਮੈਸੇਜ ਸੁਣ ਲਈਏ ਵੀ ਕੀ ਕਹਿੰਦੇ ਆ ਜਤਿੰਦਰ ਵਾਲੀਆ ਭਾਜੀ
ਜਦੋਂ ਅੰਬੀਆਂ ਨੂੰ ਲੱਗਿਆ ਬੂਰ ਹੋਵੇ ਉਸ ਥਾਂ ਤੇ ਕੋਇਲ ਚਹਿਕਦੀ ਏ ਜਦੋਂ ਅੰਬੀਆਂ ਨੂੰ ਲੱਗਿਆ ਬੂਰ ਹੋਵੇ ਉਸ ਥਾਂ ਤੇ ਕੋਇਲ ਚਹਿਕਦੀ ਏ ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਬੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਏ ਉੱਥੇ ਫਸਲ ਗੁਲਾਬ ਦੀ ਮਹਿਕ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਵੀਰਾਂ ਭੈਣਾਂ ਸਤਿ ਸ਼੍ਰੀ ਅਕਾਲ
ਵਾਹ ਜੀ ਵਾਹ ਜਤਿੰਦਰ ਵਾਲੀਆ ਭਾਜੀ, ਬੜਾ ਸੋਹਣਾ ਜਵਾਬ ਦਿੱਤਾ ਜੀ ਉਹਨਾਂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ। ਹੁਣ ਮੈਨੂੰ ਇਹ ਨਹੀਂ ਸਮਝ ਲੱਗੀ ਕਿ ਮੇਰੀ ਬੁਝਾਰਤ ਦਾ ਜਵਾਬ ਦੇ ਗਿਆ ਜਾਂ ਫਿਰ ਉਹ ਵਿਸਾਖੀ ਦੇ ਜਿਹੜਾ ਹੈਗਾ, ਕਿਉਂਕਿ ਉਹਨਾਂ ਦਾ ਜਿਹੜਾ ਵੋਇਸ ਮੈਸੇਜ ਆ ਔਨ ਏਅਰ ਮੈਨੂੰ ਪ੍ਰੋਪਰ ਵੇ ਦੇ ਨਾਲ ਨਹੀਂ ਸੁਣਿਆ। ਸੋ ਜ਼ਰੂਰ ਜੀ ਬਹੁਤ ਬਹੁਤ ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਤੇ ਅੱਗੇ ਜੀ ਮੋਹਿੰਦਰ ਸਿੰਘ ਹਾਂਸ, ਉਹਨਾਂ ਨੇ ਜਵਾਬ ਭੇਜਿਆ ਜੀ, ਕਹਿੰਦੇ ਸਨੋ ਮੇ ਬੀ ਆਂਸਰ। ਤੇ ਚਲੋ ਜੀ, ਨਹੀਂ ਜੀ ਜਵਾਬ ਤੁਹਾਡਾ ਗਲਤ ਹੋ ਗਿਆ। ਜਦੋਂ ਤੁਸੀਂ ਇੱਦਾਂ ਜਵਾਬ ਗਲਤ ਭੇਜਦੇ ਮੈਨੂੰ ਬੜੀ ਖੁਸ਼ੀ ਹੁੰਦੀ ਹੁੰਦੀ ਆ ਵੀ ਹਜੇ ਤੱਕ ਕਿਸੇ ਨੂੰ ਲੱਭਿਆ ਨੀ ਵੀ ਬੁਝਾਰਤ ਦਾ ਜਵਾਬ ਕੀ ਆ। ਕਹਿੰਦੇ ਵੇਰ, ਅੱਗੇ ਇਹਨਾਂ ਨੇ ਦੱਸ ਦਿੱਤਾ ਜੀ ਨਿਆਂ ਵਾਲੀ ਪੈੜੀ ਕਿਹੜੀ ਹੁੰਦੀ ਆ। ਸੋ ਇਹਨਾਂ ਨੇ ਇਸਦਾ ਜਵਾਬ ਵੀ ਬਿਲਕੁਲ ਸਹੀ ਦੱਸਿਆ। ਤੇ ਲਓ ਜੀ ਫਿਰ ਅੱਗੇ ਜਗਤਾਰ ਢੁਡੀਕੇ ਹਾਂਗਕਾਂਗ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ। ਭਾਜੀ ਕੀ ਗੱਲ, ਅੱਜ ਤੁਸੀਂ ਲੇਟ ਹੋ ਗਏ ਹਨਾ, ਅਸੀਂ ਤਾਂ ਕਿੰਨੇ ਚਿਰ ਦੇ ਵੇਟ ਕਰੀ ਜਾਂਦੇ ਸੀ। ਬੜੀ ਸੋਹਣੇ ਵਿਚਾਰ ਦੀ। ਸੋ ਕਹਿੰਦੇ ਕਿ ਆਪਣੇ ਦਿਨ ਦੀ ਸ਼ੁਰੂਆਤ ਬੀਤੇ ਦਿਨ ਦੀਆਂ ਮਾਯੂਸੀਆਂ ਨਾਲ ਨਾ ਕਰੋ। ਜ਼ਿੰਦਗੀ ਦਾ ਹਰ ਨਵਾਂ ਦਿਨ ਬਾਕੀ ਬਚਦੀ ਜ਼ਿੰਦਗੀ ਦਾ ਪਹਿਲਾ ਦਿਨ ਹੁੰਦਾ ਹੈ। ਸ਼ੁਭ ਸਵੇਰ ਦੋਸਤੋ ਢੁਡੀਕੇ। ਵਾਹ ਜੀ ਵਾਹ, ਕਿਆ ਬਾਤ ਆ, ਬਹੁਤ ਖੂਬ। ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਪਿਆਰਾ ਜਿਹਾ ਵਿਚਾਰ ਲੈ ਕੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਿਰਕਤ ਕੀਤੀ ਆ। ਬਹੁਤ ਬਹੁਤ ਸ਼ੁਕਰੀਆ ਭਾਜੀ, ਇੰਨੇ ਸੋਹਣੇ ਵਿਚਾਰਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਂਝ ਪਾਉਣ ਲਈ। ਤੇ ਅੱਗੇ ਜੀ ਰਜਿੰਦਰ ਸਿੰਘ ਧਾਨੀ, ਧਾਨੀ ਸਾਹਿਬ ਵੀ ਪਹੁੰਚ ਚੁੱਕੇ ਆ, ਹਾਰ ਨਹੀਂ ਮੰਨਦੇ ਇਹ ਕਹਿੰਦੇ ਵੀ ਨਾ ਨਾ ਆਪਾਂ ਤਾਂ ਕਹਿੰਦੇ ਭੰਗੜੇ ਤਾਂ ਪਾਉਣੇ ਪਾਉਣੇ ਆ, ਚਾਹੇ ਜੋ ਮਰਜ਼ੀ ਹੋ ਜਾਵੇ। ਹੈ ਸੋ ਦੇਖਦੇ ਹਾਂ ਜੀ ਇਹਨਾਂ ਦਾ ਜਿਹੜਾ ਮੈਸੇਜ ਸਾਨੂੰ ਭੇਜਿਆ ਵਾ। ਕਹਿੰਦੇ ਕਿ 18 ਸਾਲ ਦਾ ਹੋਇਆ ਭਰਤੀ, ਦੋ ਕੰਬਲ ਮਿਲੇ ਸਰਕਾਰੀ, ਕਾਲੇ ਰੰਗ ਦਾ ਮਿਲਿਆ ਬਕਸਾ, ਇੱਕ ਮਿਲੀ ਅਲਮਾਰੀ। ਬਾਪੂ ਕਹਿੰਦਾ ਕਰੀ ਕਦਰ ਹੁਣ, ਲੱਗੀ ਰੋਜੀ ਦੀ ਮੱਛਰਦਾਨੀ ਥੱਲੇ, ਲੰਘ ਗਈ ਜਵਾਨੀ ਫੌਜੀ ਦੀ। ਕਿਆ ਬਾਤ ਹੈ ਜੀ। ਸੋ ਵਾਕਈ ਜੀ ਜਿਹੜਾ ਫੌਜਦਾਰੀ ਦਾ ਕੰਮ ਆ, ਫੌਜ ਦਾ ਕੰਮ ਆ, ਉਹ ਇੰਨਾ ਸੌਖਾ ਨਹੀਂ ਹੁੰਦਾ। ਸੋ ਵਾਕਈ ਜੀ ਇਹ ਜੋ ਜ਼ਿੰਦਗੀ ਦੀ ਹਰ ਖੁਸ਼ੀ ਆ ਉੱਥੇ ਸਰਹੱਦਾਂ ਤੇ ਬੈਠੇ, ਬਸ ਇਹਨਾਂ ਦਾ ਉਹੀ ਘਰ ਆ। ਤੇ ਉੱਥੇ ਜਿਹੜੇ ਨਾਲ ਦੇ ਜਿਹੜੇ ਹੁੰਦੇ ਆ ਨਾ, ਉਹਨਾਂ ਦੇ ਨਾਲ ਦੇ ਸਾਥੀ, ਬਸ ਉਹੀ ਉਹਨਾਂ ਦਾ ਪਰਿਵਾਰ ਬਣ ਕੇ ਰਹਿ ਜਾਂਦਾ। ਤੇ ਅੱਗੇ ਜੀ ਕਹਿੰਦੇ ਕਿ 81 ਸਹੇਲੀਆਂ, 9 ਸਾਲੀਆਂ, ਨੰਜਾ ਸੋਹਣੀਆਂ, 10 ਕਾਲੀਆਂ, ਚਾਰ ਯੰਕਣਾ, 62 ਉੱਪਰ ਚੱਲਦਾ ਇਹ ਗੇੜਾ, ਡਰ ਨਾ ਕਮਲੀਏ, ਇਹ ਤਾਂ ਨੰਬਰ ਆ ਮੇਰਾ। ਕਿਆ ਬਾਤ ਆ ਜੀ, ਬੜਾ ਅੰਦਾਜ਼ਾ ਵਧੀਆ ਹੈ ਨੰਬਰ ਦੱਸਣ ਦਾ। ਗੋਟੇ ਵੀ ਬਹੁਤ ਪੈਂਦੀ ਹੁੰਦੀ ਹੈ ਇਹੋ ਜਿਹੇ ਇਸ ਅੰਦਾਜ਼ ਦੇ ਵਿੱਚ ਨੰਬਰ ਦੱਸਣ ਲੱਗਿਆ ਨਾ, ਮਜ਼ਾਕ ਕਰਦੀ ਆ ਜੀ। ਚਲੋ ਜੀ ਅੱਗੇ ਮਨੀ ਸਲੀਮ ਭਰਾ, ਉਹਨਾਂ ਨੇ ਬੁਝਾਰਤ ਦਾ ਜਵਾਬ ਲੱਭ ਲਿਆ। ਤੇ ਇੱਕ ਮੇਰੀ ਭੈਣ ਕੁਲਦੀਪ ਕੌਰ। ਸੋ ਓਨਲੀ ਜੀ ਦੋ ਜਾਣੇ ਆ ਜਿਨ੍ਹਾਂ ਨੇ ਇਸ ਬੁਝਾਰਤ ਦਾ ਜਵਾਬ ਸਹੀ ਦੇ ਦਿੱਤਾ। ਤੇ ਅੱਗੇ ਕਹਿੰਦੇ ਕਿ ਕੁਲਦੀਪ ਕਹਿ ਰਹੇ ਆ ਕਿ ਨਾ ਮੇਰੇ ਬੁੱਢੇ ਨੈਣਾ ਨੂੰ ਕੋਈ ਉਮਰ ਆਣ ਸਤਾਏਗੀ, ਇਹ ਪੌਣ ਕੁੜੀ ਜੋ ਸਾਹਾਂ ਦੀ ਪਰ ਜੋਵਨ ਹੀ ਤੁਰ ਜਾਏਗੀ, ਮੈਂ ਪੀੜਾਂ ਦੀ ਸ਼ਹਿਜ਼ਾਦੀ ਨੂੰ ਹੁਣ ਟੰਗੇ ਕੌਣ ਸਲੀਬਾਂ ਤੇ, ਕੋਈ ਚੀਸ ਮੇਰਿਆ ਹੱਡਾਂ ਨੂੰ ਕਰ ਭੋਰਾ ਭੋਰਾ ਖਾਏਗੀ, ਮੈਂ ਕਿੰਨੀ ਲਾਣਤ ਭੋਗੀ ਹਾਂ, ਮੈਂ ਕਿੰਨਾ ਪੱਥਰ ਹੋਇਆ ਹਾਂ, ਕੀ ਦੱਸਾਂ ਤੈਨੂੰ ਬਿਛੂਏ ਨੂੰ ਹੁਣ ਪੈਰੀ ਕੌਣ ਹੰਡਾਏਗੀ। ਜਦ ਮਨ ਦੀ ਰੱਕੜ ਭੋਈ ਨੂੰ, ਜਦ ਮਨ ਦੀ ਰੱਕੜ ਭੋਈ ਨੂੰ ਕੋਈ ਸੰਜਣ ਵਾਲਾ ਮੋਏਗਾ, ਇਹ ਰੂਹ ਨੂੰ ਆਣ ਕਰੇਗਾ ਤੋ ਦਰਵੇਸ਼ੀ ਦੂਰ ਲਜਾਏਗੀ, ਉਸਦੇ ਟੁੱਕਰ ਦੇ ਹੀ ਦੇਵਾਂ ਤਾਂ ਕਿਸ ਨੂੰ ਦੇਵਾਂ ਮੈਂ, ਇਹ ਗੀਤ ਕਸੈਲਾ ਉਮਰਾਂ ਦਾ ਮੇਰੀ ਹੀ ਤੋਹਮਤ ਗਾਏਗੀ। ਵਾਹ ਜੀ ਵਾਹ, ਕਿਆ ਬਾਤ ਆ ਕੁਲਦੀਪ। ਤੇ ਅੱਗੇ ਜੀ ਕਹਿੰਦੇ ਪੱਥਰਾਂ ਤੇ ਪੂਜ ਕੇ ਅਜੀਬ ਕਰ ਦਿੰਦੇ ਨੇ ਲੋਕੀ, ਕੁਝ ਫੁੱਲਾਂ ਨੂੰ ਗਰੀਬ ਕਰ ਦਿੰਦੇ ਨੇ, ਦੁਨੀਆਂ ਦੇ ਹੱਥੋਂ ਬਦਨਾਮ ਨਹੀਂ ਉਹ ਹੋਮਦੇ, ਫੱਕਰਾਂ ਨੂੰ ਉਹਨਾਂ ਦੇ ਨਸੀਬ ਕਰ ਦਿੰਦੇ ਨੇ, ਤੱਕਣੀ ਮਸੀਹਾਂ ਦੀ ਰੋਗ ਤੋੜ ਦਿੰਦੀ ਏ, ਕੌਣ ਉਹਨਾਂ ਮੂਹਰੇ ਜੋ ਸਲੀਬ ਕਰ ਦਿੰਦੇ ਨੇ, ਨੇਕੀਆਂ ਨੂੰ ਦੂਰ ਜਿਹੜੇ ਵੱਟਦੇ ਨੇ ਘੂਰੀਆਂ, ਬਦੀਆਂ ਨੂੰ ਬੰਦੇ ਤੇ ਕਰੀਬ ਕਰ ਦਿੰਦੇ ਨੇ। ਚਲੋ ਜੀ ਬਹੁਤ ਵਧੀਆ ਗੱਲ ਆ। ਤੇ ਨਾਲ ਹੀ ਕਹਿੰਦੇ ਕਿ ਮਾਫ ਕਰੀ, ਸਮਝ ਨਹੀਂ ਆਈ ਬੁਝਾਰਤ, ਤੂੰ ਆਪ ਹੀ ਦੱਸ ਦੇ, ਵੇਖ ਲਾ ਦਿਮਾਗ ਸੱਚੀ ਥੱਕਿਆ ਪਿਆ ਅੱਜ ਕੱਲ, ਦਿਮਾਗ ਨੀ ਥੱਕਣ। ਤੇ ਬਾਕੀ ਜਿਹੜੀ ਬੁਝਾਰਤ ਆ ਉਹ ਤੁਸੀਂ ਆਪਣੇ ਆਪ ਬੋਝੀ ਲਈ ਆ, ਪਰਚੀ ਮੈਂ ਦਿੱਤੀ ਆ ਹਨਾ, ਪਰ ਯਾਦ ਰੱਖੀ ਇਸ ਗੱਲ ਨੂੰ। ਤੇ ਨਾਲ ਹੀ ਕਹਿੰਦੇ ਕਿ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ, ਗੁੜ ਤੇ ਮਿਲੀ ਏ ਖੰਡੇ ਦੀ ਧਾਰ ਵਿੱਚੋਂ, ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ, ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ। ਕਿਆ ਬਾਤ ਹੈ ਜੀ, ਬਹੁਤ ਖੂਬ। ਤੇ ਵਿਸਾਖੀ ਦੀਆਂ ਸਾਰਿਆਂ ਨੂੰ ਮੁਬਾਰਕਾਂ। ਤੇ ਅੱਗੇ ਜੀ ਗੌਰਵ ਸ਼ਰਮਾ ਕਹਿੰਦੇ ਜਵਾਬ ਨਾਰੀਅਲ ਤਾਂ ਨਹੀਂ ਕਿਤੇ, ਨਾਰੀਅਲ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਹਨਾ, ਚਲੋ ਦੇਖਦੇ ਹਾਂ, ਪਰ ਨਾਰੀਅਲ ਨਹੀਂ ਹੋ ਸਕਦਾ, ਚਲੋ ਦੇਖਦੇ ਹਾਂ ਜੀ ਅੱਗੇ ਕੀ ਹੁੰਦਾ। ਤੇ ਅੱਗੇ ਜੀ ਇਹਨਾਂ ਨੇ ਇੱਕ ਚੁਟਕਲਾ ਭੇਜਿਆ, ਕਹਿੰਦੇ ਕਿ ਵਾਈਫ ਕਹਿੰਦੀ ਆ ਮੰਗਲ ਗ੍ਰਹਿ ਤੇ ਜੀਵਨ ਹੈ ਕਿਆ, ਹਸਬੈਂਡ ਪਤਾ ਨਹੀਂ ਮੇਰਾ ਤੋਂ ਪ੍ਰਿਥਵੀ, ਮੇਰਾ ਤਾਂ ਕਹਿੰਦੇ ਧਰਤੀ ਤੇ ਵੀ ਕਾਹਨੂੰ ਘਰ ਵਾਲੀਆਂ ਦੇ ਪਿੱਛੇ ਪਏ ਰਹਿੰਦੇ ਹੋ, ਹਨਾ ਦੱਸ ਬੜਾ ਔਖਾ। ਚਲੋ ਜੀ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣਾ ਮੈਂ ਤੁਹਾਨੂੰ ਆਪਣੀ ਪਸੰਦ ਦਾ ਸੁਣਾਉਂਦੀ ਹਾਂ ਜੀ, ਗੋਰਾ ਰੰਗ ਗੁਰਨਾਮ ਭੁੱਲਰ ਦਾ। ਵਾਕਈ ਜੀ ਇਹ ਮੁੰਡਾ ਜਿੰਨਾ ਸੋਹਣਾ ਗਾਉਂਦਾ ਵਾ ਉਨੀ ਹੀ ਸੋਹਣੀ ਇਹਦੀ ਆਵਾਜ਼ ਆ ਤੇ ਉਨੇ ਹੀ ਸੋਹਣੇ ਇਹਦੇ ਗੀਤ ਹੁੰਦੇ ਆ। ਸੋ ਮੈਨੂੰ ਤਾਂ ਜੀ ਇਹਨਾਂ ਦੇ ਗਾਣੇ ਬੜੇ ਪਸੰਦ ਹੁੰਦੇ ਆ ਤੇ ਬਾਕੀ ਹੁਣ ਗਾਣਾ ਤੁਸੀਂ ਖੁਦ ਸੁਣ ਕੇ ਦੱਸ ਦਿਓ, ਕਿਉਂਕਿ ਤੁਸੀਂ ਸਾਰੇ ਤਾਂ ਮੇਰੀ ਪਸੰਦ ਦੇ ਗਾਣੇ ਸੁਣ ਕੇ ਖੁਸ਼ ਹੋ, ਤਾਂ ਕਿਸੇ ਨੇ ਕੋਈ ਰਿਕੁਐਸਟ ਨਹੀਂ ਭੇਜੀ ਕਿ ਸਾਨੂੰ ਆਹ ਗਾਣਾ ਸੁਣਾ ਦੇ ਕੁੜੀਏ, ਹੈ ਨਾ। ਚਲੋ ਕੋਈ ਗੱਲ ਨਹੀਂ ਜੀ, ਤੇ ਦੱਸ ਦਿਓ ਫਿਰ ਨਿਆਈ ਵਾਲੀ ਪਹਿਲੀ ਕਿਹੜੀ ਹੁੰਦੀ ਆ ਤੇ ਬੁਝਾਰਤ ਦਾ ਜਵਾਬ ਤਾਂ ਹੁਣ ਮੈਂ ਹੀ ਤੁਹਾਨੂੰ ਦੱਸ ਦੂੰਗੀ। ਇੱਕ ਨਾ ਮੈਂ ਤੁਹਾਡੇ ਲਈ ਅੱਜ ਕਹਾਵਤ ਜਿਹਨੂੰ ਕਿ ਅਖਾਣ ਕਹਿੰਦੇ ਉਹ ਵੀ ਲੈ ਕੇ ਆਈ ਸੀ, ਪਰ ਫਿਰ ਸੋਚਿਆ ਕਿ ਰਹਿਣ ਦੋ, ਅੱਜ ਇੰਨਾ ਹੀ ਠੀਕ ਆ, ਨੈਕਸਟ ਟਾਈਮ ਉਹਦੇ ਬਾਰੇ ਗੱਲ ਕਰਾਂਗੇ। ਸੋ ਗੱਲ ਕਰਾਂਗੇ ਤੇ ਇੱਧਰ ਸਰਬਜੀਤ ਭਾਜੀ ਵੀ ਬਹੁਤ ਤਕੜੀਆਂ ਪਲੈਨਗਾਂ ਬਣਾਈ ਜਾਂਦੇ ਆ ਸਾਤੋਂ ਬਦਲਾ ਲੈਣ ਦੀਆਂ। ਸੋ ਉਹ ਪਲੈਨਗਾਂ ਕੀ ਆ ਜੀ, ਉਹ ਮੈਂ ਜ਼ਰੂਰ ਦੱਸੂਗੀ, ਪਰ ਗੀਤ ਤੋਂ ਬਾਅਦ ਸੁਣਦੇ ਹਾਂ ਜੀ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ ਕੋਰਾ ਰੰਗ ਤੇ ਮਿਲਦੇ ਹਾਂ ਫਿਰ।
ਦੇਵੀ ਸ਼ਗਨਾਂ ਦੇ ਨੇੜੇ ਪੱਕੀ ਬੰਨਤੀ ਤਰੀਕ ਵੇ, ਮੁੱਖ ਜੂਜਰਾਂ ਦੀ ਜੱਟਾਂ ਰੱਖੀ ਸੀ ਉਡੀਕ ਵੇ। ਉਹ ਦੇਵੀ ਸ਼ਗਨਾਂ ਦੇ ਨੇੜੇ ਪੱਕੀ ਬੰਨਤੀ ਤਰੀਕ ਵੇ, ਮੁੱਖ ਜੂਜਰਾਂ ਦੀ ਜੱਟਾਂ ਰੱਖੀ ਸੀ ਉਡੀਕ ਵੇ।
ਗਾਣਾ ਸੁਣ ਰਹੇ ਸੀ ਤੁਸੀਂ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ, ਕਿਤੇ ਨਾ ਮੇਰੀ ਸੱਸ ਨਿੰਦ ਜੇ ਗੋਰੇ ਰੰਗ ਦੀ ਫੇਰ ਰਵਾਂ ਕਰਦੀ, ਹੈ ਨਾ। ਸੋ ਵਾਕਈ ਜੀ ਜਦੋਂ ਹਨਾ ਘਰ ਦੇ ਵਿੱਚ ਨਵੀਂ ਬਹੂ ਆਉਂਦੀ ਹੈ ਤੇ ਕਿੰਨਾ ਚਿਰ ਤਾਂ ਇਹੀ ਦੇਖਣ ਤੇ ਕੰਪੈਰੀਜ਼ਨ ਕਰਨ ਤੇ ਹੀ ਲੰਘ ਜਾਂਦਾ ਵਾ ਕਿ ਹਨਾ ਕਿੰਨਾ ਦੀ ਬਹੂ ਵਰਗੀ ਆ, ਸੋਹਣੀ ਆ, ਕਿੱਦਾਂ ਵਾ, ਕਿਵੇਂ, ਹੈ ਨਾ। ਉਹ ਬੰਦੇ ਨੂੰ ਕਿੰਨਾ ਚਿਰ ਤਾਂ ਪਤਾ ਹੀ ਨੀ ਲੱਗਦਾ ਵੀ ਘਰ 'ਚ ਕੋਈ ਨਵਾਂ ਜੀ ਆਇਆ, ਇਹਨੂੰ ਵੀ ਪੁੱਛ ਲਓ ਭਾਈ ਵੀ ਕੀ ਹਿਸਾਬ ਕਿਤਾਬ ਆ, ਕੰਪੈਰੀਜ਼ਨ ਤਾਂ ਬਾਅਦ 'ਚ ਹੁੰਦੇ ਹੀ ਰਹਿਣੇ ਆ। ਸੋ ਓਦਾਂ ਹੀ ਆ ਜੀ, ਹੁਣ ਜਿੱਦਾਂ ਸਰਬਜੀਤ ਭਾਜੀ ਜਿਵੇਂ ਤੁਹਾਨੂੰ ਦੱਸ ਰਹੀ ਸੀ ਨਾ ਗੱਲ ਕਿ ਬੜੀ ਤਕੜੀ ਪਲੈਨਿੰਗ ਬਣਾ ਰਹੇ ਆ, ਕਹਿੰਦੇ ਕਿ ਹਰ ਰੋਜ਼ ਕਹਿੰਦੇ 2 ਘੰਟੇ ਤੁਸੀਂ ਸ਼ੋਅ ਕਰਦੇ ਹੋ ਸਾਰੇ, ਤੇ ਮੈਨੂੰ ਕਹਿੰਦੇ ਸੁਣਨਾ ਪੈਂਦਾ ਵਾ ਹਨਾ, ਤੇ ਮੈਂ ਕਹਿੰਦੇ ਚੁੱਪ ਕਰਕੇ ਬੈਠਾ ਰਹਿੰਦਾ। ਮੈਂ ਕਿਹਾ ਵੀ ਭਾਜੀ ਜਿੱਦਾਂ ਫਰਾਈਡੇ ਦਾ ਸ਼ੋਅ ਹੁੰਦਾ ਉਦੇ ਤੇ ਚੱਲ ਤੁਸੀਂ ਗੋਲੀ ਗੋਲੀ ਕੋਲੇ ਰੱਖ ਲਿਆ ਕਰੋ, ਸਿਰ ਦੁਖਦੇ ਸੀ ਵੀ ਕੋਈ ਗੱਲ ਨੀ ਕੋਈ ਪ੍ਰੋਬਲਮ ਨੀ। ਤੇ ਮੈਨੂੰ ਕਹਿੰਦੇ ਕੋਈ ਗੱਲ ਨੀ, ਜਦੋਂ ਹੁਣ ਸਾਰੇ ਜਾਣੇ ਇੰਡੀਆ ਆਉਂਗੇ ਨਾ ਮੈਨੂੰ ਮਿਲਣ ਆਏ ਸਾਰੇ ਇੱਥੇ, ਕਹਿੰਦੇ ਮੈਂ ਕਹਿਣਾ ਵੀ 2 ਘੰਟੇ ਚੁੱਪ ਕਰਕੇ ਬਹਿ ਜਾ, ਮੇਰੀਆਂ ਹੀ ਸੁਣਨੀ ਆ, ਵੀ ਤੁਸੀਂ ਬੋਲਣਾ ਨੀ। ਕਹਿੰਦੇ ਮੈਂ ਉਸ ਟਾਈਮ ਉਦੋਂ ਬਦਲਾ ਲੈਣਾ ਵਾ। ਤੇ ਭਾਜੀ ਦੀ ਪਲੈਨਿੰਗ ਤਾਂ ਕਾਫੀ ਤੱਕ ਖਤਰਨਾਕ ਆ, ਮੇਰੇ ਲਈ ਤਾਂ ਕਾਫੀ ਆ, ਕਿਉਂਕਿ ਵੀ ਮੈਂ ਤਾਂ ਚੁੱਪ ਕਰਕੇ ਬੈਠ ਨੀ ਸਕਦੀ, ਤੇ 2 ਘੰਟੇ ਉਹ ਵੀ ਬਾਲਾ ਹੀ ਔਖਾ ਵਾ। ਚਲੋ ਕੋਈ ਗੱਲ ਨੀ, ਫਿਰ ਇਹਦਾ ਮਤਲਬ ਹੁਣ ਆਪਾਂ ਤਾਂ ਨਾ ਹੀ ਸਮਝੀਏ ਵੀ ਭਾਜੀ ਕਿ ਘਰੇ ਜਾਣਾ ਹੀ ਨਹੀਂ, ਤੇ ਬਾਕੀ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਵੀ ਕਿਹੜੇ ਹਿਸਾਬ ਨਾਲ ਹੋਰ ਉੱਥੇ ਵੀ ਜਾ ਕੇ ਤੁਹਾਨੂੰ ਹਨਾ ਪ੍ਰੋਗਰਾਮ ਲਾ ਕੇ ਬਿਠਾ ਦੇਣ ਵੀ ਚਲ ਸੁਣੋ। ਤੇ ਅੱਗੇ ਸੀ ਬਾਕੀ ਵਿਆਹ ਦੀ ਗੱਲ ਕਰਦੇ ਸੀਗੇ ਨਾ ਆਪਾਂ, ਵੀ ਕਿੰਨਾ ਚਿਰ ਤਾਂ ਪਤਾ ਹੀ ਨੀ ਲੱਗਦਾ। ਜਿੱਦਾਂ ਕਿ ਇੱਕ ਬੰਦਾ ਰੱਬ ਨੂੰ ਕਹਿੰਦਾ ਕਿ ਹੇ ਰੱਬਾ ਤੂੰ ਮੈਨੂੰ ਜਵਾਨੀ ਦਿੱਤੀ, ਬਚਪਨ ਦਿੱਤਾ, ਥੋੜੇ ਟਾਈਮ ਬਾਅਦ ਤੂੰ ਉਹ ਵੀ ਖੋਲਿਆ ਮੇਰੇ ਤੋਂ, ਤੇ ਫਿਰ ਮੇਰੇ ਤੇ ਜਵਾਨੀ ਆਈ, ਥੋੜਾ ਚਿਰ ਮੈਂ ਚਲੋ ਮੌਜ ਮਸਤੀ ਵਿੱਚ ਕੱਢੀ ਤੇ ਮੇਰੇ ਤੋਂ ਤੂੰ ਉਹ ਵੀ ਖੋ ਲਈ। ਕਹਿੰਦਾ ਹੁਣ ਮੇਰੇ ਵਿਆਹ ਹੋਏ ਨੂੰ 10 ਸਾਲ 5 ਸਾਲ ਹੋ ਗਿਆ ਤੇ ਤੂੰ ਮੇਰੀ ਘਰ ਵਾਲੀ ਕਾਹਤੋਂ ਨੀ ਲੈਂਦਾ ਮੇਰੇ ਤੋਂ, ਖੋ ਨਾ ਕਾਹਤੋਂ ਨੀ ਮੇਰੇ ਤੋਂ ਹਨਾ। ਤੇ ਕਹਿੰਦੇ ਆ ਕਿ ਵਿਆਹ ਇੱਕ ਚੀਜ਼ ਹੀ ਅਸੀਂ ਆ ਕਿ ਲੱਡੂ ਕਹਿੰਦੇ ਹੁੰਦੇ ਆ ਵੀ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਉਂਦਾ ਵਾ। ਤੇ ਚਲੋ ਕੋਈ ਗੱਲ ਨੀ ਜੀ, ਬਾਕੀ ਤੁਹਾਡੇ ਜਿਹੜੇ ਐਕਸਪੀਰੀਅੰਸ ਆ ਉਹ ਹੁਣ ਤੁਹਾਨੂੰ ਆਪ ਹੀ ਪਤਾ ਹੁਣ ਮੈਂ ਕੀ ਕਹਿ ਸਕਦੀ ਹਾਂ। ਅੱਗੇ ਪ੍ਰੋਗਰਾਮ ਦੇ ਵਿੱਚ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਨਿਆਈ ਵਾਲੀ ਪੈਲੀ ਉਹਨੂੰ ਕਹਿੰਦੇ ਆ ਜਿਹੜੀ ਬਿਲਕੁਲ ਘਰਾਂ ਦੇ ਨਾਲ ਲੱਗਦੀ ਹੋਵੇ। ਵਾਕਈ ਜੀ ਹਾਂਜੀ, ਸਾਰਿਆਂ ਨੇ ਸਹੀ ਜਵਾਬ ਦਿੱਤਾ, ਸਾਡੇ ਬਹੁਤ ਸਾਰੇ ਲਿਸਨਰ ਆ ਜਿਨ੍ਹਾਂ ਨੇ ਵੀ ਇਸ ਸਵਾਲ ਦਾ ਜਵਾਬ ਦਿੱਤਾ, ਸਾਰਿਆਂ ਦਾ ਜਵਾਬ ਬਿਲਕੁਲ ਸਹੀ ਸੀ। ਤੇ ਕਹਿੰਦੇ ਤੁਸੀਂ ਫੇਸਬੁੱਕ ਦੀ ਗੱਲ ਕਰਦੇ ਹੋ, ਲੋਕ ਕਮਲੇ ਹੋਏ ਪਏ ਨੇ ਤੇ ਹੁੰਦੇ ਬਹੁਤ ਦੂਰ ਨੇ ਕਿਉਂਕਿ ਸਾਰੇ ਫੇਸਬੁੱਕ ਤੇ ਹੁੰਦੇ ਨੇ। ਹਾਂਜੀ ਬਿਲਕੁਲ ਜੀ, ਇਨਸਾਨ ਖੁਦ ਦੇ ਕੋਲ ਹੋ ਕੇ ਵੀ ਕੋਲ ਨਹੀਂ ਹੁੰਦਾ, ਆਪਾਂ ਦੂਸਰਿਆਂ ਦੀ ਗੱਲ ਤਾਂ ਚਲੋ ਬਾਅਦ ਵਿੱਚ ਹੀ ਕਰਦੇ ਹਾਂ ਕਿਉਂਕਿ ਫੇਸਬੁੱਕ ਨੇ ਲੋਕਾਂ ਨੂੰ ਓਦਾਂ ਹੀ ਕਮਰਲਾਸ ਕੀਤਾ ਪਿਆ ਵਾ। ਤੇ ਅੱਗੇ ਗੌਰਵ ਸ਼ਰਮਾ ਜੀ ਕਹਿੰਦੇ ਵੇ ਤੂੰ ਲੌਂਗ ਤੇ ਮੈਂ ਲਾਚੀ, ਤੂੰ ਚੰਡੀਗੜ੍ਹ ਮੈਂ ਕਰਾਚੀ, ਕਹਿੰਦੇ ਪੁੱਛੋ ਕੌਣ ਆ। ਇਹ ਤਾਂ ਹੁਣ ਪਤਾ ਹੀ ਆ ਕਾਹਨੂੰ ਕੈਪਟਨ ਕੈਪਟਨ ਕਰਵਾਉਂਦੇ ਹੋ, ਅਸੀਂ ਥੋੜਾ ਕੁਛ ਕਹਿੰਦੇ ਹਾਂ, ਅੱਗੇ ਇੱਥੇ ਤਾਂ ਕੈਪਟਨ ਕੈਪਟਨ ਹੋਈ ਪਈ ਆ ਤੇ ਬਾਕੀ ਤੁਸੀਂ ਖੁਦ ਸਿਆਣੇ ਹੋ। ਅੱਗੇ ਜੀ ਰਜਿੰਦਰ ਸਿੰਘ ਧਾਨੀ ਇਹਨਾਂ ਨੇ ਸਾਨੂੰ ਹੋਰ ਚੁਟਕਲੇ ਭੇਜ ਦਿੱਤੇ ਆ, ਕਹਿੰਦੇ ਕਿ ਜੋਕ ਭੇਜੇ ਆ। ਪਹਿਲੀ ਘਰ ਵਾਲੀ ਕਹਿੰਦੀ ਸੁਣੋ ਜੀ ਮੇਰਾ ਸ਼ਿਮਲਾ ਘੁੰਮਣ ਦਾ ਮਨ ਆ, ਤਾਂ ਕਦੋਂ ਚੱਲਾਂਗੇ ਅਸੀਂ? ਤਾਂ ਘਰ ਵਾਲਾ ਕਹਿੰਦਾ ਤੇਰਾ ਭਰਾ 20,000 ਰੁਪਏ ਆਧਾਰੇ ਲੈ ਕੇ ਗਿਆ ਸੀ, ਜਦੋਂ ਦੇ ਦੂਗਾ ਉਦੋਂ ਚੱਲਾਂਗੇ। ਘਰ ਵਾਲੀ ਕਹਿੰਦੀ ਮੈਂ ਸੁਣਿਆ ਉੱਥੇ ਬਰਫ਼ ਬੜੀ ਪੈਂਦੀ ਆ, ਰਹਿਣ ਦੋ ਨਹੀਂ ਜਾਂਦੇ, ਬੱਚਿਆਂ ਨੂੰ ਠੰਡ ਲੱਗ ਜਾਊਗੀ। ਕਿਆ ਬਾਤ ਆ, ਤਾਂ ਸੱਪ ਵੀ ਮਰ ਗਿਆ ਤੇ ਲਾਠੀ ਵੀ ਨੀ ਟੁੱਟੀ, ਹੈ ਨਾ। ਵਧੀਆ ਜੀ ਤਰੀਕੇ ਨਾਲ ਆ, ਕਹਿੰਦੇ ਕਿ ਏਕ ਸੁਖੀ ਪਤੀ ਥਾ, ਜਾਂਚ ਚੱਲ ਰਹੀ ਹੈ ਕਿਸ ਕਾ ਥਾ। ਜਦੋਂ ਭਾਜੀ ਨੂੰ ਪੁੱਛੋ ਮੈਂ ਆ ਰਿਹਾ ਵਾ, ਕਿਹੜੀ ਪੀਣੀ ਆ? ਲਓ ਜੀ ਸਰਬਜੀਤ ਭਾਜੀ ਨੇ ਪੀਣੀ ਨੀ, ਉਹ ਨਾ ਬਿਠਾ ਕੇ ਟੋਰਚਰ ਕਰਨ ਦੀ ਸੋਚ ਰਹੇ ਆ। ਇਹ ਹੁਣ ਤੁਸੀਂ ਦੇਖ ਲੋ ਵੀ ਤੁਸੀਂ ਟੋਰਚਰ ਹੋਣਾ ਕਿ ਬਾਰੇ ਬਾਰ ਬਹਿ ਬਹਿ ਕੇ ਨਿਕਲਣਾ ਵਾ। ਤੇ ਮੈਸੇਜ ਤੁਹਾਡਾ ਭਾਜੀ ਕੋਲ ਪਹੁੰਚ ਚੁੱਕਾ ਜੀ, ਤੇ ਪਤਾ ਵੀ ਲੱਗ ਜੂਗਾ ਉਹਨਾਂ ਨੂੰ ਕਿ ਉਹਨਾਂ ਨੇ ਕੀ ਹਿਸਾਬ ਕਿਤਾਬ ਆ ਉਹਨਾਂ ਦਾ। ਤੇ ਲਓ ਜੀ ਫਿਰ ਹੁਣ ਪ੍ਰੋਗਰਾਮ ਦੇ ਵਿੱਚ ਜਿਹੜਾ ਟਾਈਮ ਆ ਉਹ ਵੀ ਹੋ ਚੁੱਕਾ ਮੇਰੇ ਵੀ ਜਾਣ ਦਾ, ਕਿਉਂਕਿ ਕੰਮ ਤੇ ਜਾਣਾ ਵਾ, ਜੋਬ ਆ। ਤੇ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਰੇ ਮੇਰਾ ਬਹੁਤ ਸੋਹਣਾ ਸਾਥ ਦਿੰਦੇ ਹੋ। ਤੇ ਕਈ ਵਾਰੀ ਪ੍ਰੋਗਰਾਮ ਨਹੀਂ ਹੋ ਪਾਉਂਦਾ ਕਿਉਂਕਿ ਥੋੜੀ ਜਿਹੀ ਹੈਲਥ ਇਸ਼ੂਜ਼ ਚੱਲ ਰਹੇ ਆ, ਪਰ ਮੈਂ ਤੁਹਾਨੂੰ ਇਹ ਗੱਲ ਤਾਂ ਦੱਸਣ ਲੱਗੀ ਹਾਂ ਕਿ ਕਈ ਵਾਰੀ ਅਸੀਂ ਨਾ ਕਈ ਚੀਜ਼ਾਂ ਨੂੰ ਨਗਲੈਕਟ ਕਰ ਦਿੰਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਮਾੜੀ ਮੋਟੀ ਪੇਨ ਹੀ ਆ, ਥੋੜਾ ਬਹੁਤਾ ਡਰ ਦੀ ਆ, ਕੁਛ ਨਹੀਂ ਹੁੰਦਾ, ਇੱਥੇ ਖਾਣ ਪੀਣ ਦਾ ਹੋ ਜਾਂਦਾ ਵਾ। ਪਰ ਪਲੀਜ਼ ਜੇ ਕਿਸੇ ਨੂੰ ਕੋਈ ਵੀ ਇੱਦਾਂ ਦੀ ਪ੍ਰੋਬਲਮ ਆ, ਤੁਹਾਡੇ ਸਟਮਿਕ ਪੇਨ ਹੁੰਦੀ ਆ ਜਾਂ ਹਨਾ ਇੱਦਾਂ ਦੀ ਕੋਈ ਵੀ ਹੈਲਥ ਨਾਲ ਰਿਲੇਟਡ ਕੋਈ ਵੀ ਇਸ਼ੂ ਆ, ਤਾਂ ਉਹਨੂੰ ਕਦੇ ਵੀ ਇਗਨੋਰ ਨਾ ਕਰੋ, ਕਿਉਂਕਿ ਜਿਹੜੇ ਕੰਮ ਕਾਰ ਆ ਉਹ ਚੱਲੀ ਜਾਣੇ ਆ, ਪਰ ਜਿਹੜੇ ਬਾਅਦ ਵਿੱਚ ਨਾ ਭੁਗਤਣਾ ਬੰਦਾ ਉਹ ਬਹੁਤ ਔਖਾ ਹੁੰਦਾ ਵਾ। ਸੋ ਵਾਕਈ ਜੀ ਨੈਕਸਟ ਵੀਕ ਹੋ ਸਕਦਾ ਹੋਪਫੁਲੀ ਪ੍ਰੋਗਰਾਮ ਮੈਂ ਨਾ ਕਰਾਂ, ਜਾਂ ਫਿਰ ਥੋੜੇ ਕੁ ਟਾਈਮ ਲਈ ਹੀ ਪ੍ਰੋਗਰਾਮ ਦੇ ਵਿੱਚ ਆਈਏ। ਸ਼ੁਰੂ ਪਹਿਲਾਂ ਦੀ ਮੈਂ ਮਾਫ਼ੀ ਮੰਗ ਲੈਂਦੀ ਹਾਂ ਕਿਉਂਕਿ ਤੁਹਾਡੀਆਂ ਬੈਸਟ ਵਿਸ਼ਿਜ਼ ਵੀ ਚਾਹੀਦੀਆਂ ਅਸਲ ਦੇ ਵਿੱਚ। ਸਹੀ ਦੱਸਾਂ ਡਰ ਲੱਗਦਾ ਵਾ ਹਨਾ ਹੋਸਪਿਟਲ ਜਾਣਾ, ਤੇ ਹੋਸਪਿਟਲ ਦੇ ਨਾਂ ਤੋਂ ਵੀ ਵੈਸੇ ਡਰ ਹੀ ਲੱਗਦਾ ਵਾ। ਸੋ ਇੱਕ ਜਦੋਂ ਕੋਈ ਇਹਨਾਂ ਨੇ ਨਾ ਮਤਲਬ ਕਿ ਅਪੁਆਇੰਟਮੈਂਟ ਬਣਾਉਂਦੇ ਆ ਜਾਂ ਕੁਛ ਵੀ ਇੱਦਾਂ ਦਾ ਕੋਈ ਪ੍ਰੋਸੀਜਰ ਹੁੰਦਾ ਇਹਨਾਂ ਨੇ ਗੋ ਥਰੂ ਜਾਣਾ ਹੁੰਦਾ, ਉਦੋਂ ਪਹਿਲਾਂ ਜਿਹੜੀ ਚਿੱਠੀ ਭੇਜਦੇ ਆ ਨਾ, ਸੱਚੀ ਕਹਿੰਦੀ ਉਹ ਤਾਂ ਬੁਖਾਰ ਚੜਾ ਦਿੰਦੀ ਆ ਬੰਦੇ ਨੂੰ, ਏਡਾ ਲੰਬਾ ਚੌੜਾ ਲੈਟਰ ਭੇਜ ਦਿੰਦੇ ਆ ਕਿ ਇੱਦਾਂ ਨੀ ਇੱਦਾਂ ਨੀ, ਇੰਨੇ ਘੰਟੇ ਦਾ ਪ੍ਰੋਸੀਜਰ, ਆਹ ਚੀਜ਼ ਖਾਣੀ ਆ, ਆਹ ਚੀਜ਼ ਨਹੀਂ ਖਾਣੀ। ਸੋ ਉੱਥੇ ਇੰਡੀਆ ਵਿੱਚ ਹੁੰਦੇ ਆ ਤਾਂ ਘਰ ਦੇ ਹੁੰਦੇ ਆ ਹਨਾ, ਉਦੋਂ ਬੜਾ ਹੌਸਲਾ ਜਿਹਾ ਮਿਲ ਜਾਂਦਾ ਵੀ ਚਲੋ ਕੋਈ ਨਾ ਕੋਈ ਆਪਣਾ ਕੋਲੇ ਹੈਗਾ ਵਾ, ਪਰ ਇੱਥੇ ਥੋੜਾ ਜਿਹਾ ਔਖਾ ਲੱਗਦਾ ਵਾ। ਸੋ ਦੇਖਦੇ ਹਾਂ ਜੀ ਅਗਲੇ ਹਫ਼ਤੇ ਕੀ ਹੁੰਦਾ ਵਾ। ਤੇ ਅੱਗੇ ਸਾਡੇ ਨਾਲ ਜਗਤਾ ਝੁੜੀਕੇ ਹਾਂਗਕਾਂਗ ਵਾਲੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਕੁੜੀਏ, ਰਾਤ ਦੋਸਤਾਂ ਨਾਲ ਬੈਠੇ ਸੀ, ਇੱਕ ਨੇ ਗੱਲ ਸੁਣਾਈ ਕਹਿੰਦਾ ਬਲੈਕ ਐਂਡ ਵਾਈਟ ਟੀਵੀ ਦੇ ਜ਼ਮਾਨੇ ਹੁੰਦੇ ਸੀ, ਕਿਤੇ ਵੈਸਟ ਇੰਡੀਜ਼ ਤੇ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਚੱਲਦਾ ਹੋਣਾ, ਘੰਟਾ ਘੰਟੀ ਨਾਲ ਘੁਮਾ ਘੁਮਾ ਸੈੱਟ ਕਰਨ ਤੇ ਲੱਗ ਜਾਣਾ। ਫੇਰ ਕਹਿੰਦੇ ਸਲੀ ਥੋੜੀ ਜਿਹੀ ਬ੍ਰਾਈਟਨੈਸ ਵਧਾ ਦਿਓ, ਗੋਰੇ ਗਾਇਬ ਹੋ ਜਾਂਦੇ ਸੀ। ਤੇ ਥੋੜੀ ਜਿਹੀ ਕਹਿੰਦੇ ਡਾਰਕਨੈਸ ਵਧਾ ਦਿਓ, ਕਾਲੇ ਗਾਇਬ ਹੋ ਜਾਂਦੇ। ਤੇ ਸਾਡੇ ਘਰ ਹੀ ਕਹਿੰਦੇ ਨਿਆਈਆਂ ਚ ਕਿਆ ਬਾਤ ਆ ਭਾਜੀ, ਤੁਸੀਂ ਤਾਂ ਕਮਾਲ ਹੀ ਕਰਤੀ ਹੈ। ਬਲੈਕ ਐਂਡ ਵਾਈਟ ਟੀਵੀ ਦੇ ਵਿੱਚ ਫਿਰ ਮੈਚ ਦੇਖਿਆ ਵੀ ਜਾਂਦਾ ਸੀ ਕਿ ਨਹੀਂ, ਉਹ ਵੀ ਤੁਹਾਨੂੰ ਦੱਸ ਦੋ ਕਿ ਟੀਵੀ ਦਾ ਜਿਹੜਾ ਐਂਟੀਨਾ ਵਾ ਸਾਰਾ ਟਾਈਮ ਉਹੀ ਘੁਮਾਉਣ ਚ ਲੰਘ ਜਾਂਦਾ ਸੀ। ਸੋ ਬਹੁਤ ਵਧੀਆ ਜੀ, ਥੈਂਕ ਯੂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਤੇ ਬਾਕੀ ਜੀ ਰਜਿੰਦਰ ਸਿੰਘ ਧਾਨੀ ਕਹਿੰਦੇ ਦੱਸੋ ਲੈ ਆਈਏ, ਕਹਿੰਦੇ ਹਾ 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 ਠੰਡ ਵੀ ਆ ਰਹੀ ਆ ਅੱਗੇ। ਇੰਡੀਆ ਦੇ ਵਿੱਚ ਤਾਂ ਜੀ ਗਰਮੀ ਆ ਰਹੀ ਆ, ਵੈਸੇ ਇੱਥੇ ਠੰਡ ਆ ਰਹੀ ਆ, ਇੰਡੀਆ ਚ ਗਰਮੀ ਆ। ਤੇ ਬਾਕੀ ਸਰਬਜੀਤ ਭਾਜੀ ਨੇ ਤੁਹਾਡੇ ਸਾਰੀਆਂ ਗੱਲਾਂ ਸੁਣ ਲਈਆਂ, ਸਾਰੇ ਮੈਸੇਜ ਵੀ ਸੁਣ ਲਏ ਆ, ਤੇ ਉਹ ਤੁਹਾਨੂੰ ਜ਼ਰੂਰ ਮੈਸੇਜ ਕਰਕੇ ਦੱਸ ਦੇਣਗੇ। ਮੇਰੇ ਖਿਆਲ ਦੇ ਵਿੱਚ ਦਾਰੂ ਦੂਰੂ ਚ ਕੀ ਰੱਖਿਆ ਭਾਈ, ਕੋਈ ਚੱਜ ਦੀ ਚੀਜ਼ ਮੰਗਾਇਓ ਹੁਣ, ਜਦੋਂ ਫਿਰ ਕਿਹਾ ਹੀ ਦਿੱਤਾ ਅਗਲਾ ਦਿਲ ਖੋਲ ਕੇ ਕਹਿ ਰਿਹਾ ਕਿ ਕੁਛ ਲੈ ਕੇ ਆਉਣਾ, ਕੋਈ ਵਧੀਆ ਜਿਹੀ ਚੀਜ਼ ਮੰਗਾਓ ਨਾ, ਹਨਾ। ਤੇ ਅੱਗੇ ਜੀ ਮੇਰੇ ਖਿਆਲ ਦੇ ਵਿੱਚ ਅੱਜ ਕੱਲ ਆਈਫੋਨ ਦਾ ਬੜਾ ਰਿਵਾਜ ਆ, ਹਨਾ। ਨਾਲੇ ਭਾਜੀ ਨੂੰ ਤਾਂ ਚਾਹੀਦਾ ਹੀ ਚਾਹੀਦਾ ਵਾ, ਛੱਡੋ ਦਾਰੂ ਦੂਰੂ, ਉਹ ਤਾਂ ਪੀ ਕੇ ਨਾਲੇ ਘਰ ਵਾਲੀ ਤੋਂ ਗਾਲਾਂ ਖਾਣਗੇ, ਹਨਾ, ਨਾਲੇ ਜਵਾਕਾਂ ਨਾਲ ਲੜਾਈ ਕਰਨਗੇ। ਐਵੇਂ ਕਾਹਦੇ ਲਈ ਭਾਜੀ ਨੇ ਪੀਤੀ ਨੇ ਵਾਸਤਾ ਨੀ, ਐਵੇਂ ਖੇਡਦੇ ਫਿਰਨਗੇ ਆਸੇ ਪਾਸੇ, ਹਨਾ, ਇੱਧਰ ਗੁਆਂਢੀਆਂ ਨਾਲ ਲੜਨਗੇ, ਉੱਧਰ ਗੁਆਂਢੀਆਂ ਨਾਲ ਲੜਨਗੇ। ਹੁਣ ਘਰ ਦੇ ਵਿੱਚ ਜਦੋਂ ਲੜਾਈ ਹੋਊਗੀ ਫਿਰ ਐਡੇ ਕਲੀਆ ਕਲੇਸ਼ ਨਾਲੋਂ ਚੰਗਾ ਵਾ ਤੁਸੀਂ ਆਈਫੋਨ ਲਿਆ ਦੋ, ਬੰਦਾ ਆਰਾਮ ਨਾਲ ਇੱਦਾਂ ਟਿਕ 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 ਉਂਗਲਾਂ ਨਹੀਂ ਮਾਰਦਾ, ਨਾਲੇ ਤਾਂ ਫੇਸਬੁੱਕ ਉਹ ਦੇਖ ਲਿਆ ਕਰਨਗੇ, ਨਾਲੇ ਘਰ 'ਚ ਸ਼ਾਂਤੀ, ਤੇ ਨਾਲੇ ਘਰ ਦੀ ਖੁਸ਼ ਵੀ। ਕੋਈ ਜਾਣਾ ਬਾਹਰੋਂ, ਇੰਨਾ ਸੋਹਣਾ ਗਿਫਟ ਲੈ ਕੇ ਆਇਆ ਸਰਬਜੀਤ ਭਾਜੀ ਲਈ, ਕਿੱਦਾਂ ਹੈ ਨਾ ਵਧੀਆ ਗੱਲ। ਚਲੋ ਜੀ ਫਿਰ ਅੱਗੇ ਕੁਲਦੀਪ ਕੌਰ ਕਹਿੰਦੇ ਕਿ ਭੈਣ ਆਪਾਂ ਕੋਲ ਹਾਂ, ਟੈਨਸ਼ਨ ਨਹੀਂ ਲੈਣੀ, ਆਪਾਂ ਨਾਲ ਹਾਂ, ਬਸ ਹਾਕ ਮਾਰਦੀ ਸਰਬਜੀਤ ਵਾਲਾ ਗੁੱਸਾ ਡਾਕਟਰਾਂ ਨਾਲ ਕਟਾਵਾਂਗੇ, ਤੇ ਤੇਰੇ ਪ੍ਰੋਸੀਜਰ ਦਾ ਵੀ ਸਮਾਂ ਪਤਾ ਨਹੀਂ ਲੱਗਣਾ। ਹਾਂ ਜਲਦੀ ਤਾਂ ਇਹ ਗੱਲ ਤਾਂ ਹੈਗੀ ਆ, ਪਰ ਉਹ ਪ੍ਰੋਸੀਜਰ ਦਾ ਤਾਂ ਚਲੋ ਉਹ ਮਤਲਬ ਕਿ ਉਸ ਟਾਈਮ ਇੰਜੈਕਸ਼ਨ ਵਗੈਰਾ ਲਾ ਕੇ ਅਨਕੋਨਸ਼ੀਅਸ ਕਰਨਗੇ ਕਰਨਗੇ, ਹਨਾ, ਪਰ ਚੱਕਰ ਇਹ ਹੈ ਨਾ ਜਿਹੜੀ ਉਹਨਾਂ ਨੇ ਚਿੱਠੀ ਦਿੱਤੀ ਉਹ ਮੇਰੇ ਰੋਜ਼ ਸਾਹਮਣੇ ਆ ਜਾਂਦੀ ਆ, ਤੇ ਉੱਪਰ ਦੀ ਹਰ ਰੋਜ਼ ਮੈਸੇਜ ਭਰਦੇ ਮੈਸੇਜ ਭੇਜ ਦਿੰਦੇ ਆ ਕਿ 20 ਤਰੀਕ ਨੂੰ ਫਰਾਈਡੇ ਵਾਲੇ ਦਾ ਨੈਕਸਟ ਫਰਾਈਡੇ ਮਤਲਬ ਕਿ ਤੁਹਾਡਾ ਆਹ ਵਾਲਾ ਟ੍ਰੀਟਮੈਂਟ ਆ ਤੇ ਤੁਸੀਂ ਆਉਣਾ ਵਾ, ਤੇ ਰਿਪਲਾਈ ਨਾ ਭੇਜਿਓ ਵੀ ਬਸ ਕਰੋ, ਕਾਹਨੂੰ ਬੰਦੇ ਨੂੰ ਮਾਰਦੇ ਹੋ, ਹਨਾ, ਵੀ ਹੁਣ 20 ਤਰੀਕ ਦਾ ਯਾਦ ਆ ਤੇ ਆਉਣਾ ਤਾਂ ਆਉਣਾ ਹੀ ਆ। ਚਲੋ ਕੋਈ ਗੱਲ ਨੀ, ਹੌਸਲਾ ਤਾਂ ਵੈਸੇ ਬਹੁਤ ਆ ਹਨਾ ਮੇਰੇ ਵਿੱਚ, ਪਰ ਕਿਤੇ ਕਿਤੇ ਥੋੜਾ ਜਿਹਾ ਡਰ ਲੱਗ ਜਾਂਦਾ। ਤੇ ਅੱਗੇ ਜੀ ਧਾਨੀ ਸਾਹਿਬ ਦੀ ਹਾਰ ਨੀ ਮੰਨਦੇ, ਕਹਿੰਦੇ ਗਰਮੀਆਂ 'ਚ ਔਰਤਾਂ ਕਿੰਨਾ ਵੀ ਗੰਨੇ ਦਾ ਰਸ, ਨਿੰਬੂ ਪਾਣੀ ਤੇ ਲੱਸੀ ਪੀ ਲੈਣ, ਠੰਡ ਤਾਂ ਉਹਨਾਂ ਨੂੰ ਪੇਕੇ ਜਾ ਕੇ ਮਿਲਦੀ ਹੈ, ਕਹਿੰਦੇ ਪੀ ਕੇ ਕਾਹਤੋਂ ਕਹਿੰਦੇ ਪੀ ਕੇ ਕਾਹਤੋਂ ਵੀ ਫੁੱਲਾਂ ਤੇ ਖੇਡਦੀ ਹੁੰਦੀ ਆ ਤੇ ਨਾਲ ਹੱਸ ਰਹੇ ਆ। ਨਹੀਂ ਟੈਨਸ਼ਨ ਨਾ ਲਓ, ਜਦੋਂ ਤੁਸੀਂ ਨਾ ਸਰਬਜੀਤ ਭਾਜੀ ਨੂੰ ਫੋਨ ਲਿਆ ਤਾਂ ਭਾਜੀ ਨੇ ਕਾਹਤੋਂ ਫੁੱਲਾਂ ਤੇ ਕੀ ਖੇਡਣੀ, ਫੁੱਲਾਂ ਤੇ ਛਾਣਾ ਮਾਰੂਗੀ, ਬਸ ਤੁਸੀਂ ਆਈਫੋਨ ਲਿਆ ਦਿਓ ਹੁਣ, ਮੰਨ ਲਓ ਗੱਲ ਮੇਰੀ, ਐਵੇਂ ਨੀ ਬਹਿਸ ਕਰੀਦੀ ਹੁੰਦੀ। ਚਲੋ ਜੀ ਪ੍ਰੋਗਰਾਮ ਦੇ ਵਿੱਚ ਹੁਣ 10 ਵੱਜ ਚੁੱਕੇ ਆ ਤੇ ਹੁਣ ਮੈਨੂੰ ਜਾਣਾ ਪੈਣਾ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿਣਾ, ਗੱਲਾਂ ਹੋਰ ਵੀ ਬਹੁਤ ਕਰਨ ਨੂੰ ਜੀ ਕਰਦਾ, ਪਰ ਦੇਖਦੇ ਹਾਂ ਜੀ ਅਗਲੇ ਹਫ਼ਤੇ ਕਿੰਨੇ ਕੁ ਟਾਈਮ ਲਈ ਤੁਹਾਡੇ ਨਾਲ ਮੇਲੇ ਹੁੰਦੇ ਆ, ਜਾਂ ਫਿਰ ਉਸ ਤੋਂ ਅਗਲੇ ਹਫ਼ਤੇ ਸ਼ੁੱਕਰਵਾਰ ਮਿਲਾਂਗੇ। ਤੇ ਮੈਂ ਜਿਹੜੀ ਬੁਝਾਰਤ ਪਾਈ ਸੀ ਉਸਦਾ ਜਵਾਬ ਮੈਂ ਤੁਹਾਨੂੰ ਜ਼ਰੂਰ ਦੱਸ ਕੇ ਜਾਊਂਗੀ, ਨਾ ਕੇਲੇ ਦਾ ਛਿਲਕਾ, ਨਾ ਕੋਈ ਵੱਟਾ ਅੜਕੇ, ਨਾ ਮੇਰੀ ਚੱਪਲ ਟੁੱਟੀ ਪਰ ਟਿੱਕਿਆ ਮੈਂ ਧੜਮ ਕਰਕੇ। ਸੋ ਇਸ ਦਾ ਜਵਾਬ ਆ ਜੀ ਅੰਬ, ਕਿਉਂਕਿ ਜਿਹੜਾ ਅੰਬ ਆ ਉਹ ਦਰਖਤ ਤੋਂ ਜਦੋਂ ਪੱਕ ਜਾਂਦੇ ਆ ਤਾਂ ਆਪਣੇ ਆਪ ਹੀ ਹੇਠਾਂ ਡਿੱਗ ਜਾਂਦੇ ਆ। ਸੋ ਇਸੇ ਲਈ ਮੈਂ ਤੁਹਾਨੂੰ ਬੁਝਾਰਤ ਦਾ ਜਿਹੜਾ ਹਿੰਟ ਆ ਉਹ ਵੀ ਦਿੱਤਾ ਸੀ ਨਾ ਕਿ ਕੇਲੇ ਦੇ ਛਿਲਕੇ ਤੇ ਮੀਂਹ ਦੇ ਤਿਲਕੇ ਦਾ ਕੋਈ ਗੁੱਸਾ ਨਹੀਂ ਹੁੰਦਾ। ਸੋ ਥੋੜਾ ਜਿਹਾ ਹਿੰਟ ਦਿੱਤਾ ਸੀ ਕਿ ਤਾਂ ਜੋ ਤੁਹਾਨੂੰ ਥੋੜਾ ਬਹੁਤਾ ਪਤਾ ਲੱਗ ਜੇ। ਚਲੋ ਕੋਈ ਗੱਲ ਨੀ, ਲਓ ਫਿਰ ਸਰਬਜੀਤ ਭਾਜੀ ਦਾ ਫੋਨ ਹੋ ਗਿਆ ਪੱਕਾ, ਤੇ ਰਜਿੰਦਰ ਸਿੰਘ ਧਾਨੀ ਕਹਿੰਦੇ ਫੋਨ ਵੀ ਲਿਆ ਦਿੰਦੇ ਆ, ਐਡੀ ਕਿਹੜੀ ਗੱਲ ਆ ਸਿਡਨੀ ਵਾਲਿਆਂ ਲਈ, ਕਿਆ ਬਾਤ ਆ, ਫਿਰ ਇੱਕ ਨੀ ਲੈ ਆਇਓ ਜੀ, ਕਾਫੀ ਇੱਕ ਦੋ ਤਾਂ ਲਿਆ ਹੀ ਦਿਓ ਹੁਣ, ਹਨਾ, ਵਧੀਆ ਗੱਲ ਆ। ਲਓ ਜੀ ਫਿਰ ਸਰਬਜੀਤ ਭਾਜੀ ਦਾ ਗਿਫਟ ਹੋ ਗਿਆ ਪੱਕਾ, ਤੇ ਆਪਾਂ ਨੂੰ ਹੁਣ ਜਾਣਾ ਪੈਣਾ ਵਾ। ਤੇ ਕਹਿੰਦੇ ਉਹ ਵੀ ਟਰੱਕ ਡਰਾਈਵਰਾਂ ਲਈ ਅਮੀਰ ਬੰਦੇ ਹੁੰਦੇ ਆ ਟਰੱਕ ਡਰਾਈਵਰ, ਸੋ ਬਹੁਤ ਵਧੀਆ ਗੱਲ ਆ ਜੀ। ਟਰੱਕ ਡਰਾਈਵਰ ਅਮੀਰ ਬੰਦੇ ਤਾਂ ਹੁੰਦੇ ਆ, ਪਰ ਉਹਨਾਂ ਦੀ ਜਿਹੜੀ ਜੋਬ ਆ ਉਹ ਵੀ ਬੜੀ ਔਖੀ ਹੁੰਦੀ ਆ ਨਾ, ਤੇ ਹਰ ਰੋਜ਼ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਸੜਕਾਂ ਮਹਿਣੀਆਂ। ਸਿਰਫ ਇੱਕ ਇਹੀ ਨੀ ਹੁੰਦਾ ਕਿ ਉਹ ਟਰੱਕ ਡਰਾਈਵ ਕਰ ਰਹੇ ਆ, ਉਹਨਾਂ ਦਾ ਬ੍ਰੇਨ ਆ ਜਿਹੜਾ ਉਹ ਵੀ ਨਾਲ ਨਾਲ ਉਸੇ ਤਰ੍ਹਾਂ ਹੀ ਐਕਟਿਵ ਹੁੰਦਾ ਵਾ। ਸੋ ਬਹੁਤ ਹੀ ਵਧੀਆ ਗੱਲ ਆ ਜੀ। ਤੇ ਕਹਿੰਦੇ ਹੁੰਦੇ ਆ ਨਾ, ਸਿਆਣੇ ਕਹਿੰਦੇ ਹੁੰਦੇ ਆ ਵੀ ਜੇ ਭਾਂਡਾ ਭਰਿਆ ਹੋਊਗਾ ਤਾਂ ਉਹੀ ਉਛੜੂਗਾ। ਸੋ ਬਹੁਤ ਵਧੀਆ ਗੱਲ ਆ ਜੀ, ਜੇ ਬੰਦੇ ਕੋਲ ਖੁਦ ਕੋਲ ਹੋਏਗਾ ਤਾਂ ਉਹ ਆਪਣਿਆਂ ਨੂੰ ਜ਼ਰੂਰ ਦਿੰਦਾ ਵਾ। ਸੋ ਮਜ਼ਾਕ ਕਰ ਰਹੇ ਸੀ ਜੀ, ਵਧੀਆ ਗੱਲ ਆ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਸਾਨੂੰ ਇੱਕ ਫੋਟੋ ਭੇਜੀ ਆ। ਫੋਟੋ ਦੇ ਵਿੱਚ ਪਿੰਡ ਦੀ ਫੋਟੋ ਆ, ਤੇ ਨਾਲ ਹੀ ਦੱਸ ਦਿੱਤਾ ਜੀ ਉਹਨਾਂ ਨੇ ਕਿ ਜਿਹੜੀ ਮੈਂ ਗੱਲ ਕੀਤੀ ਸੀ ਕਿ ਨਿਆਈ ਵਾਲੀ ਪੈਲੀ ਆ ਜਿਹੜੀ, ਹਨਾ, ਉਹਦੇ ਬਾਰੇ ਉਹਨਾਂ ਨੇ ਦੱਸਿਆ ਵਾ, ਫੋਟੋ ਭੇਜ ਦਿੱਤੀ। ਤੇ ਨਾਲ ਹੀ ਜੀ ਜਿਹੜੀ ਘਰ ਦੇ ਨਾਲ ਜਿਹੜੀ ਜ਼ਮੀਨ ਆ, ਜਾਣੀ ਖੇਤੀ ਵਾਲੀ ਜ਼ਮੀਨ ਆ। ਤੇ ਬਹੁਤ ਵਧੀਆ, ਥੈਂਕ ਯੂ ਭਾਜੀ ਪ੍ਰੋਗਰਾਮ ਦੇ ਵਿੱਚ ਸ਼ੇਅਰ ਕਰਨ ਦੇ ਲਈ। ਤੇ ਇੱਧਰ ਕੁਲਦੀਪ ਕੌਰ ਮੇਰੀ ਭੈਣ ਕਹਿੰਦੀ ਮੈਨੂੰ ਵੀ ਚਾਹੀਦਾ ਧਾਨੀ ਸਾਹਿਬ, ਤੁਸੀਂ ਕਿਹਾ ਸੀ ਜ਼ਰੂਰਤ ਹੋਈ ਤਾਂ ਦੱਸਿਓ। ਆ ਲਓ ਜੀ ਚੱਕੋ ਫਿਰ, ਸਭ ਇੱਕ ਫਿਰ ਇੱਧਰ ਬ੍ਰਿਸਬਨ ਵੱਲ ਵੀ ਕੁਲਦੀਪ ਕੌਰ ਭੈਣ ਜੀ ਆ ਸਾਡੇ, ਉਹਨਾਂ ਨੂੰ ਵੀ ਚਾਹੀਦਾ ਵਾ ਮੇਰੀ ਭੈਣ ਨੂੰ। ਤੇ ਵੈਸੇ ਵੀ ਉਹਨਾਂ ਨੂੰ ਅਸੀਂ ਆਲਰੇਡੀ ਪ੍ਰੋਮਿਸ ਕੀਤਾ ਹੋਇਆ ਵਾ ਕਿ ਜੇ ਜ਼ਰੂਰਤ ਹੋਈ ਤਾਂ ਦੱਸਿਓ, ਹੁਣ ਜ਼ਰੂਰਤ ਤਾਂ ਉਹਨਾਂ ਨੇ ਤੁਹਾਨੂੰ ਦੱਸ ਦਿੱਤੀ ਆ, ਹੁਣ ਦੇਖਦੇ ਹਾਂ ਸਿਡਨੀ ਵਾਲੇ ਕਿੰਨੇ ਕੁ ਆਪਣੀ ਗੱਲ ਦੇ ਪੱਕੇ ਆ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਹਰਜਿੰਦਰ ਸਿੰਘ ਧਾਨੀ, ਇਹ ਵੀ ਵੈਸੇ ਹਾਰ ਮੰਨਦੇ ਨਹੀਂ ਹੈਗੇ, ਕਹਿੰਦੇ ਅਜੇ ਤਾਂ ਟਰੱਕ ਡਰਾਈਵਰ ਆ, ਜਦੋਂ ਓਨਰ ਟਰੱਕ ਬਣ ਗਏ ਫਿਰ ਤਾਂ ਗੱਲਾਂ ਹੀ ਹੋਰ ਹੋਣਗੀਆਂ। ਕਹਿੰਦੇ 20,000 ਚੱਕਦੇ ਆ ਮੰਥ ਦਾ, ਨਹੀਂ 20,000 ਚੱਕਦੇ ਆ ਮੰਥ ਦਾ ਆਈਫੋਨ ਕੀ ਕਹਿੰਦਾ, ਕਹਿੰਦੇ ਨਾਲ ਹੀ ਹੱਸ ਰਹੇ ਆ। ਚਲੋ ਕੋਈ ਗੱਲ ਨੀ ਜੀ, ਬਹੁਤ ਵਧੀਆ ਗੱਲ ਆ। ਅਸੀਂ ਤਾਂ ਕਹਿੰਦੇ ਆ ਕਿ ਤੁਸੀਂ ਛੇਤੀ ਤੋਂ ਛੇਤੀ ਮਾਲਕ ਵੀ ਬਣੋ, ਤੇ ਸਾਡੀਆਂ ਦੁਆਵਾਂ ਤੁਹਾਡੇ ਨਾਲ ਆ। ਬਾਕੀ ਤੁਸੀਂ ਮਿਹਨਤ ਕਰੋਗੇ ਤਾਂ ਸਭ ਕੁਛ ਪੋਸੀਬਲ ਆ ਜੀ। ਤੇ ਜਗਤਾਰ ਭਾਜੀ ਨੇ ਕਹਿੰਦੇ ਨਿਆਈਆਂ ਦੇਖੋ, ਹਾਂਜੀ ਭਾਜੀ ਦੇਖ ਲਈਆਂ ਜੀ, ਫੋਟੋ ਭੇਜੀ ਤੁਸੀਂ, ਬਹੁਤ ਵਧੀਆ ਗੱਲ ਆ। ਤੇ ਅੱਗੇ ਕੁਲਦੀਪ ਕੌਰ ਦੇ ਫੋਨ ਦੀ ਫਰਮਾਇਸ਼ ਉਹਨਾਂ ਨੇ ਪੂਰੀ ਕਰ ਦਿੱਤੀ, ਕਹਿੰਦੇ ਨੋਕੀਆ ਭੇਜ ਦੇਵਾਂਗੇ 33-10 ਕੁਲਦੀਪ ਲਈ। ਹਾਂ ਵੈਸੇ ਇਹ ਵੀ ਗੱਲ ਆ, ਉਹ ਚ ਸੱਪਾਂ ਵਾਲੀ ਗੇਮ ਵੀ ਹੁੰਦੀ ਆ, ਤੇ ਉਹ ਖੇਡ ਲਿਆ ਕਰਾਂਗੇ, ਹੈਨਾ। ਚਲੋ ਕੋਈ ਗੱਲ ਨੀ, ਕੁਲਦੀਪ ਨੂੰ ਪਤਾ ਲੱਗ ਗਿਆ ਹੋਊਗਾ ਕਿ ਉਹਦੇ ਲਈ ਫੋਨ ਆ ਜਿਹੜਾ ਉਹ ਪੱਕਾ ਹੋ ਗਿਆ ਜੀ, ਕੌਨਫੀਡੈਂਟ ਆ। ਤੇ ਅੱਗੇ ਕਹਿੰਦੇ ਕਿ ਕੁਲਦੀਪ ਕਹਿੰਦੇ ਕਿ ਧਾਨੀ ਸਾਹਿਬ ਮੈਨੂੰ ਵੀ ਚਾਹੀਦਾ, ਤੁਸੀਂ ਕਿਹਾ ਸੀ ਜ਼ਰੂਰਤ ਹੋਈ ਦੱਸਿਓ। ਤੇ ਬਾਕੀ ਕਹਿੰਦੇ ਤੈਨੂੰ ਨਹੀਂ ਜਾਣ ਦਿੰਦੇ ਬੋਬੀ, ਭੱਜਲਾ ਭੱਜਲਾ ਚੰਗੀ ਰਹੇਗੀ। ਬਾਕੀ ਕੁਲਦੀਪ ਹਨਾ ਮੈਂ ਕਿੰਨੀ ਵਾਰੀ ਕਹਿ ਚੁੱਕੀ ਆ ਕਿ ਹੁਣ ਮੈਨੂੰ ਜਾਣ ਦਿਓ, ਟਾਈਮ ਹੋ ਗਿਆ ਪੂਰਾ, ਹਨਾ। ਤੇ ਪਰ ਹਾਲੇ ਵੀ ਕਹਿੰਦੇ ਕਿ ਚਲੋ ਕੋਈ ਗੱਲ ਨੀ, ਵੈਸੇ ਵਧੀਆ ਲੱਗਦਾ ਜਦੋਂ ਤੁਸੀਂ ਸਾਰੇ ਜਾਣੇ ਇੰਨਾ ਸਾਥ ਦਿੰਦੇ ਹੋ, ਇੰਨਾ ਪਿਆਰ ਦਿੰਦੇ ਹੋ, ਹਨਾ, ਤਾਂ ਮੈਨੂੰ ਵੀ ਵਧੀਆ ਲੱਗਦਾ ਵਾ। ਤੇ ਮੈਂ ਵੀ ਵੇਟ ਕਰਦੀ ਹੁੰਦੀ ਹਾਂ ਕਿ ਹਰੇਕ ਫਰਾਈਡੇ ਮੈਂ ਤੁਹਾਡੇ ਸਾਰਿਆਂ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ। ਤੇ ਲਓ ਫਿਰ ਬਜ਼ਾਰਤ ਵੀ ਜਿਹੜੀ ਆਪਾਂ ਪਾਈ ਸੀ ਉਸਦਾ ਜਵਾਬ ਵੀ ਦੱਸ ਦਿੱਤਾ, ਤੇ ਜਿਹੜੀ ਨਿਆਈ ਵਾਲੀ ਪੈਲੀ ਆ ਉਸਦਾ ਜਵਾਬ ਤੁਸੀਂ ਸਾਰਿਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ। ਸੋ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਸੋ ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮਾਂ ਦੇ ਵਿੱਚ। ਸੋ ਹਰਮਨ ਰੇਡੀਓ ਤੇ ਦਿਨੇ ਵੀ ਪ੍ਰੋਗਰਾਮ ਆ ਜਿਹੜੇ ਚੱਲਦੇ ਰਹਿੰਦੇ ਆ, ਸੋ ਜ਼ਰੂਰ ਸੁਣਿਆ ਕਰੋ, ਖੂਬ ਇੰਜੋਏ ਕਰਿਆ ਕਰੋ। ਤੇ ਹੁਣ ਮੈਨੂੰ ਦਿਓ ਇਜਾਜ਼ਤ, ਅਗਲੇ ਹਫਤੇ ਮਿਲਾਂਗੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਨਾਲ, ਪਰ ਫਿਲਹਾਲ ਜਾਣਾ ਪੈਣਾ ਜੀ। ਤੁਸੀਂ ਹੱਸਦੇ ਵਸਦੇ ਰਹੋ, ਤੇ ਕੱਲ ਨੂੰ ਵਿਸਾਖੀ ਆ, ਖੂਬ ਇੰਜੋਏ ਕਰੋ। ਤੇ ਜਿੰਨਾ ਥਾਵਾਂ ਤੇ ਨਗਰ ਕੀਰਤਨ, ਜਿਸ ਤਰ੍ਹਾਂ ਕਿ ਮਿੰਟੂ ਭਾਜੀ ਕੇ ਪਿੰਡ, ਆਪਾਂ ਤਾਂ ਪਿੰਡ ਹੀ ਕਵਾਂਗੇ ਨਾ, ਮਿੰਟੂ ਭਾਜੀ ਕੇ ਪਿੰਡ ਵੀ ਹੋ ਰਿਹਾ ਵਾ। ਸੋ ਉਸ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਨਾਈਸਲੀ, ਵਧੀਆ ਵੇ ਦੇ ਨਾਲ, ਕਿਉਂਕਿ ਇਹੀ ਸਾਡਾ ਘਰ ਆ ਹੁਣ, ਤੇ ਇਹੀ ਸਾਡਾ ਮੁਲਕ ਆ। ਉੱਥੇ ਤਾਂ ਹੁਣ ਅਸੀਂ ਪਰਦੇਸੀ ਆ, ਜਿੱਥੋਂ ਅਸੀਂ ਇਹ ਸਾਰਾ ਕੁਛ ਸਿੱਖ ਕੇ ਆਏ ਆ। ਸੋ ਕਹਿੰਦੇ ਹੁੰਦੇ ਆ ਨਾ, ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰੀ ਕਿਹਾ ਸੀ ਕਿ ਇਹ ਪਿੰਡ ਉੱਜੜ ਜੇ ਤੇ ਇਹ ਪਿੰਡ ਵਸ ਜੇ। ਜਿਤਨਾ ਨੂੰ ਵਸਣ ਨੂੰ ਕਿਹਾ ਸੀ ਉਹ ਲੋਕ ਮਾੜੇ ਸੀ, ਤੇ ਜਿਨ੍ਹਾਂ ਨੂੰ ਕਿਹਾ ਸੀ ਕਿ ਇਹ ਲੋਕ ਉੱਜੜ ਜਾਣ, ਮਤਲਬ ਕਿ ਉਹ ਲੋਕਾਂ ਦੇ ਕੋਲ ਬਹੁਤ ਚੰਗੇ ਗੁਣ ਸੀ, ਤੇ ਉੱਜੜ ਜਾਣ, ਜਿੱਥੇ ਉੱਜੜ ਕੇ ਜਾਣਗੇ ਆਪਣੇ ਗੁਣਾਂ ਦਾ ਉਨਾ ਹੀ ਵਖੇਰਾ ਉਹਨਾਂ ਥਾਵਾਂ ਤੇ ਜਾ ਕੇ ਕਰਨਗੇ। ਬਸ ਇਹੀ ਸੋਚ ਲਿਆ ਕਰੋ ਕਿ ਸਾਡੇ ਵਿੱਚ ਕੁਝ ਨਾ ਕੁਝ ਚੰਗਾ ਸੀ ਜੋ ਅਸੀਂ ਇਹਨਾਂ ਪਰਦੇਸਾਂ ਦੇ ਵਿੱਚ ਆ ਗਏ ਆ, ਤੇ ਹੁਣ ਇੱਥੇ ਆਪਣੀਆਂ ਉਹੀ ਚੰਗੀਆਂ ਗੱਲਾਂ, ਉਹੀ ਚੰਗੇ ਗੁਣਾਂ ਦਾ ਵਖੇਰਾ ਕਰਕੇ ਇੱਥੇ ਵੀ ਬਹੁਤ ਸਾਰੇ ਸੋਹਣੇ ਦਰਖਤ ਦੀ ਇੱਕ ਸਿਰਜਣਾ ਕਰਨੀ ਆ। ਸੋ ਉਹ ਹੁਣ ਸਾਡੇ ਤੇ ਸਾਰਿਆਂ ਤੇ। ਲਓ ਜੀ ਫਿਰ ਮਿਲਦੇ ਆ ਅਗਲੇ ਹਫਤੇ, ਤਦ ਤੱਕ ਦੇ ਲਈ ਰੱਬ ਰਾਖਾ, ਜਿਉਂਦੇ ਵਸਦੇ ਰਹੋ। ਇੱਕ ਗਾਣਾ ਛੱਡ ਕੇ ਜਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਲਈ, ਤੇ ਸੁਣਿਓ ਜ਼ਰੂਰ। ਤੇ ਆਪਾਂ ਗਾਣਾ ਸੁਣਦੇ ਆ ਸਰਬਜੀਤ ਭਾਜੀ ਦੀ ਫਰਮਾਇਸ਼ ਤੇ, ਉਹਨਾਂ ਨੇ ਇੱਕ ਬੜਾ ਸੋਹਣਾ ਗਾਣਾ ਸੁਣਾਇਆ ਸੀ ਮੈਨੂੰ ਸਵੇਰੇ, ਹਨਾ, ਰੰਧਾਵਾ ਦਾ। ਵੈਸੇ ਵੀ ਕਹਿ ਦਿੰਦੇ ਆ ਕਿ ਆਸਟ੍ਰੇਲੀਆ ਵਾਲਿਆਂ ਨੇ ਪਹਿਲਾਂ ਚੀਮੇ ਨੂੰ ਬੜਾ ਪ੍ਰਮੋਟ ਕੀਤਾ, ਤੇ ਹੁਣ ਰੰਧਾਵੇ ਨੂੰ ਪ੍ਰਮੋਟ ਕਰ ਦਿੰਦੇ ਆ। ਤੇ ਬਾਕੀ ਸੱਚ ਲੈ ਇੱਕ ਗੱਲ ਤਾਂ ਮੈਂ ਭੁੱਲ ਹੀ ਗਈ, ਆਪਣਾ ਦਾਸ ਵੀ ਗਾਣਾ ਕੱਢ ਰਿਹਾ ਵਾ, ਮੈਨੂੰ ਤਾਂ ਚੇਤਾ ਹੀ ਨਹੀਂ ਸੀ, ਉਹ ਤਾਂ ਗੱਲ ਪੱਕੀ ਕਰਨੀ ਸੀ। ਦਾਸ ਵੀ ਆਪਣਾ ਗਾਣਾ ਕੱਢ ਰਿਹਾ ਵਾ, ਤੇ ਗਾਣੇ ਦਾ ਟਾਈਟਲ ਕੀ ਆ ਹਜੇ ਇਹ ਤਾਂ ਪਤਾ ਨੀ ਮੈਨੂੰ, ਉਹ ਤੁਸੀਂ ਸਾਰੇ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਦਿਓ ਮੈਨੂੰ ਦਾਸ ਕਿਹੜਾ ਗਾਣਾ ਕੱਢ ਰਹੇ ਆ ਨਾ। ਲਵ ਯੂ ਤੁਸੀਂ ਸੱਚੀ ਨੀ ਮੈਨੂੰ ਲੱਗਦਾ ਜਾਣ ਦਿੰਦੇ। ਇੱਧਰ ਮੈਸੇਜ ਬਹੁਤ ਜ਼ਿਆਦਾ ਆ ਗਏ ਆ। ਰਜਿੰਦਰ ਸਿੰਘ ਢਾਲੀ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੀ ਕਹਿੰਦੇ ਕੁੜੀਏ ਰੌਣਕ ਬਹੁਤ ਲਾਉਣੀ ਆ, ਇਸ ਕਰਕੇ ਭੱਜਣ ਹੀ ਨੀ ਦੇਣਾ, ਭੱਜਣ ਨੂੰ ਦੇਣਾ ਨੀ, ਜੀ ਨੀ ਕਰਦਾ ਕਹਿੰਦੇ। ਹਾਂਜੀ ਭਾਜੀ, ਬਸ ਰੌਣਕ ਵੀ ਤੁਹਾਡੇ ਸਾਰਿਆਂ ਦੇ ਨਾਲ ਆ, ਪਰ ਤੁਹਾਡੇ ਨਾਲ ਮੇਰੀ ਇੱਕ ਗਿਲਾ ਵੀ ਆ। ਮੈਂ ਤੁਹਾਨੂੰ ਫਰੈਂਡ ਰਿਕੁਐਸਟ ਭੇਜੀ ਆ ਫੇਸਬੁੱਕ ਤੇ, ਤੁਸੀਂ ਐਕਸੈਪਟ ਹੀ ਨੀ ਕਰਦੇ ਹੈਗੇ, ਤੇ ਬਾਕੀ ਜੀ ਜਾਣ ਦਾ ਮੇਰਾ ਵੀ ਮਨ ਨੀ ਕਰਦਾ, ਪਰ ਹੁਣ ਜਾਣਾ ਪੈਣਾ ਵਾ, ਜਾਣਾ ਤੇ ਪੈਣਾ। ਤੇ ਜਾਂਦੇ ਜਾਂਦੇ ਫੇਰ ਮੈਸੇਜ ਆ ਗਏ, ਹੁਣ ਤੀਸਰੀ ਵਾਰੀ ਫੇਰ ਮੈਂ ਕਹਾਂ ਵੀ ਚੰਗਾ ਰੱਬ ਰੱਖਿਆ। ਚਲੋ ਕੋਈ ਗੱਲ ਨੀ ਜੀ, ਕਹਿੰਦੇ ਕਿ ਲੈ ਜਾਇਓ ਛੱਡ ਕੇ ਨਾ ਜਾਇਓ, ਹਾ 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 ਆਪਣਾ ਮੋਬਾਈਲ। ਤੇ ਕਹਿੰਦੇ ਚਾਵਲ ਬੰਦਾ ਕਿੱਦਾਂ ਨਾ ਲੈ ਲਿਆ ਸਵੇਰੇ ਸਵੇਰੇ, ਦੱਸਦਾ ਜੀ ਉਹ ਬੰਦਾ ਤਾਂ ਵੈਸੇ ਇਹੋ ਜਿਹਾ ਹੀ ਆ, ਤੇ ਪਰ ਹੁਣ ਉਹ ਗਾਣਾ ਕੱਢਣ ਰਿਹਾ, ਉਹ ਕਹਿੰਦਾ ਵੀ ਮੇਰੀ ਥੋੜੀ ਪਬਲਿਸਿਟੀ ਘੱਟ ਹੋਈ ਆ ਤੇ ਪਬਲਿਸਿਟੀ ਥੋੜੀ ਜਿਹੀ ਹੋਰ ਕਰਨੀ ਆ। ਸੋ ਕੋਈ ਗੱਲ ਨੀ ਜੀ, ਦੇਖਦੇ ਆ ਵੀ ਦੂਸਰਿਆਂ ਦੇ ਕਿੰਤੂ ਪਰੰਤੂ ਕਰਨ ਵਾਲਾ ਜਿਹੜਾ ਇਨਸਾਨ ਆ ਉਹ ਖੁਦ ਕਿੰਨੇ ਕੁ ਪਾਣੀ ਚ ਆ, ਸੋ ਉਸਦਾ ਵੀ ਪਤਾ ਲੱਗ ਜੂਗਾ ਬਹੁਤ ਛੇਤੀ। ਪਰ ਹੁਣ ਹੁਣ ਬਸ ਮੈਸੇਜ, ਹੁਣ ਮੈਨੂੰ ਜਾਣ ਦਿਓ, ਹੁਣ ਸੱਚੀ ਟਾਈਮ ਪੂਰਾ ਹੋ ਗਿਆ। ਤੇ ਨਹੀਂ ਭਾਜੀ ਨੇ 2 ਘੰਟੇ ਵਾਲੀ ਜਿਹੜੀ ਉਹ ਟੋਰਚਰ ਟਾਈਮ ਸੀ ਮੇਰੇ ਲਈ ਵਧਾ ਕੇ ਉਹ 3 ਘੰਟੇ ਕਰ ਦੇਣਾ, ਮੈਂ ਨੀ ਚਾਹੁੰਦੀ ਕਿ ਉਹ 3 ਘੰਟੇ ਹੋਵੇ, ਤੇ ਹੁਣ ਮੈਨੂੰ ਜਾਣਾ ਹੀ ਪੈਣਾ। ਆਪਾਂ ਜ਼ਰੂਰ ਮਿਲਾਂਗੇ ਅਗਲੇ ਹਫ਼ਤੇ ਬਾਕੀ ਸਾਰੇ ਮੈਸੇਜ ਦੇ ਨਾਲ, ਤੇ ਇੱਕ ਜਿਹੜਾ ਸਪੈਸ਼ਲ ਗਾਣਾ ਵਾ ਉਹ ਮੈਂ ਤੁਹਾਨੂੰ ਜ਼ਰੂਰ ਛੱਡ ਕੇ ਜਾ ਰਹੀ ਹਾਂ। ਤੇ ਕੁਲਦੀਪ ਕਹਿੰਦੇ 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 ਰੱਬ ਰੱਖਾ, ਪੇਜ ਦੇ ਵਿਊ ਵਧਾਉਣੇ ਆ ਉਹਨੇ। ਅੱਛਾ ਠੀਕ ਆ, ਹਾਂਜੀ ਹਾਂਜੀ, ਪੇਜ ਦੇ ਵਿਊ ਨੀ ਗਾਣਾ ਦੇ ਵਿਊ ਵਧਾਉਣੇ ਆ ਉਹਨੇ, ਉਹਨੂੰ ਤਾਂ ਲੋਕੀ ਗਾਣਾ ਹੀ ਕੱਢਦੇ ਆ, ਵਿਊ ਓਦਾਂ ਦਾ ਘੱਟ ਵੱਧ ਹੀ ਹੁੰਦੇ ਆ ਉਹਦੇ। ਚਲੋ ਕੋਈ ਗੱਲ ਨੀ ਜੀ, ਹੁਣ ਆਪਾਂ ਤੁਹਾਡੇ ਸਾਰਿਆਂ ਲਈ ਇੱਕ ਸਪੈਸ਼ਲ ਗਾਣਾ ਛੱਡ ਕੇ ਜਾ ਰਹੀ ਹਾਂ, ਤੇ ਚਲੋ ਫਿਰ ਮਿਲਦੇ ਹਾਂ ਜੀ ਕਿਸੇ ਅਗਲੇ ਹਫ਼ਤੇ। ਬਸ ਇੰਨਾ ਹੀ ਕਵਾਂਗੇ ਕਿ ਦੁਆਵਾਂ ਵਿੱਚ ਯਾਦ ਰੱਖਿਓ, ਤਦ ਤੱਕ ਦੇ ਲਈ ਸਭ ਰੱਖ।